ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ। ਸਤ ਸੰਗਤ ਸਾਧ ਪਾਈ ਵੱਡ ਭਾਗੀ, ਮਨ ਚਲ ਪਾ ਪਇਓ ਅਰੂੜਾ। ਅਨਹਰ ਧੁਨ ਵਾਜਹਿ ਨਿਤ ਵਾਜੇ, ਹਰ ਅੰਮ੍ਰਿਤ ਧਾਰ ਰਸ ਲੀੜਾ। ਸਤ ਸੰਗਤ ਸਾਧ ਪਾਈ ਵੱਡ ਭਾਗੀ, ਮਨ ਚਲਤਾ ਪਇਓ ਅਰੂੜਾ। ਅਨਹਰ ਧੁਨ ਵਾਜਹਿ ਨਿਤ ਵਾਜੇ, ਹਰ ਅੰਮ੍ਰਿਤ ਧਾਰ ਰਸ ਲੀੜਾ। ਮੇਰੇ ਮਨ ਜਪ ਰਾਮ ਨਾਮ ਹਰ ਰੂੜਾ, ਮੇਰਾ ਮਨ ਤਨ ਪ੍ਰੀਤ ਲਗਾਈ ਸਤਿਗੁਰ, ਹਰ ਮਿਲਿਓ ਲਾਏ ਚਪੀੜਾ। ਰਹਾਉ ਸਾਕਤ ਬੰਦ ਭਏ ਹੈ ਮਾਇਆ, ਵਿਸ ਸੰਤ ਲਾਏ ਜਕੀੜਾ। ਹਰ ਕੈ ਅਰਥ ਖਰਚ ਨਾ ਸਤ, ਜਮ ਕਾਲ ਸਹਿ ਸਿਰ ਪੀੜਾ। ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ, ਬਹੁ ਸ਼ਰਧਾ ਲਾਏ ਮੁਖ ਧੂੜਾ। ਹਲਤ ਪਲਤ ਹਰ ਸੁਭਾ ਪਾਵਹਿ, ਹਰ ਰੰਗ ਲਗਾ ਮਨ ਗੂੜਾ। ਹਰ ਹਰ ਮੇਲ ਮੇਲ ਜਨ ਸਾਧੂ, ਹਮ ਸਾਰ ਜਨਾ ਕੈ ਕੀੜਾ। ਜਨ ਨਾਨਕ ਪ੍ਰੀਤ ਲੱਗੀ ਪਗ ਸਾਧ, ਗੁਰ ਮਿਲ ਸਾਧੂ। ਪਾਖਾਨ ਹਰਿਓ ਮਨ ਮੂੜਾ। ਹਰ ਹਰ ਮੇਲ ਹਰ ਹਰ ਮੇਲ ਮੇਲ ਜਨ ਸਾਧੂ, ਹਮ ਸਾਧ ਜਨਾ ਕਾ ਕੀੜਾ। ਜਨ ਨਾਨਕ ਪ੍ਰੀਤ ਲੱਗੀ ਪਗ ਸਾਧ, ਗੁਰ ਮਿਲ ਸਾਧੂ। ਪਾਖਾਨ ਹਰਿਓ ਮਨ ਮੂੜਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਪਤਤ ਪਾਵਨ, ਭਗਤ ਵਚਨ, ਕਿਰਪਾ ਦੇ ਖਜ਼ਾਨੇ, ਸਰਵ ਕਲਾ ਸਮਰੱਥ, ਚਵਰ ਤਖਤ ਛਤਰ ਦੇ ਮਾਲਕ, ਦਸਵੇਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸਭ ਸੰਸਾਰ ਦੇ ਸੱਚੇ ਸਤਿਗੁਰੂ ਜੋਜੀ ਪ੍ਰੀਤਮ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਆਪਾਂ ਵੱਡ ਭਾਗੀ ਹਾਂ ਜੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਪ੍ਰੇਰਨਾ ਦੇ ਨਾਲ ਗੁਰੂ ਕੇ ਚਰਨਾਂ ਵਿੱਚ ਪਹੁੰਚ ਕਰਕੇ ਗੁਰੂ ਕੀ ਅੰਮ੍ਰਿਤ ਰੂਪ ਬਾਣੀ ਦਾ ਕੀਰਤਨ, ਜੋ ਸਤਿਗੁਰੂ ਜੀ ਨੇ ਕਲਯੁਗ ਦਾ ਉਧਾਰ ਕਰਨ ਵਾਸਤੇ ਮੁੱਖ ਸਾਧਨ ਫਰਮਾਇਆ ਹੈ, ਅਖੰਡ ਕੀਰਤਨ ਤਿੰਨ ਭੋਜਨ ਚੂੜਾ, ਕਹੋ ਨਾਨਕ ਜੇ ਸਤਿਗੁਰ ਪੂਰਾ, ਐਸੇ ਕੀਰਤਨ ਨੂੰ ਆਪਾਂ ਸੁਣ ਕਰਕੇ ਨਿਹਾਲ ਹੁੰਦੇ ਰਹੇ ਹਾਂ ਤੇ ਅੱਜ ਹੋਏ ਹਾਂ। ਅਥਵਾ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੰਤ ਦਰਦ ਦੁੱਖ ਲੱਥਾ, ਨਿਰਗੁਣ ਕਥਾ ਕਥਾ ਹੈ ਹਰ ਕੀ, ਭਜ ਮਿਲ ਸੰਗਤ ਸਾਧੂ ਜਨ ਕੀ, ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸਰੂਪ ਤੇ ਸੱਚੀ ਲੱਖਣਾ ਵਾਲੀ ਜਿਹੜੀ ਕਥਾ ਹੈ, ਸੁਣ ਹਰ ਕਥਾ ਉਤਾਰੀ ਮੈਲ, ਮਹਾਂਪੁਨੀਤ ਭੈ ਸੁਖ ਸੈਲ, ਐਸੀ ਗੁਰੂ ਕੀ ਧੁਰਕੀ ਬਾਣੀ ਦੀ ਕਥਾ ਕਰਦੇ ਸੁਣਦੇ ਸਰਵਣ ਕਰਦੇ ਰਹੇ ਹਾਂ, ਜਿਸ ਕਰਕੇ ਸਾਡੇ ਔਗੁਣ ਪਾਪ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਮੇਟਣ, ਤੋਂ ਇਹ ਦਾਤ ਗੁਰੂ ਕੀ ਬਖਸ਼ਿਸ਼ ਦੇ ਨਾਲ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੋ ਸਕਦੀ ਹੈ, ਹੋਰ ਕਿਸੇ ਯਤਨ ਦੇ ਨਾਲ ਨਹੀਂ, ਪੈਸਿਆਂ ਦੇ ਵੱਟੇ ਨਹੀਂ, ਹੋਰ ਕਿਸੇ ਪ੍ਰਕਾਰ ਕਿਸੇ ਯੁਗਤੀ ਢੰਗ ਤਰੀਕੇ ਦੇ ਨਾਲ ਨਹੀਂ, ਕੇਵਲ ਗੁਰੂ ਕੀ ਬਖਸ਼ਿਸ਼ ਦੇ ਨਾਲ। ਜਦੋਂ ਵੱਡੇ ਭਾਗ ਜਾਗਣ, ਜਦੋਂ ਸਤਿਗੁਰੂ ਜੀ ਨੂੰ ਤਰਸ ਆਵੇ ਕਿ ਅਸੀਂ ਆਪਣੇ ਪਿਆਰਿਆਂ ਗੁਰਸਿੱਖਾਂ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਮਿਲਣਾ ਹੈ, ਸਾਡੇ ਭੁੱਲੇ ਭਟਕੇ ਮਨਾਂ ਨੂੰ ਸਿੱਧੇ ਪਾਉਣ ਵਾਸਤੇ, ਸਿੱਧੇ ਰਸਤੇ ਪਾਉਣ ਵਾਸਤੇ ਜਦੋਂ ਸਤਿਗੁਰੂ ਜੀ ਨੂੰ ਤਰਸ ਆਵੇ, ਤਾਂ ਇਹੋ ਜਿਹੇ ਸਮਾਗਮ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਦੇ ਹਨ, ਜਿਸ ਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ, ਜਿਸ ਦੇ ਵਿੱਚ ਕੋਈ ਰਾਜਨੀਤਿਕ ਗੱਲ ਨਹੀਂ, ਜਿਸ ਦੇ ਵਿੱਚ ਕੋਈ ਘਰੇਲੂ ਝਗੜਾ ਨਹੀਂ, ਜਿਸ ਦੇ ਵਿੱਚ ਕੋਈ ਦੰਭ ਪਖੰਡ ਜਾਂ ਮਨ ਘੱਟ ਗੱਲ ਨਹੀਂ, ਜਿਸ ਦੇ ਵਿੱਚ ਕੇਵਲ ਤੇ ਕੇਵਲ ਦਸਵੀਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਵਿੱਤਰ ਉਪਦੇਸ਼ ਜੋ ਦਸਾਂ ਸਰੂਪਾਂ ਵਿੱਚ ਆ ਜੋ ਸੱਚੇ ਪਾਤਸ਼ਾਹ ਨੇ ਸਾਨੂੰ ਕਿਰਪਾ ਕਰਕੇ ਬਖਸ਼ਿਆ ਹੈ, ਜਿਵੇਂ ਸਾਨੂੰ ਕਿਰਪਾ ਕਰਕੇ ਗਾਡੀ ਰਾਹ ਸਿੱਧਾ ਰਾਹ ਕਿਰਪਾ ਕਰਕੇ ਬਖਸ਼ਿਆ ਹੈ, ਉਸ ਰਾਹ ਦਾ ਉਸ ਮਾਰਗ ਦਾ ਸਾਨੂੰ ਪਤਾ ਲੱਗ ਸਕੇ। ਸੋ ਆਪਾਂ ਮੱਧਿਆ ਭਾਗਾਂ ਦੇ ਨਾਲ ਕਾਫ਼ੀ 20-22 ਦਿਨ ਤੋਂ ਇਹ ਪਵਿੱਤਰ ਆਨੰਦ ਮਾਣਦੇ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬੇਅੰਤ ਗੁਰਸਿੱਖਾਂ ਨੇ ਗੁਰੂ ਕਾ ਮੁਖ ਚੱਕਿਆ, ਗੁਰੂ ਕੇ ਜਹਾਜ਼ ਕੇ ਚੜ੍ਹੇ, ਬੇਅੰਤ ਸੇਵਾ ਕੀਤੀਆਂ ਹਨ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਭ ਦੀਆਂ ਪ੍ਰਵਾਨ ਕਰਨ। ਹੁਣ ਸਿੰਘਾਂ ਨੇ ਭਾਵੇਂ ਹੁਕਮ ਕੀਤਾ ਸੀ ਕਿ ਇੱਕ ਸ਼ਬਦ ਦਾ ਕੀਰਤਨ ਹੋਰ ਹੋਣਾ ਚਾਹੀਦਾ ਹੈ, ਪਰ ਰਾਗੀਆਂ ਸਿੰਘਾਂ ਨੇ ਹੁਣੇ ਜੋ ਪੰਜਾਬ ਮੇਲ ਗੱਡੀ ਜਾ ਰਹੀ ਹੈ 9:50 'ਤੇ ਉਸ ਦੇ ਉੱਪਰ ਜਾਣਾ ਸੀ। ਭਾਈ ਰਾਮ ਸਿੰਘ ਨੇ ਜਿਹੜਾ ਵਿੱਚ ਜਥੇਦਾਰ ਸੀ ਰਾਗੀਆਂ ਦਾ, ਸੋ ਇਸ ਵਾਸਤੇ ਉਹਨਾਂ ਨੂੰ ਜ਼ਰੂਰੀ ਛੇਤੀ ਭੇਜਣਾ ਪਿਆ ਹੈ, ਇਸ ਵਾਸਤੇ ਸੰਗਤ ਮੁਆਫ ਕਰੇਗੀ। ਸੋ ਹੁਣ ਜੋ ਜੋ ਸੰਗਤਾਂ ਗੁਰੂ ਕੀ ਪਿਆਰੀਆਂ ਆ ਰਹੀਆਂ ਹਨ, ਇੱਕ ਪਾਸੇ ਭਾਈ ਮਹਾਰਾਜ ਸਾਹਿਬ ਜੀ ਨੂੰ ਮੱਥਾ ਟੇਕੀ ਚੱਲੋ, ਦੂਜੇ ਪਾਸੇ ਬੜੇ ਅਦਬ ਦੇ ਨਾਲ ਜਿੱਥੇ ਜਿੱਥੇ ਪਿੱਛੇ ਜਗ੍ਹਾ ਮਿਲਦੀ ਹੈ ਉੱਥੇ ਉੱਥੇ ਸ਼ਰਧਾ ਭਾਵਨਾ ਦੇ ਨਾਲ ਚੁੱਪ ਚਾਪ ਬੈਠਦੇ ਚੱਲੋ, ਜਿਸ ਕਰਕੇ ਆਪਾਂ ਕੁਛ ਸਮਾਂ ਗੁਰੂ ਕੀ ਅੰਮ੍ਰਿਤ ਰੂਪ ਕਥਾ ਦਾ ਜੋ ਸਤਿਗੁਰੂ ਜੀ ਨੇ ਸਿਰਮੁਖ ਵਾਸ ਬਖਸ਼ਿਆ ਇਸ ਦਾ ਆਨੰਦ ਮਾਣ ਸਕੀਏ। ਸੋ ਸਭ ਸੰਗਤਾਂ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਜੀ, ਗਿਆਨ ਧਿਆਨ ਕੇ ਸ਼ਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ। ਪਹਿਲਾਂ ਸਾਡੇ ਮਨ ਵਿੱਚ ਇਹ ਨਿਸ਼ਚਾ ਹੋਣਾ ਚਾਹੀਦਾ ਹੈ, ਦ੍ਰਿੜ ਭਰੋਸਾ ਹੋਣਾ ਚਾਹੀਦਾ ਹੈ ਕਿ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਸਤਿਗੁਰੂ ਸਭ ਤੋਂ ਵੱਡੇ ਹਨ। ਅਸੀਂ ਜਿਹਨਾਂ ਦੇ ਸਿੱਖ ਹਾਂ, ਜਿਹਨਾਂ ਦੇ ਸੇਵਕ ਹਾਂ, ਜਿਹਨਾਂ ਦੇ ਦਾਸ ਹਾਂ, ਜਿਹਨਾਂ ਦੇ ਪੁੱਤਰ ਪੁੱਤਰੀਆਂ ਹਾਂ, ਉਹ ਸਭ ਤੋਂ ਵੱਡੇ ਹਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ। ਜੇ ਸਾਡੇ ਮਨ ਵਿੱਚ ਭਰੋਸਾ ਹੋਵੇਗਾ, ਜੇ ਨਿਸ਼ਚਾ ਮਨ ਵਿੱਚ ਆਵੇਗਾ, ਤਾਂ ਫਿਰ ਸਾਡਾ ਮਨ ਹੋਰ ਕਿਸੇ ਪਾਸੇ ਵੱਲ ਕਦੇ ਨਹੀਂ ਭਟਕੇਗਾ। ਇਸ ਵਾਸਤੇ ਸਭ ਤੋਂ ਪਹਿਲਾਂ ਇਹ ਨਿਸ਼ਚਾ ਹੋਣਾ ਚਾਹੀਦਾ ਹੈ ਕਿ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਇਕੱਲਿਆਂ ਦੇ ਕੋਈ ਨਹੀਂ। ਇਹ ਬੇਨਤੀ ਕੀਤੀ ਜਾਵੇਗੀ ਕਿ ਗੁਰੂ ਨਾਨਕ ਸਾਹਿਬ ਜੀ ਕਿਹਨਾਂ ਦੇ ਗੁਰੂ ਹਨ? ਸਭ ਸੰਸਾਰ ਦੇ ਗੁਰੂ ਹਨ, ਆਪ ਜਗਤ ਦੇ ਗੁਰੂ ਹਨ, ਬਲਕਿ ਪਸ਼ੂਆਂ ਪੰਛੀਆਂ ਅਤੇ ਪ੍ਰੇਤਾਂ ਭੂਤਾਂ ਦੇ ਅਤੇ ਪੱਥਰਾਂ ਦੇ ਸਭ ਦੇ ਸਤਿਗੁਰੂ ਸੱਚੇ ਪਾਤਸ਼ਾਹ ਪਾਲਣਹਾਰ ਹਨ। ਗਰੀਬ ਨਿਵਾਜ ਸਭ ਨੂੰ ਆਪਣੀ ਛਾਤੀ ਨਾਲ ਲਾਉਣ ਵਾਲੇ ਹਨ। ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਅਵਤਾਰ ਤੋਂ ਪਹਿਲਾਂ ਦੁਨੀਆਂ ਦੀ ਹਾਲਤ ਜਿਹੜੀ ਸੀ ਬੜੀ ਡਾਵਾ ਡੋਲ ਸੀ। ਕਲ ਕਾ ਤੀ ਰਾਜੇ ਕਾ ਤਾਈ ਧਰਮ ਪੰਥ ਘਰੇ ਉੱਡਰਿਆ, ਕੂੜਾ ਮਾਲਕ ਸੱਚ ਚੰਦਰਮਾ ਦੀਸਾ ਨਾਹੀਂ ਕਹਿ ਚੜਿਆ, ਹਉ ਭਾਲ ਵਿੱਚ ਉੱਨੀ ਹੋਈ ਅੰਧੇਰਾ ਰਾਹ ਨਾ ਸੋਈ, ਵਿੱਚ ਹਮਾ ਕਰ ਦੁੱਖ ਰੋਈ ਕਹੁ ਨਾਨਕ ਕਿਨ ਵਿਦਗਤ ਹੋਈ। ਇਹ ਹਾਲਤ ਸੰਸਾਰ ਦੀ ਉਸ ਮੌਕੇ 'ਤੇ ਹੋ ਰਹੀ ਸੀ। ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ, ਜਿਸ ਮੌਕੇ 'ਤੇ ਸਤੀ ਪਾਪ ਕਰ ਸਤ ਕਮਾਹੇ, ਗੁਰ ਦੀਕਸ਼ਾ ਕਰ ਦੇ ਮਨ ਜਾਏ, ਇਸਤਰੀ ਪੁਰਖਾ ਖੱਟਿਆ ਪਾਓ, ਭਾਵੇਂ ਆਵੋ ਭਾਵੇਂ ਜਾਓ। ਜਿਸ ਮੌਕੇ 'ਤੇ ਹਾਲਤ ਹੋ ਚੁੱਕੀ ਸੀ, ਜਿੰਨੇ ਇਸ ਦੇਵਤਿਆਂ ਦੇ ਥਾਨ ਸਨ ਸਭ ਭ੍ਰਿਸ਼ਟ ਹੋ ਚੁੱਕੇ ਸਨ, ਜੋ ਧਾਰਮਿਕ ਬੰਦੇ ਸਨ ਉਹ ਪਖੰਡ ਗ੍ਰਹਿਣ ਕਰ ਚੁੱਕੇ ਸਨ, ਜਿਹੜੇ ਜੋ ਵੀ ਪੁਰਖ ਸਨ ਉਹਨਾਂ ਪਾਸ ਰਿਧੀਆਂ ਸਿੱਧੀਆਂ ਕਰਾਮਾਤਾਂ ਆਉਣ ਕਰਕੇ ਉਹ ਲੋਕਾਂ ਨੂੰ ਅਨੇਕ ਪ੍ਰਕਾਰ ਦੀਆਂ ਆਪਣੀਆਂ ਸ਼ਕਤੀਆਂ ਵਿਖਾ ਵਿਖਾ ਕੇ ਆਪਣੇ ਮਗਰ ਲਾ ਲਾ ਕੇ ਪਰਮੇਸ਼ਰ ਤੋਂ ਗੁਮਰਾਹ ਕਰ ਰਹੇ ਸਨ। ਰਾਜੇ ਉਹ ਸ਼ੇਰਾਂ ਦਾ ਅਤੇ ਕਸਾਈਆਂ ਦਾ ਰੂਪ ਧਾਰ ਬੈਠੇ ਸਨ, ਪਰਜਾ ਨੂੰ ਦੁੱਖ ਦੇ ਰਹੇ ਸਨ। ਪਰਜਾ ਅੰਧੀ ਗਿਆਨ ਬਿਰਕੂਟ ਕੁਸ਼ਤ ਮੁਖੋਂ ਅਲਾਈ, ਰਾਜੇ ਪਾਪ ਕਮਾਲ ਦੇ ਉਲਟੀ ਵਾੜ ਖੇਤ ਕਾਈ। ਇਹ ਹਾਲਤ ਹੋ ਰਹੀ ਸੀ। ਸੋ ਬੜਾ ਭਾਰੀ ਵਿਤਕਰਾ ਸੀ ਕਿ ਇਹ ਬ੍ਰਾਹਮਣ ਵੱਡਾ ਹੈ, ਇਹ ਛੱਤਰੀ ਉਸ ਤੋਂ ਛੋਟਾ ਹੈ, ਇਹ ਬੈਸ ਉਸ ਤੋਂ ਛੋਟਾ ਹੈ, ਇਹ ਸ਼ੂਦਰ ਇਸ ਦਾ ਪਰਛਾਵਾਂ ਤੱਕ ਨਹੀਂ ਲੈਣਾ। ਜੇ ਕਿਤੇ ਭਿੱਖ ਜਾਵੇ, ਜੇ ਨਾਲ ਛੋ ਜਾਵੇ ਤਾਂ ਭਿੱਖੇ ਜਾਈਦਾ ਹੈ। ਨਹਾਉਣਾ ਧੋਣਾ ਪੈਂਦਾ ਸੀ, ਕਾਰਾਂ ਕੱਢਣੀਆਂ ਪੈਂਦੀਆਂ ਸਰੋਂ ਦਾਲੇ, ਜੇ ਕਿਤੇ ਨਿਗਾਹ ਵੀ ਪੈ ਜਾਵੇ ਭੋਜਨ ਦੇ ਉੱਪਰ ਤਾਂ ਭੋਜਨ ਖਰਾਬ ਹੋ ਜਾਂਦਾ ਸੀ। ਇਹ ਐਡਾ ਵੱਡਾ ਭਾਰੀ ਵਿਤਕਰਾ ਪਿਆ ਹੋਇਆ ਸੀ, ਬਲਕਿ ਚੌਹਾਈ ਜਾਤੀਆਂ ਨੇ, ਚੌਹਾਈ ਵਰਨਾਂ ਦੀਆਂ ਇਸਤਰੀਆਂ ਨੂੰ ਕੋਈ ਅਧਿਕਾਰ ਨਹੀਂ ਸੀ ਕਿ ਉਹ ਵੀ ਭਾਵ ਭਗਤੀ ਕਰ ਸਕਣ, ਉਹ ਵੀ ਪਰਮੇਸ਼ਰ ਨੂੰ ਯਾਦ ਕਰਕੇ ਆਪਣਾ ਭਲਾ ਕਰ ਸਕਣ। ਉਹਨਾਂ ਨੂੰ ਕੋਈ ਅਧਿਕਾਰ ਨਹੀਂ ਸੀ ਕਿ ਉਹ ਦੁਆਲੇ ਸ਼ਵਾਲੇ ਮੰਦਰ ਮਸੀਤ ਵਿੱਚ ਪਹੁੰਚ ਕਰਕੇ ਉਹ ਵੀ ਆਪਣਾ ਭਲਾ ਕਰ ਸਕਣ। ਇਹ ਵੱਡਾ ਭਾਰੀ ਵਿਤਕਰਾ ਪਿਆ ਹੋਇਆ ਸੀ। ਪੰਗਤ ਦੀ ਸਾਂਝ ਨਹੀਂ ਸੀ, ਸੰਗਤ ਦੀ ਸਾਂਝ ਨਹੀਂ ਸੀ, ਇਸੇ ਤਰ੍ਹਾਂ ਮਾਈਆਂ ਅਤੇ ਭਾਈਆਂ ਦੀ ਕੋਈ ਸਾਂਝ ਨਹੀਂ ਸੀ, ਊਚ ਨੀਚ ਦਾ ਬੜਾ ਭਾਰੀ ਭੇਰ ਸੀ। ਇਸੇ ਤਰ੍ਹਾਂ ਰਾਜੇ ਜਿਹੜੇ ਸਨ ਉਹ ਕਸਾਈਆਂ ਦਾ ਰੂਪ ਧਾਰ ਚੁੱਕੇ ਸਨ, ਜਿਹੜੇ ਧਾਰਮਿਕ ਪੁਰਸ਼ ਸਨ ਉਹ ਪਖੰਡੀ ਬਣ ਚੁੱਕੇ ਸਨ, ਸਿੱਧ ਲੋਕ ਹੰਕਾਰੀ ਬਣ ਚੁੱਕੇ ਸਨ, ਸੋ ਪਰ ਜੇ ਸ਼ੰਕਰ ਵਰਨ ਹੋ ਚੁੱਕੀ ਸੀ, ਧਰਮ ਖੰਭ ਲਾ ਕੇ ਉੱਡ ਚੁੱਕਾ ਸੀ, ਸੱਚ ਦਾ ਕਾਲ ਪੈ ਗਿਆ ਸੀ ਜਿਸ ਮੌਕੇ ਤੇ, ਜਦ ਤੱਕ ਕਿਧਰੇ ਨਹੀਂ ਸੀ ਰਹਿ ਗਿਆ। ਕਾਜ਼ੀਆਂ ਬਾਹਮਣਾਂ ਕੀ ਗੱਲ ਥੱਕੀ, ਅਗਦ ਪੜਿਆ ਸੈਤਾਨ ਵੇ ਨਾਲੋ। ਇਹ ਹਾਲਤ ਹੋ ਚੁੱਕੀ ਸੀ, ਸਭ ਆਪਣੇ ਆਪਣੇ ਧਰਮ ਨੂੰ ਲੰਘ ਚੁੱਕੇ ਸਨ, ਪਰਮੇਸ਼ਰ ਤੋਂ ਨਾਸਤਿਕ ਤੇ ਬੇਮੁਖ ਹੋਣ ਦੇ ਯਤਨ ਹੋ ਰਹੇ ਸਨ। ਸੋ ਠੀਕ ਉਸ ਮੌਕੇ ਤੇ ਜਦੋਂ ਧਰਮ ਦੇ ਚਾਰ ਪੈਰ ਹਨ, ਜਿਸ ਧਰਮ ਰੂਪੀ ਬਲਦ ਦੇ ਆਸਤੇ ਧਰਤੀ ਖੜੀ ਹੈ, ਉਸਦੇ ਚਾਰ ਪੈਰ ਸੱਤ ਤਪ ਸੌਜ ਤੇ ਦਾਨ, ਜਿਹਨਾਂ 'ਚ ਤਿੰਨ ਗੁਣ ਤਿੰਨ ਪੈਰ ਨਸ਼ਟ ਹੋ ਚੁੱਕੇ ਸਨ, ਇੱਕੋ ਹੀ ਕੇਵਲ ਸੀ, ਇੱਕ ਪੈਰ ਦੇ ਭਾਰ ਧਰਤੀ ਤੋਂ ਖਲੋਤਾ ਨਹੀਂ ਸੀ ਜਾਂਦਾ, ਡਾਵਾਂ ਡੋਲ ਹੋਈ, ਨਿਗਰ ਚਲੋ ਰਸਾਤਲ ਟੋਆ, ਨਰਕਾਂ ਨੂੰ ਨਿਗਰਦੀ ਜਾ ਰਹੀ ਸੀ, ਬੁਰੀ ਹਾਲਤ ਸੀ, ਲੋਕ ਅਕਿਰਤ ਕਰਨ ਬਣ ਚੁੱਕੇ ਸਨ, ਪਰਮੇਸ਼ਰ ਤੋਂ ਮੁਨਕਰ ਹੋ ਰਹੇ ਸਨ। ਉਸ ਮੌਕੇ ਤੇ ਸੋ ਸੰਸਾਰ ਈਰਖਾ ਦੀ ਅੱਗ, ਵਿਕਾਰਾਂ ਦੀ ਅੱਗ, ਹੰਸ ਹੇਤ ਲੋਕ ਕੋ ਚਾਰੇ ਨਦੀਆਂ ਅੱਗ, ਇਸ ਅੱਗ ਦੇ ਵਿੱਚ ਸਾਰਾ ਸੰਸਾਰ ਹੀ ਸੜ ਪੁੱਜ ਰਿਹਾ ਸੀ। ਉਸ ਮੌਕੇ ਇਹ ਬੇਨਤੀ ਹੋਈ ਸਾਰੇ ਸੰਸਾਰ ਵੱਲੋਂ, ਹੇ ਪਰਮੇਸ਼ਰ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ, ਸਭ ਸ੍ਰਿਸ਼ਟੀ ਦੇ ਰਸਰਤ ਤੋਂ ਆਪ ਨੂੰ ਹਾਰੀਆਂ ਆਵਾਜ਼ਾਂ ਨਿਕਲੀਆਂ, ਹੇ ਪਰਮੇਸ਼ਰ ਕਿਰਪਾ ਕਰ, ਜਗਤ ਜਲਮ ਦਾ ਰੱਖ ਲੈ, ਆਪਣੀ ਕਿਰਪਾ ਤਹਾਰ, ਜਿਸ ਦੁਆਰਾ ਉਭਰਾ ਚਿੱਤਾ ਲਹਿ ਉਬਾਰ, ਸਾਡੇ ਤੇ ਮਿਹਰ ਕਰੋ, ਤਰਸ ਕਰੋ, ਬਖਸ਼ਿਸ਼ ਕਰੋ, ਅਗਿਆਨ ਰੂਪੀ ਸੂਰਜ ਦੀਆਂ ਰਾਗ ਦਵਾਇ ਕਿਰਨਾਂ ਦੇ ਨਾਲ, ਤ੍ਰਿਸ਼ਨਾ ਦੀ ਧੁੱਪ ਦੇ ਨਾਲ ਸਭ ਸੰਸਾਰ ਤੱਕ ਪੁੱਜ ਰਿਹਾ ਹੈ, ਸਭ ਗੁਣ ਕੁਮਲਾ ਚੁੱਕੇ ਹਨ, ਆਪ ਕਿਰਪਾ ਕਰੋ, ਬੱਦਲ ਰੂਪ ਹੋ ਕਰਕੇ ਮੀਂਹ ਪਾਓ, ਉਪਦੇਸ਼ ਦੀ ਵਰਖਾ ਕਰੋ, ਸੰਸਾਰ ਵਿੱਚ ਛਾਤੀ ਤੇ ਖੰਡ ਵਰਤਾਉਣਾ ਕਰੋ। ਸੋ ਖਾਲਸਾ ਜੀ ਸੁਣੀ ਪੁਕਾਰ ਦਾ ਤਾਰ ਪ੍ਰਭ, ਪਰਮੇਸ਼ਰ ਨੇ ਜਦੋਂ ਇਹ ਬੇਨਤੀ ਫਰਿਆਦ ਪੁਕਾਰ ਸੁਣੀ, ਗੁਰੂ ਨਾਨਕ ਜਗ ਮਾਹੇ ਪਠਾਇਆ, ਸਤਿਗੁਰੂ ਨਾਨਕ ਸਾਹਿਬ ਰੂਪ ਧਾਰ ਕਰਕੇ ਪਰਮੇਸ਼ਰ ਆਪ ਹੀ ਚੱਲ ਕੇ ਦੁਨੀਆਂ ਵਿੱਚ ਆ ਗਏ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜੈ ਕਹਿ ਸਾਹਿਬ ਭਰਪੂਰ ਸ਼ਬਦ ਦੀਪਕ ਦੀਪ ਆਇਓ, ਜੈ ਸਿੱਖਾ ਤੰਗ ਰਹੋ ਤਤ ਹਰ ਚਰਨ ਮਿਲਾਇਓ। ਇਹ ਪੁਕਾਰ ਫਰਿਆਦ ਸੁਣ ਕਰਕੇ ਸਰਗੁਣ ਸਰੂਪ ਆਪਣਾ ਧਾਰਿਆ ਪਰਮੇਸ਼ਰ ਨੇ, ਮਨ ਵਿੱਚ ਇਹ ਵਿਚਾਰ ਕੀਤੀ, ਜਿਵੇਂ ਖਾਲਸਾ ਜੀ ਕੋਈ ਚੱਕਰਵਰਤੀ ਪਾਤਸ਼ਾਹ ਹੋਵੇ, ਉਸਦੇ ਕਿਸੇ ਇੱਕ ਥੋੜ੍ਹੇ ਇਲਾਕੇ ਵਿੱਚ ਜੇ ਗੜਬੜ ਪੈਦਾ ਹੋ ਜਾਵੇ, ਤਾਂ ਉਹ ਆਪਣਾ ਕੋਈ ਜਰਨੈਲ ਕੋਈ ਹਾਕਮ ਉੱਥੇ ਭੇਜ ਕਰਕੇ ਉੱਥੇ ਅਮਨ ਅਮਾਨ ਕਾਇਮ ਕਰਵਾ ਲੈਂਦਾ ਹੈ। ਧਿਆਨ ਦੇ ਨਾਲ ਇਹ ਬੇਨਤੀਆਂ ਸੁਣਨ ਵਾਲੀਆਂ ਹਨ ਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ। ਸੋ ਪਰ ਜਦੋਂ ਉਹ ਖਿਆਲ ਕਰੇ ਕਿ ਹੁਣ ਤਾਂ ਬਹੁਤੇ ਲੋਕ ਹੀ ਮੈਥੋਂ ਆਖੀ ਹੋ ਚੱਲੇ ਨੇ, ਤਾਂ ਪਾਤਸ਼ਾਹ ਨੂੰ ਆਪ ਚੜ ਕੇ ਆਉਣਾ ਪੈਂਦਾ, ਉੱਥੇ ਜਾਣਾ ਪੈਂਦਾ ਹੈ, ਔਰ ਉੱਥੇ ਅਮਨ ਅਮਾਨ ਕਾਇਮ ਕਰਨਾ ਪੈਂਦਾ ਹੈ। ਸੋ ਪਿਛਲੇ ਯੁੱਗਾਂ ਦੇ ਵਿੱਚ ਕੁਛ ਲੋਕ ਨਾਸਤਿਕ ਤੇ ਬੇਮੁੱਖ ਹੋਏ, ਉਸ ਮੌਕੇ ਤੇ ਦੇਵਤਿਆਂ ਦੇ ਅਵਤਾਰ ਆਪਣੇ ਹੁਕਮ ਵਿੱਚ ਭੇਜੇ ਗਏ, ਜੈਸਾ ਕਿ 23 ਅਵਤਾਰ ਵਿਸ਼ਨੂੰ ਜੀ ਦੇ, 24ਵਾਂ ਅਵਤਾਰ ਕਲਕੀ ਅਵਤਾਰ ਹਾਲੇ ਹੋਣਾ ਹੈ, 11 ਅਵਤਾਰ ਸ਼ਿਵਜੀ ਦੇ, 7 ਅਵਤਾਰ ਬ੍ਰਹਮਾ ਦੇ ਆਏ, ਉਸ ਮੌਕੇ ਤੇ ਉਹਨਾਂ ਦੇ ਨਾਲ ਸਰ ਜਾਂਦਾ ਰਿਹਾ। ਸੋ ਪਰ ਜਦੋਂ ਕਲਯੁੱਗ ਦਾ ਭਿਆਨਕ ਸਮਾਂ ਵੇਖਿਆ ਪਰਮੇਸ਼ਰ ਨੇ, ਹੁਣ ਬਹੁਤੇ ਲੋਕ ਨਾਸਤਿਕ ਤੇ ਬੇਮੁੱਖ ਹੋ ਚੁੱਕੇ ਨੇ, ਇਸ ਮੌਕੇ ਜੇ ਮੈਂ ਆਪ ਚੜ੍ਹ ਕੇ ਸੰਸਾਰ ਵਿੱਚ ਨਾ ਜਾਵਾਂਗਾ ਤਾਂ ਪ੍ਰਗਟ ਹੋਵਾਂਗਾ, ਤਾਂ ਕਲਯੁੱਗ ਦਾ ਉਧਾਰ ਕਿਸੇ ਨੇ ਨਹੀਂ ਕਰਨਾ। ਇਸ ਵਾਸਤੇ ਖਾਲਸਾ ਜੀ ਆਪ ਨਾਰਾਇਣ ਕਲਾ ਤਹਾਰ ਜਗ ਮੈਂ ਪਰਵਰਿਓ, ਆਪ ਅਕਾਲ ਪੁਰਖ ਆਪਣਾ ਸਰਗੁਣ ਸਰੂਪ ਧਾਰ ਕਰਕੇ ਸੰਸਾਰ ਵਿੱਚ ਆਏ ਹਨ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ, ਰੋਮ ਰੋਮ ਕੋਟ ਬ੍ਰਹਿਮਾਨ ਕੋ ਨਿਵਾਸ, ਮਾਨ ਤੇ ਅਵਤਾਰ ਧਾਰ ਦਰਸ ਦਿਖਾਏ ਹੈ, ਜਿਹਨਾਂ ਨੇ ਇੱਕ ਇੱਕ ਰੋਮ ਰੋਮ ਦੇ ਵਿੱਚ ਕਰੋੜਾਂ ਖੰਡ ਬ੍ਰਹਿਮੰਡ ਹਨ, ਉਹਨਾਂ ਨੇ ਆਪਣਾ ਸਰਗੁਣ ਸਰੂਪ ਧਾਰ ਕੇ ਦਰਸ਼ਨ ਵਿਖਾਇਆ, ਹੋਰ ਕੋਈ ਦੇਵਤਾ ਨਹੀਂ ਚੱਲ ਕੇ ਆਇਆ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆ ਕਾ ਦਾਤਾ ਰਹੇ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਸਤਿਗੁਰੂ ਅਰਜਨ ਸਾਹਿਬ ਜੀ ਦੇ ਪਵਿੱਤਰ ਫਰਮਾਨ ਹਨ, ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਦਾ ਸਰਗੁਣ ਸਰੂਪ ਹਨ, ਕਿਸੇ ਦੇਵਤੇ ਦੇ, ਕਿਸੇ ਆਗੂ ਦੇ, ਕਿਸੇ ਲੀਡਰ ਦੇ, ਕਿਸੇ ਰਹਿਬਰ ਦੇ, ਕਿਸੇ ਜਰਨੈਲ ਦੇ ਸਰੂਪ ਨਹੀਂ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਕਿਸੇ ਲੀਡਰ ਦੇ ਨਾਲ ਤੁਲਨਾ ਦੇ ਦੇਣੀ, ਕਿਸੇ ਆਗੂ ਤੇ ਰਹਿਬਰ ਦੇ ਨਾਲ ਤੁਲਨਾ ਦੇ ਦੇਣੀ, ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਉਪਮਾ ਨਹੀਂ, ਸਗੋਂ ਇਹ ਮਹਾਰਾਜ ਸਾਹਿਬ ਜੀ ਨਿੰਦਾ ਹੈ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਮਨ ਵਡਾਈ, ਮੀਆਂ ਇੱਕ ਮਾਮੂਲੀ ਮੁਸਲਮਾਨ ਨੂੰ ਕਹਿੰਦੇ ਹਨ, ਤੇ ਸੁਲਤਾਨ ਚੱਕਰਵਰਤੀ ਪਾਤਸ਼ਾਹ ਦਾ ਨਾਮ ਹੈ। ਜੇ ਪਾਤਸ਼ਾਹ ਨੂੰ ਕੋਈ ਕਹਿ ਦੇਵੇ ਕਿ ਆਓ ਮੀਆਂ ਜੀ ਇੱਥੇ ਬੈਠੋ, ਉਹਨਾਂ ਦਾ ਆਦਰ ਨਹੀਂ ਨਰਾਦਰੀ ਹੈ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਸਰਵ ਕਲਾ ਸਮਰੱਥ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਦੇਣਾ ਕਿ ਗੁਰੂ ਨਾਨਕ ਸਾਹਿਬ ਜੀ ਪਰਮ ਮਨੁੱਖ ਸਨ, ਇਹ ਮਹਾਨ ਗੁਰੂ ਕੀ ਨਿੰਦਾ ਹੈ। ਹਜ਼ੂਰ ਦੇ ਬਾਰੇ ਬਚਨ ਹਨ ਸਤਿਗੁਰੂ ਜੀ ਦੇ ਕਿ ਮਾਨਸ ਕਾ ਕਰ ਰੂਪ ਨਾ ਜਾਣ, ਮਿਨੀ ਨਿਮਾਣੇ ਮਾਣ। ਸਤਿਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਮਨੁੱਖ ਰੂਪ ਕਰਕੇ ਕਦੇ ਕਥਨ ਨਹੀਂ ਕਰਨਾ। ਸਤਿਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ ਸਰਗੁਣ ਸਰੂਪ ਹਨ, ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰ ਜਿਨ ਸਗਲੀ ਮੋਹੀ। ਫਿਰ ਪਰਮੇਸ਼ਰ ਤਾਂ ਸਾਰਿਆਂ ਦਾ ਸਾਂਝਾ ਹੈ, ਕੀ ਗੁਰੂ ਨਾਨਕ ਸਾਹਿਬ ਜੀ ਸਾਰਿਆਂ ਦੇ ਸਾਂਝੇ ਹਨ ਕਿ ਨਹੀਂ? ਹਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਭ ਦੇ ਸਾਂਝੇ ਹਨ। ਖਾਲਸਾ ਜੀ, ਜਿੰਨੇ ਅਵਤਾਰ ਹੋਏ ਆਪਣੇ ਆਪਣੇ ਸਮਿਆਂ ਤੇ ਬੜੇ ਭਲੇ ਹੋਏ ਨੇ। ਦਾਸ ਉਹਨਾਂ ਦੀ ਨਿੰਦਾ ਨਹੀਂ ਕਰਨ ਲੱਗਾ, ਉਹਨਾਂ ਨੂੰ ਮਾੜਾ ਨਹੀਂ ਕਹਿਣ ਲੱਗਾ, ਆਪੋ ਆਪਣੇ ਸਮੇਂ ਤੇ ਉਹਨਾਂ ਨੇ ਬੜਾ ਦੁਨੀਆਂ ਦਾ ਭਲਾ ਕੀਤਾ, ਬੜਾ ਚੰਗਾ ਕੀਤਾ। ਦਾਸ ਦੇ ਮਨ ਵਿੱਚ ਉਹਨਾਂ ਦਾ ਪੂਰਨ ਸਤਿਕਾਰ ਹੈ। ਪਰ ਇਤਿਹਾਸ ਪੜ੍ਹ ਕੇ ਵੇਖੀਏ, ਕਿਸੇ ਵੀ ਅਵਤਾਰ ਦੇ ਚਰਨਾਂ ਤੇ ਖੁਸ਼ੀ ਦੇ ਨਾਲ ਕੋਈ ਮੁਸਲਮਾਨ ਕਦੇ ਨਹੀਂ ਚੁੱਕਿਆ। ਕੋਈ ਵੀ ਐਸੇ ਇਤਿਹਾਸ ਦੇ ਵਿੱਚ ਗਵਾਹੀ ਨਹੀਂ, ਜਿਹਨੇ ਮੁਸਲਮਾਨਾਂ ਦੇ ਪੈਗੰਬਰ ਹੋਏ ਉਹ ਉਹਨਾਂ ਵਾਸਤੇ ਬੜੇ ਭਾਰੀ ਸਤਿਕਾਰਯੋਗ ਹਨ, ਅਤੇ ਸਾਡੇ ਮਨ ਵਿੱਚ ਵੀ ਉਹਨਾਂ ਬਾਰੇ ਕੋਈ ਨਫ਼ਰਤ ਨਹੀਂ। ਪਰ ਜੇ ਵਿਚਾਰਕ ਦੀ ਤਕੜੀ ਤੇ ਤੋਲੀਏ ਉਹਨਾਂ ਦੇ ਤਾਂ ਹੀ ਵੀ ਕੋਈ ਵੀ ਹਿੰਦੂ ਖੁਸ਼ੀ ਦੇ ਨਾਲ ਉਹਨਾਂ ਦੇ ਚਰਨਾਂ 'ਤੇ ਨਹੀਂ ਚੁੱਕਿਆ। ਜ਼ਬਰਦਸਤੀ ਮੁਸਲਮਾਨ ਬਣਾ ਲੈਣਾ ਤਾਂ ਭਾਵੇਂ ਲਿਖਿਆ ਹੋਵੇਗਾ ਔਰ ਬਣਾਏ ਗਏ ਹੋਣਗੇ, ਪਰ ਖੁਸ਼ੀ ਦੇ ਨਾਲ ਉਹਨਾਂ ਦੇ ਚਰਨਾਂ 'ਤੇ ਕੋਈ ਨਹੀਂ ਚੁੱਕਿਆ। ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਆਪਣੇ ਆਪ ਹਿੰਦੂ ਮੁਸਲਮਾਨ ਨਿਵਾਇਆ। ਜਾਹਰ ਪੀਰ ਜਗਤ ਗੁਰ ਬਾਬਾ, ਸਤਿਗੁਰੂ ਨਾਨਕ ਸਾਹਿਬ ਜੀ ਜਾਰੇ ਪੀਰ ਮੁਸਲਮਾਨਾਂ ਦੇ ਤੇ ਹਿੰਦੂਆਂ ਦੇ ਗੁਰੂ ਤੇ ਗੁਰੂ ਕੇ ਸਿੱਖਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਸੱਚੇ ਧਰਮ ਦੇ ਪਿਤਾ ਦੇ ਨਾਲ ਗੁਰੂ ਰੂਪ ਹਨ। ਇਸ ਵਾਸਤੇ ਖਾਲਸਾ ਜੀ ਗੁਰੂ ਨਾਨਕ ਸਾਹਿਬ ਸਭ ਦੇ ਸਾਂਝੇ ਹਨ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌਨਨ ਤੇਰਾ ਅਖੁੱਟ ਭੰਡਾਰਾ। ਤੂੰ ਸਭ ਦੇ ਸਾਂਝੇ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ, ਆਪ ਗਰੀਬ ਨਿਵਾਜ ਸੱਚੇ ਪਾਤਸ਼ਾਹ, ਜਿੰਨੇ ਹਿੰਦੂਆਂ ਦੇ ਤੀਰਥ ਸਨ ਮੁਖੀ ਮੁਖੀ, ਸਭ ਤੇ ਆਪ ਜੀ ਨੇ ਚਰਨ ਪਾਏ। ਗੰਗਾ, ਜਮੁਨਾ, ਸਰਸਤੀ, ਗੋਦਾਵਰੀ, ਤ੍ਰਿਵੇਣੀ, ਕੁਰਕਸ਼ੇਤਰ, ਤੋਂ ਕਿਹੜੀ ਜਗ੍ਹਾ ਹੈ ਜਿੱਥੇ ਸਤਿਗੁਰੂ ਨਾਨਕ ਸਾਹਿਬ ਜੀ ਨਹੀਂ ਗਏ? ਸਭ ਥਾਈ ਆਪ ਪਹੁੰਚੇ ਔਰ ਸਾਰੇ ਥਾਵਾਂ 'ਤੇ ਜਾ ਕੇ ਸਭ ਨੂੰ ਪਵਿੱਤਰ ਉਪਦੇਸ਼ ਦਿੱਤਾ ਹੈ। ਜਿੰਨੀਆਂ ਜਿੰਨੀਆਂ ਕੁਰੀਤੀਆਂ ਸਨ, ਜਿਵੇਂ ਸੂਰਜ ਚੜ੍ਹਦਾ ਖਾਲਸਾ ਜੀ, ਉਹ ਸਾਰਿਆਂ ਨੂੰ ਹੀ ਰਾਹ ਵਿਖਾਉਂਦਾ ਹੈ। ਇਹ ਨਹੀਂ ਕਿ ਕੇਵਲ ਹਿੰਦੁਸਤਾਨੀ ਰਾਹ ਤੱਕ ਤੱਕਣ ਅਤੇ ਬਾਕੀਆਂ ਨੂੰ ਨਹੀਂ, ਪਾਕਿਸਤਾਨੀਆਂ ਨੂੰ ਹਨੇਰਾ ਰਹਿੰਦਾ ਹੈ, ਇਹ ਪਰਲਿਆਂ ਨੂੰ ਹੋਰਲਿਆਂ ਨੂੰ ਹਨੇਰਾ ਰਹੇਗਾ, ਨਹੀਂ। ਸੂਰਜ ਦਾ ਪ੍ਰਕਾਸ਼ ਸਭ ਨੂੰ ਜਿਵੇਂ ਇੱਕੋ ਜਿਹਾ ਹੈ, ਇਹ ਸਤਿਗੁਰੂ ਨਾਨਕ ਸਾਹਿਬ ਜੀ ਸੂਰਜ ਰੂਪ ਹੋ ਕਰਕੇ ਪ੍ਰਗਟੇ ਹਨ। ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ, ਤਾਰੇ ਛੱਪੇ ਅੰਧੇਰ ਪਲੋਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਭ ਨੂੰ ਰਾਹ ਦੱਸਿਆ ਹੈ। ਵੱਡੇ ਵੱਡੇ ਪੰਡਤ ਜਿਹੜੇ ਭੁਲੇਖੇ ਵਿੱਚ ਪਾਏ ਹੋਏ ਸਨ, ਊਚ ਨੀਚ ਦੇ ਭੇਦ ਵਿੱਚ ਪਾਏ ਹੋਏ ਸਨ, ਹਜ਼ੂਰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ ਆਪ ਜੀ ਨੇ ਗੰਗਾ ਦੇ ਉੱਪਰ ਜਾਣਾ ਕੀਤਾ। ਬਾਕੀ ਦਾ ਪ੍ਰਸੰਗ ਲੰਬਾ ਹੈ, ਛੱਡ ਦੇਈਏ। ਸਤਿਗੁਰੂ ਨਾਨਕ ਸਾਹਿਬ ਜੀ ਨੇ ਕਹਿਣ ਲੱਗੇ, ਮਹਾਰਾਜ ਤੁਹਾਡਾ ਲੰਗਰ ਤਿਆਰ ਕਰਨਾ ਹੈ। ਹਜ਼ੂਰ ਕਹਿਣ ਲੱਗੇ, ਬਾਈ ਤੁਹਾਡੀ ਮਰਜ਼ੀ, ਕਰੋ ਤਿਆਰ। ਜੇ ਸੁੱਚਾ ਹੋਇਆ ਤਾਂ ਛਕਾਂਗੇ, ਨਹੀਂ ਤਾਂ ਨਹੀਂ ਛਕਣਾ। ਪਿੱਟ ਨਾ ਜਾਵੇ ਕਿਤੇ ਤੁਹਾਡਾ ਲੰਗਰ, ਕਹਿੰਦੇ ਜੀ ਅਸੀਂ ਤਾਂ ਬ੍ਰਾਹਮਣ ਹੈ, ਅਸੀਂ ਤਾਂ ਪੰਡਿਤ, ਸਾਡਾ ਲੰਗਰ ਭਲਾ ਕਿਵੇਂ ਪਿੱਟਿਆ ਜਾਵੇਗਾ? ਅਸੀਂ ਪਹਿਲਾਂ ਹੀ ਯਤਨ ਕਰ ਲੈਂਦੇ ਹਾਂ, ਬੜੀਆਂ ਦੂਰ ਦੂਰ ਅਸੀਂ ਲਕੀਰਾਂ ਕੱਢ ਲੈਂਦੇ ਹਾਂ। ਯਤਨ ਕਰਕੇ ਇਹਨਾਂ ਨੇ ਲੰਗਰ ਤਿਆਰ ਕੀਤਾ। ਸਤਿਗੁਰੂ ਜੀ ਨੂੰ ਕਹਿਣ ਲੱਗੇ, ਮਹਾਰਾਜ ਚੱਲੋ। ਹਜ਼ੂਰ ਕਹਿਣ ਲੱਗੇ, ਕਿਤੇ ਚੌਂਕਾ ਪਿੱਟਿਆ ਤਾਂ ਨਹੀਂ, ਲੰਗਰ ਕਿਤੇ ਤੁਹਾਡਾ ਪਿੱਟਿਆ ਤਾਂ ਨਹੀਂ? ਕਹਿੰਦੇ ਕਿੱਥੇ ਮਹਾਰਾਜ, ਮਾੜੀ ਚੜ੍ਹਦੀ ਕਲਾ ਵਿੱਚ ਲੰਗਰ ਤਿਆਰ ਕੀਤਾ, ਚਲੋ ਤਾਂ ਸਹੀ ਚਰਨ ਪਾਓ। ਹਜ਼ੂਰ ਸੱਚੇ ਪਾਤਸ਼ਾਹ ਜਦੋਂ ਪਹੁੰਚੇ ਨੇ, ਤਾਂ ਪਹੁੰਚਣ ਤੋਂ ਮਹਾਰਾਜ ਸਾਹਿਬ ਜਦੋਂ ਇਹ ਲਕੀਰ ਤੋਂ ਅੰਦਰ ਚੌਂਕੇ ਤੋਂ ਅੰਦਰ ਗਏ, ਕਹਿਣ ਲੱਗੇ ਮਹਾਰਾਜ ਲੰਗਰ ਛਕੋ। ਕਹਿਣ ਲੱਗੇ, ਬਈ ਲੰਗਰ ਪਿੱਟਿਆ ਗਿਆ, ਲੰਗਰ ਤਾਂ ਛਕਣ ਦੇ ਯੋਗ ਨਹੀਂ ਰਹਿ ਗਿਆ। ਕਹਿੰਦੇ ਮਹਾਰਾਜ ਕਿਹੜੀਆਂ ਗੱਲਾਂ ਕਰਦੇ ਹੋ? ਵੇਖੋ, ਅਸੀਂ ਚਾਰ ਚਫੇਰੇ ਲਕੀਰ ਕੱਢੀ, ਕਿਸੇ ਸ਼ੂਦਰ ਦੀ ਨਿਗਾਹ ਤੱਕ ਨਹੀਂ ਪੈਣ ਦਿੱਤੀ, ਪਰਛਾਵਾਂ ਨਹੀਂ ਆਉਣ ਦਿੱਤਾ, ਇੱਥੇ ਚੜ੍ਹ ਨਹੀਂ ਦਿੱਤਾ ਕਿਸੇ ਨੂੰ, ਕੋਈ ਕੁੱਤਾ ਦਿੱਲਾ ਨਹੀਂ ਆਉਣ ਦਿੱਤਾ। ਸੋ ਅਸੀਂ ਬ੍ਰਾਹਮਣ ਲੋਕਾਂ ਨੇ ਆਪ ਇਸ਼ਨਾਨ ਕਰਕੇ ਤੇ ਮਿੱਟੀ ਦੋ ਦੋ ਗਿੱਠਾਂ ਪੁੱਟ ਕੇ ਨਵੀਂ ਮਿੱਟੀ ਥੱਲਿਓ ਕੱਢੀ ਹੈ ਕਿ ਉੱਪਰਲੀ ਮਿੱਟੀ ਪੁਰਾਣ ਗੰਦੀ ਹੋਵੇਗੀ। ਲੱਕੜਾਂ ਧੋਤੀਆਂ ਨੇ, ਲੰਗਰ ਧੋਤਾ ਸੀ, ਅੱਖੀ ਪਕਾਇਆ ਹੈ, ਤੇ ਤੁਸੀਂ ਕਿਵੇਂ ਕਹਿੰਦੇ ਹੋ ਕਿ ਪਿੱਟਿਆ ਗਿਆ? ਹਜ਼ੂਰ ਕਹਿਣ ਲੱਗੇ, ਜਦੋਂ ਤੁਸੀਂ ਚੌਂਕੇ ਵਿੱਚ ਆ ਕੇ ਚੜ੍ਹਿਓ ਤਾਂ ਪਿੱਟਿਆ ਗਿਆ, ਪਹਿਲਾਂ ਇਹ ਲੰਗਰ ਪਵਿੱਤਰ ਵੀ ਬ੍ਰਾਹਮਣਾਂ ਦੇ ਆਉਣ ਤੋਂ ਲੰਗਰ ਪਿੱਟਿਆ ਗਿਆ? ਹਾਂਜੀ, ਤੁਹਾਡੇ ਆਉਣ ਤੋਂ ਪਿੱਟਿਆ ਗਿਆ, ਤੁਸੀਂ ਬ੍ਰਾਹਮਣ ਨਹੀਂ। ਅਸੀਂ ਕੌਣ ਹਾਂ ਜੀ? ਹਜ਼ੂਰ ਕਹਿੰਦੇ, ਬ੍ਰਹਮ ਬਿੰਦਾ ਤਿਸਦਾ ਬ੍ਰਹਮਾਤਰ ਹੈ, ਏਕ ਸ਼ਬਦ ਲਿਵ ਲਾਏ। ਸੋ ਪੰਡਿਤ ਜੋ ਤਿਹਾਂ ਗੁਣਾ ਕੀ ਪੰਜ ਉਤਾਰ ਹੈ, ਤਿੰਨਾਂ ਗੁਣਾਂ ਦੀ ਪੰਜ ਉਤਾਰ ਕੇ ਰਜੋ ਗੁਣ ਸਮੋ ਗੁਣ ਸਤੋ ਗੁਣ ਦੀ ਜਿਹੜਾ ਤੁਰਿਆ ਵਾਸਤਵ ਟਿਕਣ ਵਾਲਾ ਉਹਦਾ ਨਾਮ ਪੰਡਤ ਤੇ ਬ੍ਰਾਹਮਣ ਹੈ। ਤੇ ਤੁਸੀਂ ਕੌਣ ਹੋ? ਹਜ਼ੂਰ ਕਹਿਣ ਲੱਗੇ ਭਾਈ ਤੁਹਾਡੇ ਬਾਰੇ ਅਸੀਂ ਦੱਸੀਏ, ਜਦੋਂ ਤੁਸੀਂ ਚੌਂਕੇ ਵਿੱਚ ਆਇਓ ਤਾਂ ਚੌਂਕਾ ਭਿੱਖਿਆ ਗਿਆ। ਕਹਿੰਦੇ ਜੀ ਕਿਹੜੀ ਚੀਜ਼ ਨੇ ਭਿੱਖਿਆ? ਹਜ਼ੂਰ ਕਹਿੰਦੇ ਕਬੁੱਧ ਡੂਮਣੀ ਕੁਦਾਇਆ ਕਸਾਇਣ ਪਰ ਨਿੰਦਾ ਕੱਟ ਚੂਹੜੀ ਮੁੱਠੀ ਕਰੋੜ ਚਨਾਰ ਕਾਰੀ ਕੱਢੀ ਕਿਆ ਸੀਆ ਜਾ ਚਾਰੇ ਬੈਠੀਆਂ ਨਾਲ। ਕਹਿੰਦੇ ਜੇ ਜਦੋਂ ਵੀ ਤੁਸੀਂ ਆਏ ਜੇ ਇੱਕ ਬੁੱਧ ਡੂਮਣੀ ਛੋਟੀ ਬੁੱਧ ਤੁਹਾਡੀ ਜਿਹੜੀ ਹੈ ਇਹ ਡੂਮਣੀ ਮਰਾਸਣ ਵਿੱਚ ਬੈਠੀ ਹੈ, ਛੋਟੀ ਦਾਇਆ ਜੀ ਅਸੀਂ ਕਰਦੇ ਹੋ ਸੋ ਜਲ ਤੋਰੀਆਂ ਸਮਝ ਕਰਕੇ ਮੱਛੀਆਂ ਪਗੜ ਪਗੜ ਕੇ ਆਸਣ ਥੱਲੇ ਰੱਖੀ ਜਾਂਦੇ ਹੋ ਤੇ ਨਾਲੇ ਕਹਿੰਦੇ ਹੋ ਨੈਣੇ ਸ਼ਜੰਤੀ ਸ਼ਸਤਰਾਣੀ ਨੈਣੇ ਵਿਅਕਤੀ ਪਾਵਕਾ ਨੱਚ ਕਰਿਆ ਤੇ ਆਪੋ ਨੈਣਾ ਦੋਸਤੀ ਮਾਰਤਾ, ਨਾਲ ਸ੍ਰੀ ਗੀਤਾ ਜੀ ਦੇ ਪਾਠ ਕਰਦੇ ਹੋ ਤੇ ਨਾਲ ਇਹ ਜਲ ਤੋਰੀਆਂ ਕਹਿ ਕਹਿ ਕੇ ਮੱਛੀਆਂ ਦਾ ਸ਼ਿਕਾਰ ਕਰ ਕਰਕੇ ਮਗਰੇ ਖਾਂਦੇ ਹੋ। ਇਹ ਖੋਟੀ ਦਇਆ ਕਬੁੱਧ ਡੂਮਣੀ ਕੁਦਾਇਆ ਕਸਾਇਣ ਇਹ ਕਸਾਈ ਦੇ ਘਰ ਵਾਲੀ ਕਸਾਇਣ ਹੈ, ਪਰ ਨਿੰਦਾ ਕੱਟ ਚੂਹੜੀ ਬਗਾਨਿਆਂ ਦੀ ਨਿੰਦਾ ਕਰਦੇ ਹੋ, ਤੁਹਾਡੇ ਹਿਰਦੇ ਵਿੱਚ ਇਹ ਚੂੜੇ ਦੇ ਘਰ ਵਾਲੀ ਚੂੜੀ ਬੈਠੀ ਹੈ। ਮੁੱਠੀ ਕਰੋੜ ਚਨਾਰ ਜਿਹੜੇ ਲੁੱਟਦੇ ਹੋ ਲੋਕਾਂ ਦੇ ਤਾਈ ਰਾਹ ਕੇਤੂ ਦੋਏ ਬੈਲ ਹਮਾਰੇ ਸਾੜ ਸੱਤੀ ਹੈ ਖੇਤੀ ਪੱਤਰੀ ਹਮਾਰੀ ਵੱਡੀ ਸ਼ਿਕਾਰ ਮਾਰ ਲਿਆਵਾ ਖੇਤੀ। ਇਹ ਜਿਹੜੀ ਲੁੱਟਣ ਵਾਲੀ ਬਿਰਤੀ ਹੈ ਕਰੋਧ ਦੇ ਘਰ ਵਾਲੀ ਇਹ ਚੰਡਾਲਣੀ ਹੈ। ਸੋ ਕਾਰੀ ਕੱਢੀ ਕਿਆ ਕੀ ਚਾਰ ਚਿਹਰੇ ਲਕੀਰਾਂ ਕੱਢੀਆਂ ਤੋਂ ਕੀ ਬਣੇਗਾ ਜਾਂ ਚਾਰੇ ਬੈਠੀਆਂ ਨਾਲ ਇਹ ਤੁਹਾਡੇ ਹਿਰਦੇ ਵਿੱਚ ਇਹ ਚਾਰੇ ਆ ਕੇ ਇਸ ਚੌਂਕੇ 'ਚ ਬਹਿ ਗਈਆਂ ਹਨ। ਪੰਡਿਤ ਜੀ ਨਾਲ ਆਈਆਂ ਤੁਹਾਡੇ ਕਿ ਨਹੀਂ? ਹਾਂ ਮਹਾਰਾਜ ਆਈਆਂ ਨੇ। ਫਿਰ ਤੁਹਾਡਾ ਚੌਂਕਾ ਭਿੱਖਿਆ ਗਿਆ ਸੀ, ਤੁਹਾਡਾ ਲੰਗਰ ਛੱਡਦੇ ਹੀ ਨਹੀਂ। ਸੋ ਖਾਲਸਾ ਜੀ ਹਿਰਦੇ ਦੀ ਪਵਿੱਤਰਤਾ ਸਤਿਗੁਰੂ ਜੀ ਨੇ ਕਿਰਪਾ ਕਰਕੇ ਕਰਵਾਈ, ਜਿੱਥੇ ਬਾਹਰ ਦੀ ਪਵਿੱਤਰਤਾ ਰੱਖੀ ਉੱਥੇ ਹਿਰਦੇ ਦੀ ਪਵਿੱਤਰਤਾ ਵੀ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਦੱਸ ਕਰਕੇ ਸੋ ਮਨ ਪਵਿੱਤਰ ਕੀਤੇ ਔਰ ਉਹਨਾਂ ਦਾ ਮਾਣ ਤੋੜਿਆ ਕਿ ਸੱਚੇ ਪਾਤਸ਼ਾਹ ਜੀ ਨੇ। ਇਸੇ ਤਰ੍ਹਾਂ ਜੇ ਕਿਤੇ ਆਪ ਮੱਕੇ ਵਿੱਚ ਜਾਂਦੇ ਹਨ ਉੱਥੇ ਆਪ ਜੀ ਨੇ ਚਰਨ ਜਾਣ ਬੁੱਝ ਕੇ ਜਦੋਂ ਮੱਕੇ ਵੱਲ ਕੀਤੇ ਤੰਗੋ ਪਗੜ ਘਸੀਚਿਆ ਲੱਤੋਂ ਫੜ ਕੇ ਘਸੀਚਿਆ ਮਹਾਰਾਜ ਨੂੰ ਸੋਇਆ। ਮਹਾਰਾਜ ਕਹਿਣਗੇ ਕਾਰਨ ਕੀ? ਕਹਿੰਦੇ ਜੀ ਤੁਸੀਂ ਕਾਬੇ ਵੱਲ ਚਰਨ ਕੀਤੇ ਹੈ। ਮਹਾਰਾਜ ਕਹਿੰਦੇ ਚੰਗਾ, ਜਿੱਧਰ ਖੁਦਾ ਦਾ ਘਰ ਨਹੀਂ ਭਾਈ ਉੱਧਰ ਕਰਦੇ ਹੋ, ਜਿੱਧਰ ਜਿੱਧਰ ਨੂੰ ਚਰਨ ਕਰਦੇ ਨੇ ਉਸੇ ਉਸੇ ਪਾਸੇ ਵੱਲ ਮੱਕਾ ਫਿਰਿਆ ਹੈ। ਮੁਸਲਮਾਨਾਂ ਦੀਆਂ ਮਸਲਿਆਂ ਦੀਆਂ ਕਿਤਾਬਾਂ ਪੜ੍ਹ ਕੇ ਵੇਖ ਲਓ, ਚਾਰ ਵਾਰੀ ਮੱਕਾ ਫਿਰਿਆ ਉਹਨਾਂ ਦੀਆਂ ਮਸਲਿਆਂ ਦੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ। ਮੁਸਲਮਾਨ ਮੰਨਦੇ ਨੇ ਕਿ ਮੱਕਾ ਉੱਚਾ ਵੀ ਉੱਡਿਆ ਹੈ। ਇੱਕ ਰਹਿਤਾ ਨਾਮੇ ਲੜਕੀ ਦੀ ਜ਼ਿਆਰਤ ਕਰਨ ਵਾਸਤੇ ਮੱਕਾ 60 ਕੋਹ ਤੁਰ ਕੇ ਗਿਆ ਹੈ। ਮੁਸਲਮਾਨ ਇਹ ਮੰਨਦੇ ਨੇ ਕਿ ਅੱਜ ਕੱਲ੍ਹ ਦੇ ਸਾਡੇ ਬੁੱਧੀਜੀਵ ਸੋ ਜਿਹੜੇ ਕੇਵਲ ਆਪਣੀ ਬੁੱਧੀ ਨੂੰ ਉੱਚਾ ਸਮਝਣ ਵਾਲੇ ਨੇ ਕਿਤਾਬੀ ਗਿਆਨੀ ਕਿਤਾਬੀ ਕੀੜੇ, ਉਹ ਕਹਿੰਦੇ ਨੇ ਨਹੀਂ ਜੀ ਮੱਕਾ ਨਹੀਂ ਫਿਰਿਆ ਹੋਣਾ, ਉੱਥੋਂ ਦੇ ਲੋਕਾਂ ਦੇ ਮਨ ਫਿਰੇ ਹੋਣੇ, ਭੁਲੇਖਾ ਉਹਨਾਂ ਦੇ ਮਨ 'ਚ। ਭਾਈ ਗੁਰਦਾਸ ਸਾਹਿਬ ਜੀ ਝੂਠ ਨਹੀਂ ਬੋਲ ਸਕਦੇ, ਤੰਗੋ ਪਗੜ ਘਸੀਟਿਆ, ਤੰਗ ਕੌਣ ਨਹੀਂ ਜਾਣਦਾ ਕਿੱਡੀ ਠੇਠ ਪੰਜਾਬੀ ਵਰਤੀ ਹੈ, ਤੇ ਘਸੀਟਿਆ ਟੋਇਆ ਫੜ ਕੇ ਲੱਤੋਂ ਫੜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਟੋਇਆ। ਇਸ ਕਾਰਨ ਨੂੰ ਲੈ ਕੇ ਕੋਈ ਉਹਨਾਂ ਨੇ ਸਮਝਿਆ ਹੋਣਾ ਇਹਨਾਂ ਕਿ ਮਾਰੇ ਨੇ ਕੋਈ ਗੁਸਤਾਖੀ ਕੀਤੀ ਹੈ, ਇਹਨਾਂ ਨੂੰ ਡੰਨ ਦੇਈਏ। ਫਿਰਿਆ ਮੱਕਾ ਕਲਾ ਦੇਖਾ, ਮੱਕਾ ਫਿਰਿਆ ਸ਼ਕਤੀ ਵਿਖਾਈ ਹੈ। ਕਈ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਨੇ ਸ਼ਕਤੀ ਨਹੀਂ ਵਿਖਾਈ, ਕਿਉਂ ਨਹੀਂ ਵਿਖਾਈ? ਥਾਵਾਂ ਥਾਵਾਂ 'ਤੇ ਵਿਖਾਈ ਹੈ, ਪਰ ਕਿਸ ਵਾਸਤੇ? ਪਖੰਡ ਦੂਰ ਕਰਨ ਵਾਸਤੇ, ਆਪਣੇ ਮਾਣ ਆਦਰ ਵਾਸਤੇ ਨਹੀਂ, ਜੀਆਂ ਨੂੰ ਕਲਿਆਣ ਕਰਨ ਵਾਸਤੇ, ਭਲਾ ਕਰਨ ਵਾਸਤੇ ਸ਼ਕਤੀ ਥਾਵਾਂ ਥਾਵਾਂ 'ਤੇ ਵਿਖਾਈ ਹੈ। ਉੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਪਰਮੇਸ਼ਵਰ ਨੂੰ ਖੁਦਾ ਨੂੰ ਸਰਵ ਵਿਆਪੀ ਦੱਸ ਕੇ ਨਿਹਾਲ ਕੀਤਾ ਰੁਕਨਦੀਨ ਵਰਗੇ ਕਾਜ਼ੀਆਂ ਨੂੰ। ਫਿਰ ਆਪ ਜੀ ਜੇ ਕਿਤੇ ਆਏ ਨੇ ਮੁਲਤਾਨ ਦੇ ਵਿੱਚ, ਉੱਥੇ ਆ ਕੇ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਅੱਗੇ ਇਹ ਜਿਹੜੇ ਪੀਰ ਸਨ ਇਹ ਦੁੱਧ ਦਾ ਪਿਆਲਾ ਭਰ ਕੇ ਲੈ ਕੇ ਆਏ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਮਗਰ ਵਿੱਚੋਂ ਚਮੇਲੀ ਦਾ ਫੁੱਲ ਕੱਢ ਕੇ ਉੱਪਰ ਤਾਰਿਆ। ਪੁੱਛਣ ਲੱਗਾ ਭਾਈ ਬਾਲਾ ਜੀ ਮਰਦਾਨਾ ਜੀ, ਕਹਿੰਦੇ ਮਹਾਰਾਜ ਇਹ ਕੀ ਕਾਰਨ? ਦੁੱਧ ਪੀਣ ਵਾਸਤੇ ਨਹੀਂ ਸੀ? ਕਹਿੰਦੇ ਨਹੀਂ ਨਹੀਂ, ਹੋਰ ਕਾਰਨ ਸੀ ਮਹਾਰਾਜ ਸਾਨੂੰ ਦੱਸੋ। ਕਹਿਣ ਲੱਗੇ ਇਹ ਦੁੱਧ ਦਾ ਪਿਆਲਾ ਇੰਨਾ ਭਰ ਕੇ ਆਇਆ ਸੀ ਜਿਸ ਵਿੱਚ ਦੋ ਚਾਰ ਬੂੰਦਾਂ ਵੀ ਹੋਰ ਦੁੱਧ ਦੀਆਂ ਨਹੀਂ ਸਮਾਉਂਦੀਆਂ। ਇਹਨਾਂ ਦਾ ਭਾਵ ਇਹ ਸੀ ਕਿ ਮੁਲਤਾਨ ਸ਼ਹਿਰ ਹੈ ਪਿਆਲੇ ਵਰਗਾ, ਤੇ ਪੀਰਾਂ ਰੂਪੀ ਦੁੱਧ ਨਾਲ ਭਰਿਆ ਪਿਆ, ਜਿਵੇਂ ਇਸ ਪਿਆਲੇ ਵਿੱਚ ਦੁੱਧ ਹੋਰ ਨਹੀਂ ਸਮਾਉਂਦਾ, ਇਹ ਮੁਲਤਾਨ ਦੇ ਵਿੱਚ ਹੋਰ ਕਿਸੇ ਪੀਰ ਦੀ ਗੁੰਜਾਇਸ਼ ਨਹੀਂ, ਤੁਸੀਂ ਕਿਰਪਾ ਕਰੋ ਤੇ ਵਾਪਸ ਮੁੜ ਜਾਓ। ਹਜ਼ੂਰ ਕਹਿਣ ਲੱਗੇ ਅਸੀਂ ਇਹਦਾ ਉੱਤਰ ਦਿੱਤਾ, ਚਮੇਲੀ ਦਾ ਫੁੱਲ ਇਹਦੇ ਉੱਪਰ ਤਾਰ ਦਿੱਤਾ ਹੈ, ਚਮੇਲੀ ਦਾ ਫੁੱਲ ਉੱਪਰ ਤਰਦਾ ਰਿਹਾ, ਵਿੱਚ ਡੁੱਬਾ ਨਹੀਂ, ਦੁੱਧ ਡੁੱਲਣ ਨਹੀਂ ਦਿੱਤਾ, ਤੇ ਦੁੱਧ ਨੂੰ ਖਾਲੀ ਨਹੀਂ ਛੱਡਿਆ, ਉਹਦੇ 'ਚ ਖੁਸ਼ਬੂ ਭਰ ਦਿੱਤੀ ਹੈ। ਅਸੀਂ ਸਿੱਧ ਕਰਕੇ ਦੱਸਿਆ ਕਿ ਭਾਈ ਵੇਖੋ ਅਸੀਂ ਇਸ ਚਮੇਲੀ ਦੇ ਫੁੱਲ ਦੀ ਵਿਆਹੀ ਤੁਹਾਡੇ ਵਿੱਚ ਰਹਾਂਗੇ, ਤੁਹਾਡੇ ਵਿੱਚ ਸਮਾ ਜਾਵਾਂਗੇ। ਜਿਵੇਂ ਦੁੱਧ ਨਹੀਂ ਡੁੱਲਣ ਦਿੱਤਾ, ਅਸੀਂ ਤੁਹਾਨੂੰ ਤੰਗ ਨਹੀਂ ਕਰਾਂਗੇ, ਤੁਹਾਨੂੰ ਦੁੱਖ ਨਹੀਂ ਦਿਆਂਗੇ, ਤੁਹਾਨੂੰ ਘਰੋਂ ਕੱਢਣ ਨਹੀਂ ਆਏ, ਇਹ ਤੁਹਾਨੂੰ ਖਾਲੀ ਨਹੀਂ ਛੱਡਣਾ, ਤੁਹਾਡੇ ਵਿੱਚ ਭਗਤੀ ਦੀ ਖੁਸ਼ਬੂ ਭਰ ਕੇ ਜਾਵਾਂਗੇ। ਇਹ ਉੱਤਰ ਦਿੱਤਾ, ਸਾਰੇ ਮੁਲਤਾਨ ਦੇ ਪੀਰ ਚਰਨੀ ਪਏ। ਸੋ ਖਾਲਸਾ ਜੀ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਹਨਾਂ ਮੁਲਤਾਨ ਦੇ ਪੀਰਾਂ 'ਤੇ ਬਖਸ਼ਿਸ਼ ਕੀਤੀ, ਸਾਨੂੰ ਸਿੱਖਿਆ ਦਿੱਤੀ ਹੈ ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਕੇ ਸਿੱਖੋ, ਦੇਸ਼ ਵਿੱਚ ਜਾਓ, ਪ੍ਰਦੇਸ਼ ਵਿੱਚ ਜਾਓ, ਪੰਜਾਬ ਤੋਂ ਬਾਹਰ ਕਿਸੇ ਸੂਬੇ ਵਿੱਚ ਜਾਓ, ਸਾਡਾ ਗੁਣ ਗ੍ਰਹਿਣ ਕਰੋ, ਜਿੱਥੇ ਜਾਓ ਉੱਥੇ ਕਿਸੇ ਨੂੰ ਤੰਗ ਨਹੀਂ ਕਰਨਾ, ਜਿੱਥੇ ਜਾਏ ਪਈਆ ਭਲਾ ਕਹੀਏ, ਚੋਹ ਨੇ ਅੰਮ੍ਰਿਤ ਪੀਜਿਆ। ਇਹ ਨਹੀਂ ਕਿ ਜੇ ਦੋ ਚਾਰ ਨੂੰ ਇੱਧਰੋਂ ਤੰਗ ਕੀਤਾ, ਉੱਧਰੋਂ ਤੰਗ ਕੀਤਾ, ਦੁੱਖ ਦਿੱਤਾ, ਕੌੜਾ ਬੋਲਿਆ, ਫਿੱਕਾ ਬੋਲਿਆ, ਕਿਸੇ ਨੂੰ ਦੁੱਖ ਦੇ ਕੇ ਤੇ ਆਪ ਵੀ ਦੁਖੀ ਹੋਏ, ਇਉਂ ਨਹੀਂ ਕਰਨਾ। ਔਰ ਗੁਰੂ ਕੇ ਸਿੱਖਾਂ ਨੇ ਸਭ ਵਿੱਚ ਸਮਾਈ ਕਰਨੀ ਹੈ, ਦੇਸਾਂ ਪ੍ਰਦੇਸਾਂ ਵਿੱਚ ਜਾ ਕੇ ਵੀ। ਪਰ ਜਿਵੇਂ ਚਮੇਲੀ ਦਾ ਫੁੱਲ ਦੁੱਧ ਵਿੱਚ ਡੁੱਬਾ ਨਹੀਂ ਸੀ, ਉੱਪਰ ਤਰਦਾ ਰਿਹਾ, ਇਸੇ ਤਰ੍ਹਾਂ ਖਾਲਸੇ ਨੇ ਹੋਰਨਾਂ ਮੱਤਾਂ ਦੇ ਵਿੱਚ ਡੁੱਬ ਨਹੀਂ ਜਾਣਾ, ਆਪਣਾ ਨਿਆਰਾ ਪੁਣਾ ਉਸੇ ਤਰ੍ਹਾਂ ਸਹੀ ਸਲਾਮਤ ਰੱਖਣਾ ਹੈ। ਜਬ ਦਾ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜੋ ਸਤਿਗੁਰੂ ਜੀ ਨੇ ਖਾਲਸੇ ਨੂੰ ਰਹਿ ਦਿੱਤੀ ਹੈ, ਦਾੜਾ ਕੇ ਸ਼ਾਂਤ ਸੂਰਤ ਵਿੱਚ ਕਾਇਮ ਰਹਿਣਾ। ਔਰ ਤੰਬਾਕੂ, ਸ਼ਰਾਬ, ਵਿਭਚਾਰ, ਇਸੇ ਤਰ੍ਹਾਂ ਪੁੱਠਾ ਕੋਈ ਵੀ ਮਾਸ ਬਿਲਕੁਲ ਨਹੀਂ ਖਾਣਾ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸੋ ਤੰਬਾਕੂ ਆਣ ਕੇ ਨਾ ਚਾਰ ਪੁਰਾਤ ਤੋਂ ਬਚਾ ਕੇ ਰੱਖਿਆ। ਪੰਜਾਂ ਬਾਣੀਆਂ ਦੇ ਨਿਤਨੇਮੀ, ਪੰਜਾਂ ਕਾਰਾਂ ਦੇ ਰਹਿਤ ਤਿਆਰ ਪ੍ਰਤਿਆਰ, ਔਰ ਸਹੀ ਸਲਾਮਤ ਜਿਵੇਂ ਮਾਤਾ ਦੇ ਗਰਭ ਤੋਂ ਪੈਦਾ ਹੋਣ, ਉਸੇ ਤਰ੍ਹਾਂ ਸਹੀ ਸਲਾਮਤ ਰਹਿਣਾ। ਇਹ ਨਿਆਰਾ ਪੁਣਾ ਆਪਣਾ ਗੁਰੂ ਕੇ ਖਾਲਸੇ ਨੇ ਜ਼ਰੂਰ ਕਾਇਮ ਰੱਖਣਾ ਹੈ। ਸਿੱਖੀ ਮਰਯਾਦਾ 'ਚ ਪ੍ਰਪੱਕ ਰਹਿ ਕੇ ਸਭ ਤੋਂ ਸ਼੍ਰੋਮਣੀ ਰਹਿਣਾ ਹੈ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਔਰ ਜਿੱਥੇ ਵੀ ਰਹਿਣਾ ਉੱਥੇ ਭਾਵ ਭਗਤੀ ਦੀ ਖੁਸ਼ਬੂ ਫੈਲਾਉਣੀ ਹੈ, ਉੱਥੇ ਬਦਬੂ ਲੜਾਈਆਂ ਝਗੜਿਆਂ ਦੀ, ਚੋਰੀਆਂ ਠੱਗੀਆਂ ਦੀ, ਝੂਠ ਬੋਲਣ ਦੀ ਬਦਬੂ ਨਹੀਂ ਕਿਤੇ ਵੀ ਫੈਲਾਉਣੀ। ਜਿੱਥੇ ਵੀ ਜਾਣਾ ਉੱਥੇ ਖੁਸ਼ਬੂ ਫੈਲਾਉਣੀ, ਜਾ ਕੇ ਹਰੇਕ ਦਾ ਭਲਾ ਕਰਨਾ ਹੈ, ਔਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੋੜਨ ਦਾ ਯਤਨ ਕਰਨਾ ਹੈ ਜਿੱਥੇ ਵੀ ਗੁਰੂ ਕੇ ਸਿੱਖ ਨੇ ਜਾਣਾ ਹੈ। ਇਹ ਪਵਿੱਤਰ ਉਪਦੇਸ਼ ਉੱਥੇ ਦੇ ਕੇ ਨਿਹਾਲ ਕੀਤਾ। ਮਹਾਰਾਜ ਸਾਹਿਬ ਜੀ ਸਿੱਧਾਂ ਨੂੰ ਮਿਲੇ ਨੇ, ਬੜੇ ਯਤਨ ਸਿੱਧਾਂ ਨੇ ਕੀਤੇ, ਬੜੇ ਸ਼ਰਾਬ ਦੇ ਪਿਆਲੇ ਭਰ ਭਰ ਕੇ ਲਿਆਂਦੇ, ਹੋਰ ਯਤਨ ਕੀਤੇ, ਸਭ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੂਰ ਕੀਤੇ। ਕਿਹਾ ਕਿ ਅੰਮ੍ਰਿਤ ਕਾ ਵਪਾਰੀ ਹੋਵੇ, ਕਿਆ ਮਨ ਸ਼ੂਸ਼ਾ ਭਾਉ ਤਰੈ, ਔਰ ਕਿਆ ਸਿੱਧੋ ਵੇਖੋ ਮਾਨ ਵਿੱਚ ਫਸੇ ਹੋਏ ਹੋ, ਰਿਧੀਆਂ ਸਿੱਧੀਆਂ ਦੇ ਚਮਕਾਰੇ ਵਿਖਾਉਂਦੇ ਹੋ, ਇੱਕ ਦੂਜੇ ਨੂੰ ਕਰਾਮਾਤ ਵਿਖਾ ਕੇ ਆਪਣੇ ਪੈਰਾਂ 'ਤੇ ਮੱਥਾ ਟਿਕਾਉਂਦੇ ਹੋ, ਭਾਵੇਂ ਭਾਉ ਭਗਤੀ ਤੋਂ ਹੀਣੇ ਹੋ, ਹੰਕਾਰ ਦੇ ਟਿੱਲੇ 'ਤੇ ਵੀ ਨਾਸ਼ ਚੜੇ ਹੋਏ ਹੋ, ਜਿਵੇਂ ਸਮੇਰ ਪਰਬਤ 'ਤੇ ਚੜੇ ਹੋ ਨਾਲ ਹੰਕਾਰ 'ਤੇ ਵੀ ਤੁਹਾਡਾ ਹੰਕਾਰ ਦੇ ਟਿੱਬੇ 'ਤੇ ਮਨ ਚੜਿਆ ਹੋਇਆ ਹੈ। ਸਭ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਉਹਨਾਂ ਦੀਆਂ ਸ਼ਕਤੀਆਂ ਕਰਾਮਾਤਾਂ ਨੀਵੀਆਂ ਕਰਕੇ ਸਭ ਨੂੰ ਮਹਾਰਾਜ ਸਾਹਿਬ ਨੇ ਸ਼ਬਦ ਦੀ ਦਾਤ ਦਿੱਤੀ, ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਸਿੱਧਾਂ ਨੇ ਪੁੱਛਿਆ, ਮਹਾਰਾਜ ਤੁਹਾਨੂੰ ਇੱਥੇ ਸਮੇਰ ਪਰਬਤ 'ਤੇ ਲਿਆਇਆ ਕੌਣ? ਹਜ਼ੂਰ ਨੇ ਕਿਹਾ, ਹੁਣ ਜਪਿਆ ਪਰਮੇਸ਼ਰ ਪਾਉ ਭਗਤ ਸੰਤਾੜੀ ਲਾਈ। ਸੋ ਅਸੀਂ ਪਰਮੇਸ਼ਰ ਦਾ ਨਾਮ ਜਪਣਾ ਕੀਤਾ ਹੈ, ਪ੍ਰੇਮਾ ਭਗਤੀ ਕਰਕੇ ਅਸੀਂ ਤਾੜੀ ਸਮਾਧੀ ਲਾਈ ਹੈ। ਸੋ ਇੱਕ ਅਕਾਲ ਪੁਰਖ ਤੇ ਗੁਰੂ ਕੀ ਸਾਧ ਸੰਗਤ ਬਿਨ ਗੁਰਬਾਣੀ, ਸਾਧ ਸੰਗਤ ਗੁਰਬਾਣੀ ਬਿਨ ਦੂਜੀ ਓਟ ਨਹੀਂ ਹੈ ਰਾਈ। ਗੁਰੂ ਕੀ ਬਾਣੀ ਤੋਂ ਬਿਨਾਂ, ਇੱਕ ਗੁਰੂ ਕੀ ਸਾਧ ਸੰਗਤ ਤੋਂ ਬਿਨਾਂ ਸਾਡੇ ਮਨ ਦੇ ਵਿੱਚ ਇੱਕ ਰਤੀ ਮਾਤਰ ਵੀ ਕਿਸੇ ਦੀ ਓਟ ਨਹੀਂ ਹੈ। ਇਹ ਸਿੱਖਿਆ ਗ੍ਰਹਿਣ ਕਰੀਏ ਖਾਲਸਾ ਜੀ, ਪਰਮੇਸ਼ਰ ਦੀ ਓਟ ਤੋਂ ਬਿਨਾਂ ਤੇ ਗੁਰੂ ਕੀ ਬਾਣੀ ਤੇ ਸਾਧ ਸੰਗਤ ਤੋਂ ਬਿਨਾਂ ਹਜ਼ੂਰ ਕਹਿੰਦੇ ਸਾਨੂੰ ਹੋਰ ਕੋਈ ਆਸਰਾ ਨਹੀਂ ਹੈ। ਅਸੀਂ ਪਰਮੇਸ਼ਰ ਦਾ ਨਾਮ ਜਪਿਆ ਤਾਂ ਸਾਰੇ ਸਿੱਧ ਕਰਾਮਾਤਾਂ ਮੁਖਾ ਮੁਖਾ ਕੇ ਹਾਰੇ ਹੰਬੇ, ਬੜੀਆਂ ਚਰਚਾ ਹੋਈਆਂ, ਭੰਗਰਨਾਥ ਵਰਗਿਆਂ ਨੇ ਬੜੀਆਂ ਕਈ ਕਈ ਸ਼ਕਲਾਂ ਵਿਖਾਈਆਂ, ਪਰ ਹਜ਼ੂਰ ਦੀ ਖੜਾ ਸਿਰ ਵਿੱਚ ਵੱਜੀ, ਉਹਨੂੰ ਸਿੱਧਾ ਕੀਤਾ, ਸਾਰੇ ਚਰਨੀ ਪਏ, ਅਖੀਰ ਹਾਰ ਕੇ ਸਭ ਸਿੱਧਾਂ ਨੂੰ ਕਹਿਣਾ ਪਿਆ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਸ ਤਰੀਕੇ ਨਾਲ ਖਾਲਸਾ ਜੀ, ਜਿੰਨੇ ਵੀ ਧਾਰਮਿਕ ਲੋਕ ਸਨ ਪਖੰਡ ਵਿੱਚ ਫਸੇ ਹੋਏ, ਉਹਨਾਂ ਸਾਰਿਆਂ ਨੂੰ ਸਿੱਧੇ ਰਾਹ ਪਾਇਆ, ਔਰ ਜਿੰਨੇ ਧਾਰਮਿਕ ਅਸਥਾਨ ਸਨ ਉਹਨਾਂ ਵਿੱਚੋਂ ਕੁਰੀਤੀਆਂ ਦੂਰ ਕਰਕੇ ਥਾਵਾਂ ਥਾਵਾਂ 'ਤੇ ਘਰ ਘਰੇ ਅੰਦਰ ਧਰਮਸਾਰ ਹੋਵੇ, ਕੀਰਤਨ ਸਦਾ ਵਿਸੋਵੇ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਕਿਰਪਾ ਕੀਤੀ। ਦੂਜੇ ਪਾਸੇ ਆਏ ਨੇ ਜਿਹੜੇ ਪੜ੍ਹਾਉਣ ਵਾਲੇ ਲੋਕ ਸਨ, ਉਹਨਾਂ ਵੱਲ ਸੱਚੇ ਪਾਤਸ਼ਾਹ ਨੇ ਕਿਰਪਾ ਭਰੀ ਨਿਗਾਹ ਕੀਤੀ। ਗੋਪਾਲ ਵਰਗੇ ਪਾਹ ਦੇ, ਨੂਰਦੀਨ ਵਰਗੇ ਮੁੱਲਾ ਜਿਹੜੇ ਸਰਕਾਰ ਜੀ ਪੜ੍ਹਾਉਣ ਵਾਲੇ, ਇਹਨਾਂ ਨੂੰ ਪਵਿੱਤਰ ਉਪਦੇਸ਼ ਦੇ ਦੇ ਕੇ ਇਹਨਾਂ ਨੂੰ ਸਿੱਧੇ ਰਾਹ ਪਾਇਆ। ਕਿਹਾ ਕਿ ਜਿੱਥੇ ਬਾਕੀ ਦੀ ਵਿਦਿਆ ਪੜ੍ਹਾਉਂਦੇ ਉੱਥੇ ਧਾਰਮਿਕ ਵਿਦਿਆ ਵੀ ਪੜ੍ਹੋ ਅਤੇ ਪੜ੍ਹਾਓ। ਇਹ ਬਖਸ਼ੇ ਸੱਚੇ ਪਾਤਸ਼ਾਹ ਜੀ ਨੇ ਉਹਨਾਂ 'ਤੇ ਵੀ ਕੀਤੀ, ਉਹਨਾਂ ਨੂੰ ਸਿੱਧੇ ਰਾਹ ਪਾਇਆ ਹੈ। ਪ੍ਰਜਾ ਬਾਰੇ ਸੱਚੇ ਪਾਤਸ਼ਾਹ ਜੀ ਨੇ ਸਭ ਨੂੰ ਸਾਂਝਾ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕੀਤਾ। ਇਸੇ ਤਰ੍ਹਾਂ ਰਾਜਿਆਂ ਦੇ ਉਡਾਰੇ ਫਿਰ ਮਹਾਰਾਜ ਸਾਹਿਬ ਜੀ ਹੋਏ। ਉਹਦੇ ਸੱਚੇ ਪਾਤਸ਼ਾਹ ਨੇ ਐਸੀ ਮਿਹਰ ਕੀਤੀ, ਲਾਜਵਰਤ ਵਰਗੇ ਰਾਜੇ ਜਿਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪਾਣੀ 'ਚ ਡੋਬਣ ਦੇ ਯਤਨ ਕੀਤੇ, ਅੱਗ ਵਿੱਚ ਸਾਧਨ ਦੇ ਯਤਨ ਕੀਤੇ, ਪਰ ਅਖੀਰ ਗੁਰੂ ਕੇ ਜਦੋਂ ਚਰਨੀ ਪਿਆ, ਮਹਾਰਾਜ ਨੇ ਕਿਹਾ ਬੰਦਿਆਂ ਵਾਲੇ ਕੰਮ ਨਹੀਂ ਤੈਅ ਕੀਤੇ, ਬੰਦੇ ਬਣਨਾ ਚਾਹੀਦਾ। ਜੇ ਕੋਈ ਪ੍ਰਦੇਸੀ ਕੋਲ ਆਵੇ ਤਾਂ ਤੇਰਾ ਕੰਮ ਹੈ ਸਗੋਂ ਸੇਵਾ ਕਰੇ ਕਿ ਉਲਟਾ ਉਹਨੂੰ ਮਾਰੇ। ਸੋ ਉਹਨੂੰ ਉਪਦੇਸ਼ ਬਖਸ਼ਿਆ। ਜ਼ਾਲਮ ਕਾਰੂ ਵਰਗੇ ਪਾਤਸ਼ਾਹ ਜਿਹੜੇ ਸਨ, ਪ੍ਰਜਾ ਦਾ ਗਲ ਘੁੱਟਣ ਵਾਲੇ, ਸੋ ਉਹਦੇ ਪਾਸ ਪਹੁੰਚ ਕਰਕੇ ਪਵਿੱਤਰ ਉਪਦੇਸ਼ ਦਿੱਤਾ। ਮਹਾਰਾਜ ਸਾਹਿਬ ਜੀ ਫਿਕਰੀਆਂ ਇਕੱਠੀਆਂ ਕਰਨ ਲੱਗਾ, ਨਾਲ ਦਰਬਾਰ ਜੀ ਨੂੰ ਕਿਹਾ ਕਿ ਪਾਤਸ਼ਾਹ ਨਾਲ ਅਸੀਂ ਮਿਲਣਾ ਚਾਹੁੰਦੇ ਹਾਂ, ਗੱਲਬਾਤ ਹੀ ਕੇਵਲ ਕਰਨੀ ਆ ਤਾਂ ਮੰਗਣਾ ਕੁਛ ਨਹੀਂ। ਖਿਆਲ ਸੀ ਕਿ ਕਿਤੇ ਤੂੰ ਮੈਂ ਪਾਤਸ਼ਾਹ ਬਾਹਰ ਹੀ ਨਾ ਆਉਂਦਾ ਹੋਵੇ ਅਤੇ ਕੁਛ ਮੰਗਣੀ ਨਾ ਆ ਗਏ ਹੋਣ। ਜਦੋਂ ਇਹ ਬਾਹਰ ਆਇਆ, ਮਹਾਰਾਜ ਸਾਹਿਬ ਜੀ ਰੋੜੀਆਂ ਰੋਡ 'ਤੇ ਠੀਕੜੀਆਂ ਝੋਲੀ ਵਿੱਚ ਪਾ ਰਹੇ ਸਨ ਤਾਂ ਕਿ ਇਹਦੀ ਤਵੱਜੋ ਇੱਧਰ ਆਵੇ। ਇਹ ਬਾਹਰ ਆਇਆ, ਕਹਿਣ ਲੱਗਾ ਫਕਰੋ ਇਹ ਕੀ ਕਰ ਰਹੇ ਹੋ? ਕਹਿੰਦੇ ਕੁਛ ਕੰਮ ਹੈ ਇਹਨਾਂ ਦੇ ਨਾਲ। ਜਦੋਂ ਦੋ ਚਾਰ ਬੁੱਕ ਭਰ ਲਾਇਆ ਝੋਲੀ ਵਿੱਚ, ਕਹਿਣ ਲੱਗੇ ਜੀ ਇਹ ਤੁਹਾਡੇ ਕਿਸ ਕੰਮ ਆਉਣਗੀਆਂ? ਹਜ਼ੂਰ ਸੱਚੇ ਪਾਤਸ਼ਾਹ, ਕਹਿਣ ਲੱਗੇ ਪਾਤਸ਼ਾਹ ਜਦੋਂ ਪ੍ਰਲੋਕ ਨੂੰ ਗਏ ਤਾਂ ਨਾਲ ਲੈ ਕੇ ਜਾਵਾਂਗੇ, ਨਾਲ ਲੈ ਕੇ ਜਾਵਾਂਗੇ। ਇਹ ਕਹਿਣ ਲੱਗਾ ਜੀ ਮੈਂ ਪਹਿਲਾਂ ਹੀ ਖਿਆਲ ਕੀਤਾ ਤੁਸੀਂ ਕੋਈ ਮਸਤਾਨੇ ਫਕੀਰ ਹੋ, ਹੁਣ ਤਾਂ ਪੂਰਾ ਹੀ ਪਤਾ ਲੱਗ ਗਿਆ ਕਿ ਕਾਫੀ ਤੁਸੀਂ ਮਸਤਾਨੇ ਹੋ। ਕਹਿੰਦੇ ਕਿਵੇਂ ਪਤਾ ਲੱਗਾ? ਕਹਿੰਦੇ ਜੀ ਤੁਹਾਨੂੰ ਹੁਣ ਤਾਂ ਇਹ ਨਹੀਂ ਪਤਾ ਕਿ ਇਹ ਤੁਹਾਡੀ ਤਾਂ ਦੇਹ ਵੀ ਨਾਲ ਨਹੀਂ ਜਾਣੀ, ਇਹ ਠੀਕਰੀਆਂ ਨਾਲ ਕਿਵੇਂ ਲਿਜਾਓਗੇ? ਹਜ਼ੂਰ ਕਹਿਣ ਲੱਗੇ ਹੈ ਪਾਤਸ਼ਾਹ ਕੀ ਗੱਲ ਦੱਸੀ, ਇਹ ਦੇਹ ਨਾਲ ਨਹੀਂ ਜਾਣੀਆਂ? ਕਹਿੰਦੇ ਨਹੀਂ ਜੀ, ਇਹ ਕੀ ਇਹ ਠੀਕਰੀਆਂ ਚਾਰ ਬੁੱਕ ਸਾਡੀਆਂ ਨਾਲ ਨਹੀਂ ਜਾਣਗੀਆਂ? ਨਹੀਂ ਨਹੀਂ ਮਹਾਤਮਾ ਜੀ, ਇੱਕ ਸੂਈ ਪਰ ਵੀ ਨਾਲ ਨਹੀਂ ਜਾਣੀ, ਇਹ ਪੱਕੀ ਗੱਲ ਹੈ, ਨਿਸ਼ਚੈ। ਹਾਂਜੀ ਨਿਸ਼ਚੈ ਨਾਲ ਗੱਲ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਐਨ ਠੀਕ ਮੌਕਾ ਵੇਖ ਕੇ ਜੋ ਬਚਨ ਆਪ ਕਹਿੰਦੇ ਸਨ ਪਾਤਸ਼ਾਹ ਦੇ ਮੂੰਹੋਂ ਕਹਾ ਤੇ ਯੁਕਤੀ ਦੇ ਨਾਲ ਕਹਿਣ ਲੱਗੇ, ਹਜ਼ੂਰ ਸੱਚੇ ਪਾਤਸ਼ਾਹ ਜੀ ਸਾਡੀਆਂ ਚਾਰ ਬੁੱਕ ਠੀਕਰੀਆਂ ਨਾਲ ਨਹੀਂ ਜਾਣੀਆਂ। ਉਹ ਨਿਕੰਮਿਆ, ਤੇਰੇ ਪੰਤਾਲੀ ਗੰਜ ਕਿਵੇਂ ਨਾਲ ਜਾਣਗੇ? ਜਿਹੜੇ ਲੋਕਾਂ ਦਾ ਖੂਨ ਨਚੋੜ ਨਚੋੜ ਕੇ ਤਾਂ ਇਕੱਠੇ ਕੀਤੇ ਨੇ, ਕਬਰਾਂ ਪੱਟ ਪੱਟ ਕੇ ਮੰਗਾ ਲਈਆਂ ਨੇ, ਇਹ ਤੇਰੇ ਨਾਲ ਕਿਵੇਂ ਜਾਣਗੀਆਂ? ਅਕਲ ਟਕਾਰੇ ਆ ਗਈ। ਸੱਚੇ ਪਾਤਸ਼ਾਹ ਦੇ ਤੀਰ ਐਸਾ ਪਿਆਰ ਦਾ ਵੱਜਿਆ, ਕਬੀਰ ਸਤਿਗੁਰ ਸੂਰਮੇ ਬਾਹਾ ਬਾਨ ਜੋ ਏਕ, ਲਾਗਤ ਹੀ ਪੋਏ ਮਿਲ ਗਿਆ ਪਰਿਆ ਕਰੇ ਜੇ ਛੇਕ। ਹੋਸ਼ ਆ ਗਈ, ਜਿਹੜਾ ਭੁਲੇਖਾ ਪਿਆ ਹੋਇਆ ਸੀ, ਹੰਕਾਰ ਰੂਪੀ ਸ਼ਰਾਬ ਪੀ ਕੇ ਕਮਲਾ ਹੋਇਆ ਹੋਇਆ ਸੀ, ਮਾਂ ਤਾਰੀਆ ਪਿਆਲਾ ਬੋਲਾ ਸਬਦਰਾ ਸੁਣੀ ਮਰੋਲ ਕਚੋਲਾ, ਉਹ ਹਨੇਰਾ ਦੂਰ ਹੋਇਆ। ਸੱਚੇ ਪਾਤਸ਼ਾਹ ਦੇ ਚਰਨੀ ਪੈ ਕੇ ਕਹਿਣ ਲੱਗਾ ਜੀ ਮੈਨੂੰ ਸਮਝ ਆ ਗਈ ਹੈ, ਹਜ਼ੂਰ ਮੈਂ ਇਹ ਪੈਸੇ ਕਿੱਥੇ ਹੁਣ ਭੇਜਾਂ? ਸੱਚੇ ਪਾਤਸ਼ਾਹ ਕਹਿਣਗੇ ਗਰੀਬਾਂ ਨੂੰ ਵੰਡਦੇ ਥਾਂ ਥਾਂ 'ਤੇ ਪਰਮੇਸ਼ੁਰ ਦੇ ਨਾਮ 'ਤੇ ਲੰਗਰ ਲਾ ਦੇ। ਸੋ ਸਿੱਖਿਆ ਸਭ ਨੂੰ ਦੇ ਦਿੱਤੀ ਕਿ ਕਿਸੇ ਨੇ ਪਾਤਸ਼ਾਹ ਦੇ ਜ਼ਾਲਮ ਨਹੀਂ ਬਣਨਾ, ਥਾਵਾਂ ਥਾਵਾਂ 'ਤੇ ਧਰਮਸ਼ਾਲਾ ਕਾਇਮ ਕਰਵਾਈਆਂ। ਇਸੇ ਤਰ੍ਹਾਂ 18 ਟਾਪੂਆਂ 'ਚ ਪਹੁੰਚ ਕਰਕੇ ਰਾਜਿਆਂ ਨੂੰ ਪਵਿੱਤਰ ਉਪਦੇਸ਼ ਦਿੱਤਾ, ਸਭ ਨੂੰ ਨਿਹਾਲ ਕਰਕੇ ਰਾਜਿਆਂ ਨੂੰ ਸੋਧ ਕਰਕੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਵਿਸ਼ੇਸ਼ ਤੌਰ 'ਤੇ ਇਹ ਜਿਹੜਾ ਊਚ ਨੀਚ ਦਾ ਭੇਰ ਸੀ ਇਹਨੂੰ ਦੂਰ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹੋਏ, ਇਕੱਤਰ ਮਿਲੋ ਮੇਰੇ ਭਾਈ, ਲੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕਿਹੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਹੇ ਗੁਰੂ ਕੇ ਪਿਆਰੇ, ਉਹ ਦਿਲ ਦੀ ਸਫਾਈ ਦੀਆਂ ਸਫਾ ਵਿਛਾਓ, ਪ੍ਰਤੱਖ ਵੀ ਸਫਾ ਵਿਛਾ ਕਰਕੇ, ਸੋ ਇਕੱਤਰ ਹੋ ਕੇ ਮਿਲੋ, ਦਿਲ ਦੇ ਮਲਾਪੀ ਹੋ ਕਰਕੇ ਇਕੱਠੇ ਗੁਰੂ ਘਰ ਵਿੱਚ ਬੈਠਿਆ ਕਰੋ। ਇਹਨਾਂ ਕਿਹਾ ਕਰੋ ਕਿ ਬ੍ਰਾਹਮਣ ਵੱਡਾ ਅੱਗੇ ਬੈਠੇ, ਛੱਤੀ ਪਿੱਛੇ, ਬੈਸ ਪਿੱਛੇ, ਤੇ ਸ਼ੂਦਰ ਨੂੰ ਧੱਕੇ ਮਾਰ ਕੇ ਬਾਹਰ ਨਾ ਕਰ ਦਿਆ ਕਰੋ, ਇਉਂ ਨਹੀਂ ਕਰਨ ਦੇਣਾ। ਸਾਡਾ ਪਵਿੱਤਰ ਉਪਦੇਸ਼ ਸਭ ਨੂੰ ਸਾਂਝਾ ਹੈ, ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਕਿਉਂ ਵਰਨਾ ਕਉ ਸਾਂਝਾ, ਗੁਰਮੁਖ ਨਾਮ ਜਪ ਹੈ ਉਦਰੈ ਸੋ ਕਲਮੈ, ਘੱਟ ਘੱਟ ਨਾਨਕ ਮੱਝ। ਇਹ ਵਿਤਕਰਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਖਾਲਸਾ ਜੀ ਦੂਰ ਕੀਤਾ, ਹੋਰ ਕੋਈ ਨਹੀਂ ਕਰ ਸਕਿਆ। ਬਾਕੀਆਂ ਨੇ ਮੌਕੇ 'ਤੇ ਇਹ ਵਿਤਕਰੇ ਅਤੇ ਭੁਲੇਖੇ ਪੈ ਰਹੇ। ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਪੰਡਿਤ ਜੀ ਮਾਈਆਂ ਬਾਰੇ ਤੁਹਾਡਾ ਕੀ ਖਿਆਲ ਹੈ? ਵੱਡੇ ਵੱਡੇ ਦਰਖਤ ਆ ਕੇ ਮਹਾਰਾਜ ਨਾਲ ਚਰਚਾ ਕਰਦੇ ਰਹੇ ਜੀ, ਇਸਤਰੀ ਇੱਕ ਬੇੜੀ ਹੈ, ਇਸਤਰੀ ਇੱਕ ਜਿਲਰ ਹੈ, ਇਸਤਰੀ ਇੱਕ ਖੁਬੜ ਹੈ, ਇਸਤਰੀ ਇੱਕ ਘੁੰਮਣ ਘੇਰੀ ਹੈ, ਸੋ ਇਸਤਰੀ ਇੱਕ ਖੂਹ ਹੈ, ਇਸਤਰੀ ਇੱਕ ਵੱਡਾ ਭਾਰੀ ਸਮੁੰਦਰ ਹੈ, ਇੱਕ ਨਦੀ ਹੈ ਜਿਸ ਦੇ ਵਿੱਚ ਕੋਈ ਰੁੜ ਜਾਵੇ ਤਾਂ ਕਦੇ ਨਿਕਲ ਨਹੀਂ ਸਕਦਾ, ਇਸਤਰੀ ਇੱਕ ਜਾਲ ਹੈ ਜਿਸ ਵਿੱਚ ਫਸਿਆ ਹੋਇਆ ਆਦਮੀ ਕਦੇ ਨਿਕਲ ਨਹੀਂ ਸਕਦਾ, ਕਲਿਆਣ ਨਹੀਂ ਪ੍ਰਾਪਤ ਹੋ ਸਕਦੀ, ਮੁਕਤ ਨਹੀਂ ਹੋ ਸਕਦੀ, ਪੇੜ ਚਨਾਨਣ ਨਹੀਂ ਹੋ ਸਕਦੀ, ਜਨਾਨੀ ਗਿਆਨਣ ਨਹੀਂ ਹੋ ਸਕਦੀ, ਜਨਾਨੀ ਨਾਲ ਜ਼ਬਾਨ ਨਹੀਂ ਸਾਂਝੀ ਕਰਨੀ, ਇਹਨੂੰ ਨੇੜੇ ਨਹੀਂ ਲੱਗਣ ਦੇਣਾ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ, ਹੁਣ ਬਸ ਕਰੋ, ਆਪਣੀਆਂ ਮਾਵਾਂ ਦਾਦੀਆਂ ਪੜਦਾਦੀਆਂ ਦੀ ਬਥੇਰੀ ਨਿੰਦਾ ਕਰ ਲਈ ਜੇ, ਹੁਣ ਸਾਡੀ ਗੱਲ ਵੀ ਸੁਣੋ। ਕਹਿੰਦੇ ਵੱਡੇ ਵੱਡੇ ਦਰਖਤੋਂ ਤੁਸੀਂ ਕਹਿੰਦੇ ਹੋ ਜਨਾਨੀ ਦੇ ਮੱਥੇ ਤੱਕ ਨਹੀਂ ਲੱਗਣਾ, ਤੇ ਤੁਸੀਂ ਵੱਡੇ ਵੱਡੇ ਦਰਖਤੋਂ ਜੰਮੇ ਕਿੱਥੋਂ ਜੇ? ਕੋਈ ਬੱਦਲ ਵਰਿਆ ਸੀ ਵਿਸ਼ੇਸ਼ ਤੌਰ ਤੇ ਜਿਸਦੀਆਂ ਕਣੀਆਂ ਦੇ ਵਿੱਚ ਤੁਸੀਂ ਵੀ ਧਰਤੀ ਤੇ ਡਿੱਗੇ ਜੇ, ਪੱਥਰਾਂ ਵਿੱਚੋਂ ਪੈਦਾ ਹੋਏ ਜੇ, ਧਰਤੀ ਵਿੱਚੋਂ ਨਿਕਲੇ ਜੇ, ਸਮੁੰਦਰ ਵਿੱਚੋਂ ਨਿਕਲੇ ਜੇ, ਕਿੱਧਰ ਦੀ ਆਏ ਜੇ? ਕਹਿੰਦੇ ਜੀ ਜੰਮੇ ਤਾਂ ਅਸੀਂ ਫਿਰ ਜਨਾਨੀਆਂ ਨੂੰ ਹੀ ਹੈ। ਹੋਇਆ ਕਿਰਤ ਕਰੋ, ਤੁਹਾਨੂੰ 9 ਮਹੀਨੇ ਪੇਟ ਵਿੱਚ ਚੱਕਿਆ, ਤੁਹਾਨੂੰ ਛੋਟਿਆਂ ਨੂੰ ਆਪਣੇ ਸੀਨੇ ਦਾ ਦੁੱਧ ਚੁੰਗਾ ਚੁੰਗਾ ਕੇ, ਤੁਹਾਡਾ ਦੰਦ ਤਿਲ ਸਾਫ਼ ਕਰਕੇ, ਤੁਹਾਡੇ ਮੂੰਹ ਦੇ ਵਿੱਚ ਗ੍ਰਾਹੀਆਂ ਪਾ ਪਾ ਕੇ ਤੁਹਾਨੂੰ ਪਾਲਿਆ ਵਡਿਆਇਆ ਤੇ ਵੱਡਿਆ ਕੀਤਾ, ਉਹਨਾਂ ਨੂੰ ਨਕੰਮੇ ਹੋ ਤੁਸੀਂ ਕਹਿੰਦੇ ਹੋ ਕਿ ਮਾੜੀਆਂ ਨੇ ਗੰਦੀਆਂ ਨੇ ਮੱਥੇ ਨਾ ਲੱਗਣ? ਹਜ਼ੂਰ ਕਹਿੰਦੇ ਸੋ ਕਿਉਂ ਮੰਦਾ ਆਖੀ ਹੈ? ਜਿਸ ਜੰਮਾ ਹੈ ਰਾਜਾਨ, ਜਿਹਨਾਂ ਵਿੱਚ ਰਾਜੇ ਮਹਾਰਾਜੇ ਤੇ ਪੰਡਤੋਂ ਤੁਸੀਂ ਜੰਮੇ ਹੋ, ਦਰਖਤੋਂ ਤੁਸੀਂ ਜੰਮੇ ਹੋ, ਉਹਨਾਂ ਨੂੰ ਕਿਉਂ ਮੰਦਾ ਕਹਿੰਦੇ ਹੋ? ਮੰਦਾ ਨਹੀਂ ਕਿਸੇ ਪ੍ਰਕਾਰ ਵੀ ਕਹਿਣਾ, ਬਣ ਕੇ ਅਸੀਂ ਬਰਾਬਰਤਾ ਦਾ ਦਰਜਾ ਦਿਆਂਗੇ। ਤੁਸੀਂ ਇੱਕ ਪਹੀਏ ਦੀ ਗੱਡੀ ਚਲਾਉਣੀ ਚਾਹੁੰਦੇ ਹੋ, ਪਗ ਡੰਡੀ ਹੈ ਤੁਹਾਡੀ, ਅਸੀਂ ਗਾਡੀ ਰਾਹ ਚਲਾਉਣਾ। ਗਾਡੀ ਦੇ 2 ਪਹੀਏ ਹੁੰਦੇ, ਇੱਕ ਟੁੱਟਾ ਇੱਕ ਭੱਜਾ ਹੋਵੇ ਤਾਂ ਚੱਲ ਸਕਦੀ ਹੈ ਗੱਡੀ? ਕਦੇ ਵੀ ਨਹੀਂ। ਸਾਫ ਦੋਵੇਂ ਇੱਕੋ ਜਿਹੇ ਪਹੀਏ ਹੁਣ ਤਾਂ ਚੱਲਦੀ ਹੈ। ਹਜ਼ੂਰ ਕਹਿਣਗੇ ਜਿੱਥੇ ਅਸੀਂ ਮਨੁੱਖਾਂ ਨੂੰ ਉਪਦੇਸ਼ ਦਿੱਤਾ ਹੈ, ਗ੍ਰਿਹਸਥ ਰੂਪੀ ਗੱਡੀ ਦੇ 2 ਪਹੀਏ ਪਤੀ ਤੇ ਸਤੀ ਸਿੱਖ ਸਿੱਖਣੀ ਸਿੰਘ ਸਿੰਘਣੀ, ਜਿੱਥੇ ਸਿੱਖ ਨੂੰ ਅਧਿਕਾਰ ਹੈ ਉੱਥੇ ਉਸਦੇ ਘਰ ਵਾਲੀ ਨੂੰ ਵੀ ਪੂਰਾ ਅਧਿਕਾਰ ਹੈ। ਤੇ ਦਸਮ ਸਰੂਪ ਦੇ ਵਿੱਚ ਵੀ ਇਹੀ ਬਖਸ਼ਿਸ਼ ਕੀਤੀ, ਤੀਸਰੇ ਸਰੂਪ ਦੇ ਵਿੱਚ ਵੀ ਇਹੀ ਬਚਨ ਕੀਤੇ, ਚਹੁ ਜੁਗਾਂ ਕਹੁਣ ਨਿਬੇੜਾ, ਨਾਰਕ ਮਨੁੱਖਾਂ ਨੂੰ ਏਕ ਨਿਧਾਨਾ, ਚਹੁ ਜੁਗਾਂ ਨੇ ਜੀਆਂ ਦੀ ਕਲਿਆਣ ਕਰਨ ਵਾਸਤੇ ਨਾਰਕ ਪੁਰਸ਼ ਤੇ ਮਨੁੱਖਾਂ ਇਸਤਰੀਆਂ ਨੂੰ ਇੱਕੋ ਹੀ ਸਾਂਝਾ ਖਜ਼ਾਨਾ ਖੰਡੇ ਦੇ ਅੰਮ੍ਰਿਤ ਦਾ ਦਿੱਤਾ, ਨਾਮ ਦਾ ਇੱਕੋ ਸਾਂਝਾ ਖਜ਼ਾਨਾ ਦਿੱਤਾ। ਇਹ ਨਹੀਂ ਕਿ ਸਿੰਘ ਅੰਮ੍ਰਿਤ ਛਕੇ ਤੇ ਘਰ ਵਾਲੀ ਭੂਤਾਂ ਪ੍ਰੇਤਾਂ ਵਾਲੀ ਭੱਜੀ ਫਿਰਦੀ ਹੋਵੇ, ਜਾਂ ਕਬਰਾਂ ਮਰੀਆਂ ਮੱਟਾਂ ਵਾਲੀ ਭੱਜੀ ਫਿਰੇ, ਲਾਂਗਰ ਵਾਲੀ ਧੋਤੀ ਜਾਵੇ, ਸਾੜੀਆਂ ਬੰਨੀ ਫਿਰਦੀ ਹੋਵੇ, ਨਾਤਰੇ ਕਿਰਪਾ ਨਹੀਂ ਤੇ ਹੋਰ ਪਾਸੇ ਵੱਲ ਐਵੇਂ ਟੂਣੇ ਤਮਾਰੇ ਕਰਦੀ ਫਿਰਦੀ ਹੋਵੇ, ਬਿਲਕੁਲ ਨਹੀਂ। ਜਿੱਥੇ ਸਿੰਘ ਨੇ ਅੰਮ੍ਰਿਤ ਛਕਿਆ ਘਰ ਵਾਲੀ ਨਾਲ ਛਕੇ, ਦੋਵੇਂ ਪਹੀਏ ਇੱਕੋ ਜਿਹੇ ਬਣ, ਤਾਂ ਗਾਡੀ ਰਾਹ ਸਾਫ਼ ਪੱਧਰਾ ਤੇ ਇਹ ਗੱਡੀ ਚੱਲ ਸਕੇਗੀ। ਇਹ ਵੱਡਾ ਭਾਰੀ ਵਿਤਕਰਾ ਖਾਲਸਾ ਜੀ, ਪਿਛਲੇ ਯੁਗਾਂ ਵਿੱਚ ਆਈਆਂ ਸੀ, ਗਾਰਗੇ ਤੇ ਮੈਤਰੀ ਦੋ ਹੋਈਆਂ ਨੇ ਬ੍ਰਹਮ ਗਿਆਨਣਾ, ਉਹਨਾਂ ਨੂੰ ਉਪਦੇਸ਼ 2 ਰਿਸ਼ੀਆਂ ਨੇ ਦਿੱਤਾ, ਉਹਨਾਂ ਨੂੰ ਛੇਕ ਦਿੱਤਾ ਗਿਆ, ਤੁਸੀਂ ਸਾਡੇ ਨਾਲ ਮਿਲ ਨਹੀਂ ਸਕਦੇ, ਲੰਗਰ ਪਾਣੀ ਨਹੀਂ ਛੱਕ ਸਕਦੇ, ਸਾਡੀ ਪੰਗਤ ਵਿੱਚ ਨਹੀਂ ਬਹਿ ਸਕਦੇ। ਕਹਿੰਦੇ ਫਲਾਨੀ ਕੀ ਹੋ ਗਈ, ਗਲਤੀ ਕੀ ਹੋਈ? ਕਹਿੰਦੇ ਤੁਸੀਂ ਜਨਾਨੀ ਨਾਲ ਜ਼ਬਾਨ ਕਿਉਂ ਸਾਂਝੀ ਕੀਤੀ ਹੈ? ਐਡਾ ਵੱਡਾ ਭਾਰੀ ਵਿਤਕਰਾ ਧੰਨ ਗੁਰੂ ਨਾਨਕ ਸਾਹਿਬ ਜੀ, ਤੁਸੀਂ ਕਿਰਪਾ ਕਰਕੇ ਦੂਰ ਕੀਤਾ, ਹੋਰ ਨਹੀਂ ਕੋਈ ਕਰ ਸਕਿਆ। ਕਿਸੇ ਮਸੀਤ ਵਿੱਚ ਕੋਈ ਮੁਸਲਮਾਨੀ ਅੱਜ ਵੀ ਜਾ ਕੇ ਨਮਾਜ਼ ਨਹੀਂ ਪੜ੍ਹ ਸਕਦੀ, ਕਿਸੇ ਦੁਆਲੇ ਸ਼ਵਾਲੇ ਮੰਦਰ ਵਿੱਚ ਅੱਜ ਵੀ ਜਾ ਕੇ ਸਾਡੀਆਂ ਮਾਵਾਂ ਧੀਆਂ ਭੈਣਾਂ ਬਰਾਬਰ ਦਰਜੇ ਦੇ ਨਾਲ ਉੱਥੇ ਆਪਣੀ ਪੂਜਾ ਪ੍ਰਤਿਸ਼ਠਾ ਨਹੀਂ ਕਰ ਸਕਦੀ। ਇਹ ਹੁਣ ਤੱਕ ਵਿਤਕਰਾ ਚੱਲਿਆ ਆ ਰਿਹਾ ਹੈ। ਧੰਨ ਗੁਰੂ ਨਾਨਕ ਸਾਹਿਬ, ਤੁਸੀਂ ਇਹ ਵਿਤਕਰੇ ਸਾਰੇ ਦੂਰ ਕੀਤੇ, ਪਸ਼ੂਆਂ ਨੂੰ ਤੁਸੀਂ ਤਾਰਿਆ, ਪੰਛੀਆਂ ਨੂੰ ਤੁਸੀਂ ਤਾਰਿਆ, ਪ੍ਰੇਤਾਂ ਨੂੰ ਤੁਸੀਂ ਤਾਰਿਆ, ਪੱਥਰਾਂ ਨੂੰ ਤਾਰ ਕੇ ਪੰਜੇ ਸਾਹ ਬਣਾ ਦਿੱਤਾ, ਸੱਚੇ ਪਾਤਸ਼ਾਹ ਕੌਂਡੇ ਵਰਗੇ ਰਾਕਸ਼ਾਂ ਨੂੰ ਤੁਸੀਂ ਤਾਰਿਆ, ਤਾਂ ਇਹ ਕਹਿਣਾ ਪੈਂਦਾ ਹੈ ਤੇ ਸੱਚਾ ਬਚਨ ਹੈ, ਕਹੋ ਸਾਰੇ ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਤਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਜਦ ਸੱਚ ਵਿੱਚ ਗੁਰੂ ਕਾ ਸਿੱਖ ਕਾਇਮ, ਗੁਰੂ ਕਾ ਸਿੱਖ ਹਮੇਸ਼ਾ ਸੱਚ ਬੋਲੇ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਗੁਰਮੁਖ ਨਾਮ ਦਾਨ ਇਸਨਾਨ, ਗੁਰੂ ਕੇ ਸਿੱਖ ਨੇ ਅੰਮ੍ਰਿਤ ਵੇ ਇਸ਼ਨਾਨ ਜ਼ਰੂਰ ਕਰਨਾ ਹੈ, ਗੁਰੂ ਕੇ ਸਿੱਖ ਨੇ ਨਾਮ ਜ਼ਰੂਰ ਜਪਣਾ ਹੈ, ਗੁਰੂ ਕੇ ਸਿੱਖ ਨੇ ਧਰਮ ਦੀ ਕਿਰਤ ਕਰਕੇ ਦਾਨ ਜ਼ਰੂਰ ਦੇਣਾ ਹੈ। ਗੁਰੂ ਕਾ ਸਿੱਖ ਕਦੇ ਐਂ ਨਹੀਂ ਕਰੇਗਾ, ਬਾਕੀ ਲੋਕ ਕਰਨਗੇ ਸਾਰੀ ਦੁਨੀਆਂ ਦੇ, ਗੁਰੂ ਕਾ ਸਿੱਖ ਐਂ ਹੀ ਕਰੇਗਾ, ਲੈ ਭਾਈ ਜੋ ਚੀਜ਼ ਚਾਹੀਦੀ ਲੈ ਜਾ, ਪਰ ਗੁਰੂ ਕਾ ਸਿੱਖ ਕਿਸੇ ਅੱਗੇ ਮੰਗਤਾ ਬਣ ਕੇ ਕਦੇ ਨਹੀਂ ਮੰਗੇਗਾ, ਕਿਸੇ ਥਾਂ 'ਤੇ ਵੀ ਨਹੀਂ। ਕਿੱਡੀ ਵੱਡੀ ਭਾਰੀ ਦਾਤ ਖਾਲਸਾ ਜੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤੀ ਹੈ। ਫਿਰ ਕੋਈ ਕਬਰ ਮੰਨਦਾ ਹੈ, ਕੋਈ ਮੜੀ ਮੰਨਦਾ ਹੈ, ਕੋਈ ਮੱਟੀ ਮੰਨਦਾ ਹੈ, ਕੋਈ ਜਨਾਨੀਆਂ ਦੇਵੀਆਂ ਨੂੰ ਮੰਨਦਾ ਹੈ, ਇਸੇ ਤਰ੍ਹਾਂ ਹੋਰ ਕੋਈ 33 ਕਰੋੜ ਦੇਵਤੇ ਨੂੰ ਮੰਨਦਾ ਹੈ, ਕੋਈ ਚੜ੍ਹਦੇ ਪਾਸੇ ਨੂੰ, ਕੋਈ ਲਹਿੰਦੇ ਪਾਸੇ ਨੂੰ, ਕੋਈ ਅੱਗ ਨੂੰ, ਕੋਈ ਪਾਣੀ ਨੂੰ, ਕੋਈ ਬਿਰਸ਼ਾ ਨੂੰ, ਕਿੰਨੇ ਸਿਆਪੇ ਗਲ ਵਿੱਚ ਪਏ ਹੋਏ, ਕਿਹਨੂੰ ਕਿਹਨੂੰ ਕੋਈ ਮਨਾਵੇ ਤੇ ਕਿਹੜਾ ਕਿਹੜਾ ਰੁੱਤੇ, 33 ਕਰੋੜ ਦੇਵਤਾ, 33 ਕਰੋੜ, 33 ਕਰੋੜ ਵਿਚਾਰ ਕਰਨੀ ਚਾਹੀਦੀ ਹੈ ਤੇ ਉਹਨਾਂ ਦੀ ਉਪਾਸਨਾ ਕਰਨੀ ਹੈ ਰੋਜ਼। ਇੱਕ ਇੱਕ ਚੌਲ ਵੀ ਜੇ ਦਿੱਤਾ ਜਾਵੇ ਨਾ, ਇੱਕ ਇੱਕ ਚੌਲ ਵੀ, ਵਿਚਾਰ ਕਰਕੇ ਦੇਖ ਲਓ, ਅੱਠਾਂ ਚੌਲਾਂ ਦੀ ਰੱਤੀ ਤੇ ਅੱਠਾਂ ਰੱਤੀਆਂ ਦਾ ਮਾਸਾ ਤੇ ਬਾਰਾਂ ਮਾਸਿਆਂ ਦਾ ਖਬਰੇ ਤੋਲਾ ਤੇ ਪੰਜਾਂ ਤੋਲਿਆਂ ਦੀ ਸ਼ਾਇਦ ਚਕਾਕੀ ਤੇ ਸੋਲਾਂ ਚਕਾਕੀਆਂ ਨੇ ਸ਼ਾਇਦ ਫੇਰ ਤੇ ਫਿਰ ਅੱਠਾਂ ਨੀ ਸੌ ਸ਼ੇਰ ਦਾ ਬਣਦਾ ਹੈ ਕੁਆਂਟਲ ਪਤਾ ਨੀ ਗਾ, ਚਾਲੀ ਸ਼ੇਰ ਦਾ ਮਣ ਹੁੰਦਾ ਸੀ ਪੁਰਾਣੀ ਗੱਲ ਜਦਕੀ ਗੱਲ ਤੇ ਗਿਣ ਕੇ ਵੇਖ ਲਓ ਸੌ ਮਣ ਪੱਕੇ ਚੌਲ ਹੋਣ, ਸੌ ਮਣ ਪੱਕੇ ਤੇ ਇੱਕ ਇੱਕ ਚੌਲ ਇੱਕ ਇੱਕ ਦੇਵਤੇ ਨੂੰ ਆਉਂਦਾ, ਇੱਕ ਇੱਕ ਚੌਲ ਇੱਕ ਇੱਕ ਚੌਲ ਨਾਲ ਕਰਨਗੇ ਕੀ, ਰੱਜਣਗੇ ਕਿੱਥੋਂ, ਭੁੱਖੇ ਮਰਨਗੇ। ਤੇ ਸੌ ਮਣ ਪੱਕੇ ਚੌਲ ਹਰੋਈ ਦਾ ਕਿਹੜਾ ਜਿਹੜਾ ਦਾਨ ਕਰੇਗਾ। ਵਿਚਾਰ ਕਰੋ ਖਾਲਸਾ ਜੀ, ਸਤਿਗੁਰੂ ਜੀ ਨੇ ਕਿੰਨਿਆਂ ਭੁਲੇਖਿਆ ਤੋਂ ਭਰਮਾਂ ਤੋਂ ਸਾਨੂੰ ਕੱਢਿਆ ਔਰ ਕਿੱਡਾ ਸੋਹਣਾ ਸਿੱਧਾ ਰਾਹ ਦੱਸਿਆ ਤੇ ਅੱਜ ਗੁਰੂ ਕੇ ਪਿਆਰਿਓ ਸਾਨੂੰ ਫੇਰ ਕੁੜਾਏ ਪਾਉਣ ਦੇ ਕੁਝ ਯਤਨ ਹੋ ਰਹੇ ਨੇ, ਉਹਨਾਂ ਤੋਂ ਬਚਣ ਦੀ ਲੋੜ ਹੈ। ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸਭ ਨਾਲੋਂ ਸਾਡਾ ਸੰਬੰਧ ਤੋੜ ਕਰਕੇ ਸਿੱਧਾ ਅਕਾਲ ਪੁਰਖ ਨਾਲ ਤਲਕ ਪਾ ਦਿੱਤਾ ਔਰ ਕਹਿ ਦਿੱਤਾ ਕਿ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰ ਭਾਉ ਨਿਰ ਵੈਰ ਅਕਾਲ ਮੂਰਤ ਅਜੂਨੀ ਸਾਹਿਬ ਪੰਗ ਗੁਰ ਪ੍ਰਸਾਦ, ਉਹਦਾ ਜਾਪ ਕਰੀ ਚੱਲੋ, ਹੋਰ ਕਿਸੇ ਨੂੰ ਧਿਆਉਣ ਦੀ ਲੋੜ ਹੀ ਨਹੀਂ। ਸੋ ਇਹ ਕਿੱਡੀ ਬਖਸ਼ਿਸ਼ ਸਾਡੇ ਤੇ ਕੀਤੀ, ਸਭ ਭੁਲੇਖੇ ਦੂਰ ਕਰਕੇ ਇੱਕ ਅਕਾਲ ਪੁਰਖ ਦਾ ਸਿੱਧਾ ਤਲਕ ਸਾਡਾ ਪਾ ਦਿੱਤਾ। ਸੋ ਖਾਲਸਾ ਜੀ ਹੁਣ ਵਿਚਾਰ ਕਰੋ, ਸਤਿਯੁਗ ਦੇ ਵਿੱਚ ਲੱਖ ਵਰੇ ਦੀ ਉਮਰ ਤੇ ਕਹਿ ਦਿੱਤਾ ਕਿ ਯੋਗਾ ਅਭਿਆਸ ਨਾਲ ਕਰਿਆ ਕਰੋ ਯੋਗਾ ਅਭਿਆਸ, ਤ੍ਰੇਤੇ ਦੇ ਵਿੱਚ ਦਸ ਹਜ਼ਾਰ ਵਰੇ ਦੀ ਉਮਰ, ਜੱਗ ਕਰਨ ਦੇ ਵਿੱਚ ਸਾਨੂੰ ਲਾ ਦਿੱਤਾ, ਦੁਆਪਰ ਦੇ ਵਿੱਚ ਇੱਕ ਹਜ਼ਾਰ ਵਰੇ ਦੀ ਉਮਰ, ਕਹਿੰਦੇ ਪੂਜਾ ਕਰਿਆ ਕਰੋ। ਤੇ ਕਲਯੁੱਗ ਦੇ ਵਿੱਚ ਤਾਂ ਉਮਰੀ ਮਸਾਂ ਮਸਾਂ ਕਿਸੇ ਦੀ ਸੌ ਸਾਲ ਹੈ, ਹੁਣ ਕਲਯੁੱਗ ਦੇ ਵਿੱਚ ਭਲਾ ਯੋਗਾ ਅਭਿਆਸ ਕਿਹੜਾ ਕਰੇਗਾ, ਨਹੀਂ ਕਰ ਸਕਦਾ, ਸਰੀਰਕ ਬਲ ਹੈ ਨਹੀਂ, ਬੁੱਧੀਆਂ ਹੈ ਨਹੀਂ। ਸੋ ਇਸ ਪ੍ਰਕਾਰ ਯੋਗਾ ਅਭਿਆਸ ਨਹੀਂ ਹੋ ਸਕਦਾ ਜਦ ਤੱਕ ਹੈ ਨਹੀਂ। ਤੇ ਤ੍ਰੇਤੇ ਵਾਲਾ ਦਾਨ ਪੁੰਨ ਤੇ ਜੱਗ ਕਰਨ ਜਾਨੀ ਸਮੱਗਰੀ ਸਾਡੇ ਪਾਸ ਨਹੀਂ, ਮਸਾਂ ਮਸਾਂ ਤਾਂ ਪਰਿਵਾਰਾਂ ਦੇ ਗੁਜ਼ਾਰੇ ਕਰਦੇ ਹਾਂ ਤੇ ਸਾਰੀ ਦੁਨੀਆਂ ਨੂੰ ਮਗਾੜ ਕੇ ਅਸਮੇਰ ਜੱਗ ਅਸੀਂ ਕਿੱਥੋਂ ਕਰ ਲੈਣਾ ਸੀ। ਇਸੇ ਤਰ੍ਹਾਂ ਪੂਜਾ ਹਰੇਕ ਪ੍ਰਕਾਰ ਦੀ ਕਰਕੇ ਮਨ ਟਿਕਦਾ ਨਹੀਂ। ਸੋ ਸਤਿਗੁਰੂ ਜੀ ਨੇ ਸਾਡੇ ਤੇ ਤਰਸ ਕੀਤਾ ਬੜਾ ਭਾਰੀ, ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਤੇ ਤਰਸ ਕੀਤਾ, ਮਿਹਰ ਕੀਤੀ ਆ ਖਾਲਸਾ ਜੀ, ਗੁਰੂ ਕੇ ਗੁਣ ਚੇਤੇ ਕਰੀਏ, ਹਜ਼ੂਰ ਨੇ ਬਚਨ ਕੀਤੇ, ਸਤਿਯੁਗ ਸਤ ਸੇਤਾ ਜਗੀ ਦੁਆਪਰ ਪੂਜਾ ਚਾਰ, ਤੀਨੋ ਯੁਗ ਤੀਨੋ ਦਿੜੇ ਕੱਲ ਕੇਵਲ ਨਾਮ ਆਧਾਰ। ਕਲਯੁਗ ਦੇ ਵਿੱਚ ਕੇਵਲ ਇੱਕ ਨਾਮ ਦਾ ਆਸਰਾ ਦਿੱਤਾ ਹੈ, ਬਚਨ ਕੀਤੇ ਨੇ ਆਪ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ ਅਨ ਰੂਤ ਨਾਹੀ ਨਾਹੀ ਮਤ ਪਰਮ ਪੂਲੋ ਪੂਲੋ। ਇਸ ਆਨ ਰੂਤੀ ਆਨ ਬੋਈਆ ਫਲ ਨਾ ਫੁੱਲਾ ਤਾਹੇ, ਹੋਰ ਰੁੱਤ ਦੇ ਵਿੱਚ ਹੋਰ ਬੀਜ ਬੀਜੀਏ ਉਹ ਫਲਦਾ ਫੁੱਲਦਾ ਨਹੀਂ, ਕੁਰਤਾ ਬੀਜ ਬੀਜਿਆ ਨਹੀਂ ਜੰਮਦਾ, ਕੁਰਤਾ ਬੀਜ ਬੀਜਿਆ ਹੋਇਆ ਨਹੀਂ ਉੱਗਦਾ। ਸੋ ਹੁਣ ਇਹ ਰੁੱਤ ਨਹੀਂ ਯੋਗਾ ਅਭਿਆਸ ਤੇ ਇਸੇ ਤਰ੍ਹਾਂ ਜੱਗ ਤੇ ਪੂਜਾ ਦੇ, ਹੁਣ ਕਲਯੁੱਗ ਦੇ ਵਿੱਚ ਕੇਵਲ ਇੱਕ ਨਾਮ ਦਾ ਆਸਰਾ ਸਤਿਗੁਰੂ ਜੀ ਨੇ ਸਾਨੂੰ ਕਿਰਪਾ ਕਰਕੇ ਦਿੱਤਾ ਤੇ ਨਾਮ ਵੀ ਵੇਦ ਕਤੇਬ ਅਗੋਚਰਾ, ਵੇਦਾਂ ਕਿਤੇਬਾਂ ਤੋਂ ਸਭ ਤੋਂ ਸ਼੍ਰੋਮਣੀ, ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਵਾਹਿਗੁਰੂ ਗੁਰਮੰਤਰ ਜਪ ਹਉ ਮੈਂ ਸੋਈ, ਇਹ ਬਖਸ਼ਿ ਸਾਡੇ ਉੱਪਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ। ਔਰ ਫਿਰ ਇਹ ਨਹੀਂ ਕਿਹਾ ਕਿ ਭਜਨ ਕਰਨ ਵਾਸਤੇ ਆਪਣਾ ਘਰ ਬਾਰ ਛੱਡੋ ਤੇ ਪਰਿਵਾਰ ਨੂੰ ਤੰਗ ਕਰੋ ਤੇ ਬਾਹਰ ਜੰਗਲਾਂ 'ਚ ਧੱਕੇ ਖਾਂਦੇ ਫਿਰੋ, ਆਪਣਾ ਪਰਿਵਾਰ ਤੇ ਧਰਮ ਦੀ ਕਿਰਤ ਛੱਡ ਕੇ ਤੇ ਲੋਕਾਂ ਦੇ ਘਰੇ ਘਰੇ ਜਾ ਕੇ ਮੰਗਦੇ ਫਿਰੋ। ਸੋ ਇਹ ਨਹੀਂ ਕਿਹਾ, ਫਿਰ ਇਹ ਨਹੀਂ ਕਿਹਾ ਸੱਚੇ ਪਾਤਸ਼ਾਹ ਜੀ ਨੇ ਕਿ ਸਿਰ ਮੂੰਹ ਮਿਲਾ ਕੇ ਬਲ ਸ਼ਕਲ ਬਣੋ, ਇਹ ਨਹੀਂ ਕਿਹਾ ਕੰਨ ਪਾੜ ਕੇ ਮੁੰਦਰਾਂ ਪਾਓ, ਇਹ ਨਹੀਂ ਕਿਹਾ ਕਾਸ ਦੀਆਂ ਕੰਚੀਆਂ ਗਲ ਵਿੱਚ ਪਾਈ ਫਿਰੋ, ਬਿਲਕੁਲ ਨਹੀਂ, ਇਹ ਨਹੀਂ ਕਿਹਾ ਕਿ ਗਲ ਵਿੱਚ ਖਫੜੀਆਂ ਪਾ ਲਓ ਜਿਉਂਦੇ ਮਰ ਜਾਓ, ਮੁਰਦਿਆਂ ਨੂੰ ਜਿਉਂਦੇ ਜ਼ਰੂਰ ਕੀਤਾ, ਮ੍ਰਿਤਕ ਤੋਂ ਪਾਇਓ ਤਨ ਸਾਸਾ ਵਿੱਚ ਆਨ ਮਿਲਾਇਆ, ਕਿ ਸਾਨੂੰ ਜਿਉਂਦਿਆਂ ਜਾਗਦਿਆਂ ਮੁਰਦੇ ਨਹੀਂ ਬਣਾ ਕੇ ਖਫੜੀਆਂ ਗਲ ਵਿੱਚ ਪਾਓ, ਨਹੀਂ ਕਿਹਾ, ਹੱਥ ਵਿੱਚ ਝੋਲੀਆਂ ਨਹੀਂ ਫੜਾਈਆਂ ਮੰਗਦੇ ਫਿਰੋ। ਗੋਰਖ ਨੇ ਇਹੀ ਕਿਹਾ ਨਾ, ਮਛੰਦਰ ਨੇ ਇਹੀ ਕਿਹਾ ਨਾ, ਨਵਾਂ ਖੰਡ ਕੀ ਪ੍ਰਿਥਵੀ ਮੰਗਾ ਸੋ ਜੋਗੀ ਜਗ ਸਾਰਾ, ਨੌ ਖੰਡ ਦੀ ਸਾਰੀ ਪ੍ਰਿਥਵੀ ਤੇ ਜਿਹੜਾ ਮੰਗ ਕੇ ਆਵੇ ਵੱਡਾ ਮੰਗਤਾ ਹੋਵੇ ਉਹ ਪੂਰਾ ਜੋਗੀ ਆ, ਬਾਕੀ ਜੋਗੀ ਹੈ ਨਹੀਂ। ਸਤਿਗੁਰੂ ਜੀ ਨੇ ਇਹ ਨਹੀਂ ਸਾਨੂੰ ਕਿਹਾ ਮੰਗਤੇ ਬਣੇ ਫਿਰੋ, ਘਰਾਂ ਘਰਾਂ 'ਚ ਤੁਰੇ ਫਿਰੋ ਤੇ ਆਪਣਾ ਘਰ ਬਾਰ ਛੱਡ ਕੇ ਤੇ ਬਗਾਨੀਆਂ ਧੀਆਂ ਭੈਣਾਂ ਵੱਲ ਮੰਗਣਗੀਆਂ ਬੁਰੀ ਨਿਗਾਹ ਦੇ ਨਾਲ ਤੱਕੋ, ਇਹ ਨਹੀਂ ਕੀਤਾ। ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਘਰ ਬਾਰ ਨਹੀਂ ਛੁਡਾਏ, ਪਹਾੜਾਂ 'ਚ ਨਹੀਂ ਧੱਕੇ ਖਾਣ ਵਾਸਤੇ ਕਿਹਾ, ਮਾਰੂ ਥਲਾਂ ਵਿੱਚ ਨਹੀਂ ਭੇਜਿਆ, ਜੰਗਲਾਂ ਦੇ ਵਿੱਚ ਨਹੀਂ ਭੇਜਿਆ, ਹਜ਼ੂਰ ਨੇ ਕਿਹਾ ਧਰਮ ਦੀ ਕਿਰਤ ਕਰੋ, ਇੱਕ ਪਰਮੇਸ਼ਰ ਦੀ ਉਪਾਸ਼ਨਾ ਕਰੋ, ਪਰਮੇਸ਼ਰ ਦੇ ਸਿਮਰ ਭਜ ਇੱਥੇ ਉਹ ਜਪਾ ਤੇ ਚਲਾਈਆਂ ਕਬੀਰ ਭਾਂਗ ਭਾਂਗ ਦਾ ਮੈਂ ਭੰਗ ਦਾ ਤੇ ਭਾਂਗ ਦਾ ਮੈਂ ਕੁੱਕੜ ਦਾ ਕੁੱਕੜ ਦਾ ਮੁਰਗੇ ਦਾ ਨਾਮ ਆ ਭਾਂਗ ਮਾਛਲੀ ਮੱਛੀ ਨੂੰ ਕਹਿੰਦੇ ਨੇ ਮੱਛੀ ਨੂੰ ਕਈ ਕਹਿੰਦੇ ਨੇ ਜਿੱਦਾਂ ਕਿ ਅੰਮ੍ਰਿਤ ਛਕਾਇਆ ਕੋਈ ਥੋੜ੍ਹਾ ਜਿਹਾ ਕਿ ਫਰਕ ਰਹਿ ਗਿਆ ਹੈ ਇਹ ਆ ਕਿ ਕਿਹਾ ਸੀ ਕਿ ਜਿਸ ਮਾਸ ਤੇ ਮੁਸਲਮਾਨਾਂ ਦਾ ਕਲਮਾ ਪੜਿਆ ਗਿਆ ਉਹ ਕਦੇ ਨਹੀਂ ਖਾਣਾ ਬਲਕਿ ਕੋਈ ਵੀ ਮਾਸ ਨਹੀਂ ਖਾਣਾ ਅਰਥ ਤਾਂ ਇਹ ਅੱਖਰ ਤਾਂ ਸਿੱਧੇ ਨੇ ਅਰਥ ਵੀ ਸਿੱਧੇ ਆ ਪਤਾ ਨਹੀਂ ਬਲ ਬੁਲ ਕਿੱਥੋਂ ਪਾਉਂਦੇ ਆ ਹਜ਼ੂਰ ਸੱਚੇ ਪਾਤਸ਼ਾਹ ਜੀ ਭਗਤ ਕਬੀਰ ਜੀ ਦੇ ਰਸਤਾਂ ਦੁਆਰਾ ਕਹਿੰਦੇ ਨੇ ਭਾਂਗ ਮਾਛਲੀ ਥੋੜਾ ਸ਼ਰਾਬ ਦਾ ਨਾਂ ਹੈ ਪਾਨ ਪਾਨ ਚੱਪਣ ਦਾ ਨਾਂ ਹੈ ਜੋ ਜੋ ਪ੍ਰਾਣੀ ਖਾਹੇ ਤੀਰਥ ਵਰਤ ਨੇਮ ਕੀ ਹੈ ਤਾਂ ਸਭ ਰਸਾਤਲ ਜਾ ਨਰਕਾਂ ਨੂੰ ਯਾਦ ਹੈਗਾ ਇਹਨਾਂ ਚੀਜ਼ਾਂ ਨੂੰ ਵਰਤਣ ਵਾਲਾ ਸਭ ਕੁਛ ਕਰਦਾ ਕਰਾਉਂਦਾ ਹੋਇਆ ਸੋ ਖਾਲਸਾ ਜੀ ਇਹਨਾਂ ਚੀਜ਼ਾਂ ਸਾਰੀਆਂ ਤੋਂ ਬਚਾਇਆ ਭਾਵ ਕੋਈ ਨਸ਼ਾ ਗੁਰੂ ਕੇ ਸਿੱਖ ਨੂੰ ਨਾ ਲੱਗੇ ਅਮਲ ਕੇਵਲ ਬਾਹਰਲਾ ਅਮਲ ਦਾਲ ਤੇ ਪ੍ਰਸ਼ਾਦੇ ਦਾ ਸੱਚਾ ਅਮਲ ਗੁਰੂ ਕੇ ਨਾਮ ਦਾ ਗੁਰੂ ਕੀ ਬਾਣੀ ਦਾ ਹੋਰ ਕੋਈ ਅਮਲ ਸਾਡੇ ਨੇੜੇ ਨਹੀਂ ਆਉਣ ਦਿੱਤਾ ਖਾਲਸਾ ਜੀ ਵਿਚਾਰ ਕੇ ਵੇਖੋ ਜਿਹਨੇ ਬਹੁਤੇ ਪਾਪ ਕੀਤੇ ਹੋਣ ਉਹਨੂੰ ਕੋਹੜ ਰੋਗ ਹੁੰਦਾ ਹੈ ਤੇ ਜਿਸ ਨੇ ਉਸ ਤੋਂ ਵੀ ਵੱਧ ਪਾਪ ਕੀਤੇ ਹੋਣ ਉਹਨੂੰ ਕੋਈ ਨਸ਼ਾ ਉਹਨੂੰ ਕੋਈ ਅਮਲ ਲੱਗ ਜਾਂਦਾ ਹੈ ਰੋਟੀ ਖਾਵੇ ਤੰਗ ਹੋ ਕੇ ਖਾਵੇ ਕੱਪੜਾ ਖਾਵੇ ਮਿਲਦਾ ਨਹੀਂ ਪਰ ਉਹਨੂੰ ਅਮਲ ਖਾਣ ਵਾਸਤੇ ਜ਼ਰੂਰੀ ਚਾਹੀਦਾ ਨਹੀਂ ਤਾਂ ਤੜਫ ਤੜਫ ਕੇ ਮਰ ਜਾਵੇ ਸੋ ਜਿਹਨੇ ਬਹੁਤੇ ਹੀ ਪਾਪ ਕੀਤੇ ਹੋਣ ਉਹਨੂੰ ਰੱਬ ਨਸ਼ਾ ਲਾ ਦਿੰਦਾ ਹੈ ਸੋ ਭੈੜੀਆਂ ਚੀਜ਼ਾਂ ਬਦਬੂ ਵਾਲੀਆਂ ਕਈ ਨਸਵਾਰਾਂ ਤੱਕ ਲੈਂਦੇ ਨੇ ਕਿੱਡੀ ਤੱਕੜੀ ਨਾਲ ਭੈੜੀ ਬਦਬੂ ਆਉਂਦੀ ਕੋਈ ਨੇੜੇ ਨਹੀਂ ਬਹਿਣ ਦਿੰਦਾ ਤੇ ਜਿਹਨੂੰ ਕੋਈ ਨੇੜੇ ਨਾ ਲੱਗਣ ਦੇਵੇ ਉਹਦੇ ਨਾਲ ਦਾ ਵੀ ਕੋਈ ਬੁਰਾ ਬੰਦਾ ਹੈ ਜਿਹਨੂੰ ਕੋਈ ਨੇੜੇ ਨਾ ਬੈਠਣ ਦੇਵੇ ਕੋਈ ਮੱਥੇ ਨਾ ਲੱਗਣ ਦੇਵੇ ਕੱਪੜਾ ਨਾਲ ਨਾ ਛੋੜ ਦੇਵੇ ਕਿ ਖਰਾਬ ਹੋ ਜਾਵੇਗਾ ਐਦੋ ਵੱਡਾ ਹੋਰ ਰੱਬ ਨੇ ਤੁਹਾਨੂੰ ਉਹਨਾਂ ਨੂੰ ਕੀ ਦੇਣਾ ਉਹ ਤਾਂ ਆਪਣੇ ਆਪ ਹੀ ਮਿਲ ਗਿਆ ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਦੇ ਬਚਨ ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ ਹਰ ਹਰ ਕਦੇ ਨੇ ਚੇਤਿਓ ਜੰਮ ਪਕੜ ਚਲਾਈ ਪਾਨ ਤੰਬਾਕੂ ਬੀੜੀਆਂ ਸੋ ਸੁਪਾਰੀਆਂ ਖਾਣ ਵਾਲੇ ਜਮ ਦੂਤ ਉਹਨਾਂ ਨੂੰ ਪਕੜ ਕੇ ਲਿਜਾਣਗੇ ਸਤਿਗੁਰੂ ਰਾਮਦਾਸ ਦੀ ਕਿਰਪਾ ਕਰਕੇ ਕਹਿ ਰਹੇ ਸੋ ਭਾਵ ਇਹ ਕਿਹੜਾ ਉਹ ਨਸ਼ਾ ਹੈ ਜਿਹੜਾ ਸਤਿਗੁਰੂ ਜੀ ਨੇ ਮਨਾ ਨਹੀਂ ਕੀਤਾ ਸਾਰੇ ਨਸ਼ਿਆਂ ਤੋਂ ਬਚਾਇਆ ਫਿਰ ਇਹ ਗੰਦੀਆਂ ਗਾਲਾਂ ਗੰਦੀਆਂ ਗੱਲਾਂ ਤੇ ਗੰਦੇ ਗਾਣੇ ਇਹਨਾਂ ਤੋਂ ਗੁਰੂ ਅਰਜਨ ਸਾਹਿਬ ਨੇ ਬਚਾਇਆ ਹਜ਼ੂਰ ਕਹਿੰਦੇ ਹਨ ਮੇਰੇ ਮੋਹਨ ਸਰਬਨੀ ਇਹ ਨਾ ਸੁਣਾਏ ਸਾਕਤ ਗੀਤ ਨਾਥ ਸੁਣ ਗਾਵਤ ਬੋਲ ਸਬੋਲ ਅਜਾਏ ਮੇਰੇ ਮੋਹਨ ਪਰਮੇਸ਼ਰ ਜੀ ਸਾਡੇ ਕੰਨਾਂ ਵਿੱਚ ਇਹ ਗੱਲ ਨਾ ਪੈਣ ਦਿਆ ਜੇ ਸਾਕਤ ਕਠੋਰ ਚਿੱਤ ਗੀਤ ਨਾਥ ਸੁਣ ਗਾਵਤ ਗੀਤ ਗਾਉਂਦੇ ਨੇ ਵਾਜੇ ਵਜਾ ਵਜਾ ਕੇ ਉੱਚੀਆਂ ਉੱਚੀਆਂ ਧੁਨੀਆਂ ਦੇ ਨਾਲ ਤੇ ਬੋਲ ਸਬੋਲ ਅਜਾਏ ਬੇ ਟਿਕਾਣੇ ਦੀਆਂ ਮਥਵੀਆਂ ਦੀਆਂ ਗੱਲਾਂ ਮਥਵੀਆਂ ਜਿਹੜੇ ਮਾਰਦੇ ਹਨ ਬੇ ਟਿਕਾਣੇ ਦੀਆਂ ਗੱਲਾਂ ਜਿਹੜੇ ਇਹ ਬੋਲਦੇ ਹਨ ਵਾਜੇ ਤੇ ਇਹ ਸਾਜ ਵਜਾ ਵਜਾ ਕੇ ਸਾਡੇ ਕੰਨਾਂ ਵਿੱਚ ਇਹ ਆਵਾਜ਼ ਨਾ ਪੈਣ ਦਿਆ ਸਾਡੇ ਤੇ ਕਿਰਪਾ ਕਰੋ ਸਾਡੇ ਕੰਨ ਇਹਨਾਂ ਭੈੜੀਆਂ ਭੈੜੀਆਂ ਗਾਣਿਆਂ ਤੋਂ ਬਚੇ ਰਹਿਣ ਸੋ ਖਾਲਸਾ ਜੀ ਦਸਮ ਪਾਤਸ਼ਾਹ ਜੀ ਨੇ ਬਚਨ ਕਹਿ ਦਿੱਤੇ ਕਿ ਤਰਿਆ ਰਾਗ ਨਾ ਸੁਣਿਆ ਚਿੱਤ ਲਾਏ ਰਹਿਤਰਾਮੇ ਦਾ ਬਚਨ ਹੈ ਕਿ ਜਨਾਨੀ ਦੀ ਜਵਾਨੋ ਜਿਹੜਾ ਗੁਰੂ ਕੀ ਬਾਣੀ ਤੋਂ ਬਿਨਾਂ ਕੋਈ ਵੀ ਗਾਣਾ ਉਹ ਕਦੇ ਚਿੱਤ ਲਾ ਕੇ ਨਹੀਂ ਸੁਣਦਾ ਉਹ ਮਨ ਨੂੰ ਵਿਕਾਰੀ ਬਣਾ ਦੇਵੇਗਾ ਪਾਤਸ਼ਾਹ ਜੀ ਨੇ ਸਾਨੂੰ ਇਹਨਾਂ ਗੰਦਿਆਂ ਗਾਣਿਆਂ ਤੋਂ ਕਿਰਪਾ ਕਰਕੇ ਬਚਾਇਆ ਕਿ ਕਦੇ ਕੰਨਾਂ ਵਿੱਚ ਆਵਾਜ਼ ਭੈੜੀ ਨਹੀਂ ਪੈਂਦੀ ਨਾਚ ਕਦੇ ਨਹੀਂ ਵੇਖਣਾ ਗੰਦਾ ਨਾਚ ਕਦੇ ਨਹੀਂ ਵੇਖਣਾ ਪਰਾਈ ਇਸਤਰੀ ਕੀ ਪਰਾਈ ਇਸਤਰੀ ਦਾ ਨੰਗੇਜ ਜਾਂ ਉਹਦਾ ਨਾਚ ਜਾਂ ਗੰਦਾ ਗਾਣਾ ਇਹ ਜੋ ਵੀ ਸੁਣੇਗਾ ਜਾਂ ਵੇਖੇਗਾ ਦਸਮ ਪਾਤਸ਼ਾਹ ਜੀ ਤੁਹਾਨੂੰ ਤਨਖਾਹੀਆ ਕਰਾਰ ਦਿੰਦੇ ਹਨ ਸੋ ਤਾਂ ਹੀ ਨਾਨਕ ਨਾਮ ਜਹਾਜ਼ ਜਿਹੜੀ ਆ ਕਿ ਫਿਲਮ ਬਣੀਆਂ ਵੇਖੋ ਸਿੰਘਾ ਇੱਕ ਦੋ ਨੇ ਵੇਖੀ ਆ ਕੇ ਦੱਸਿਆ ਸੋ ਕਿਹਾ ਕਿ ਸਿੰਘੋ ਕਦੇ ਨਾ ਵੇਖਣ ਜਾਇਓ ਪਹਿਲਾਂ ਵਿੱਚ ਕੁੜੀਆਂ ਨਚਾਉਂਦੇ ਨੇ ਜਨਾਨੀਆਂ ਨਚਾਉਂਦੇ ਨੇ ਫਿਰ ਆ ਕੇ ਨਾਨਕ ਨਾਮ ਜਹਾਜ਼ ਹੈ ਪਹਿਲਾਂ ਤਾਂ ਜਹਾਜ਼ ਦੇ ਵਿੱਚ ਪੱਥਰ ਰੱਖ ਦਿੱਤੇ ਬੇੜੀਆਂ 'ਚ ਵੱਡੇ ਪਾ ਦਿੱਤੇ ਅਤੇ ਮਗਰੋਂ ਕਹਿ ਦਿੱਤਾ ਹੁਣ ਜਹਾਜ਼ 'ਤੇ ਚੜ੍ਹ ਜਾਓ ਬਿਲਕੁਲ ਇਹ ਗਲਤ ਗੱਲ ਹੈ ਸੋ ਖਾਲਸਾ ਜੀ ਕਿੰਨਾ ਕੁ ਪ੍ਰਚਾਰ ਭਲਾ ਇਹ ਫਿਲਮਾਂ ਨੇ ਕੀਤਾ ਕਿੰਨੀਆਂ ਕਿਹੜੀਆਂ ਮੁੱਖ ਚੱਕਿਆ ਕਿੰਨੀਆਂ ਕਿਹੜੀਆਂ ਸ਼ਰਾਬਾਂ ਛੱਡੀਆਂ ਨੇ ਕਿੰਨੀਆਂ ਕਿਹੜੇ ਤੰਬਾਕੂ ਛੱਡਿਆ ਹੈ ਕਿੰਨੀਆਂ ਕਿਹੜੇ ਦਾੜਾ 'ਤੇ ਕੇਸ ਰੱਖੇ ਨੇ ਕਿੰਨੇ ਕੁ ਬਾਣੀ ਪੜ੍ਹਨ ਲੱਗ ਗਏ ਨੇ ਬਿਲਕੁਲ ਇਹ ਗਲਤ ਤਰੀਕੇ ਹਨ ਸਤਿਗੁਰੂ ਜੀ ਨੇ ਗੁਰਦੁਆਰੇ ਸਾਹਿਬ ਬਣਾਏ ਨੇ ਪ੍ਰਚਾਰ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਤਾਦਿਆ ਬਹਿ ਕੇ ਪ੍ਰਚਾਰ ਕਰਨਾ ਗੁਰੂ ਕੀ ਬਾਣੀ ਦੇ ਆਸਰੇ ਇਹ ਸਿਨਮਿਆਂ ਸਿਨਮਿਆਂ ਨੇ ਕੋਈ ਪ੍ਰਚਾਰ ਨਹੀਂ ਕਰਨਾ ਅਤੇ ਨਾ ਕੀਤਾ ਇਸ ਵਾਸਤੇ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਸੱਚੇ ਪਾਤਸ਼ਾਹ ਨੇ ਸਾਨੂੰ ਕਿਰਪਾ ਕਰਕੇ ਬਚਾਇਆ ਹੈ ਗੁਰੂ ਕਾ ਸਿੱਖ ਕਦੇ ਝੂਠ ਨਹੀਂ ਬੋਲ ਸਕਦਾ ਗੁਰੂ ਕਾ ਸਿੱਖ ਠੱਗੀ ਠੋਰੀ ਮਾਰ ਕੇ ਆਪਣੇ ਪਰਿਵਾਰ ਦੀ ਪਾਲਣਾ ਨਹੀਂ ਕਰ ਸਕਦਾ ਹਜ਼ੂਰ ਦੇ ਬਚਨ ਹਨ ਸੱਚੇ ਪਾਤਸ਼ਾਹ ਜੀ ਦੇ ਭਗਤ ਜੀ ਦੇ ਰਸਨਾਂ ਦੁਆਰਾ ਇਹ ਬਹੁ ਪ੍ਰਪੰਚ ਕਰ ਪਰ ਧੰਨ ਲਿਆਵਾ ਸੁਤਾਰਾ ਪੈ ਆ ਲੁਟਾਵਾ ਮਨ ਮੇਰੇ ਪੂਲੇ ਕਥ ਨਾ ਕੀ ਜਾਏ, ਅੰਤ ਨਵੇੜਾ ਤੇਰੇ ਜੀ ਪੈਲੀ ਜਾਏ। ਕਿਉਂ ਠੱਗੀ ਠੋਰੀ ਦੇ ਨਾਲ ਪ੍ਰਵਾਦ ਪਾਲਣਾ ਅਤਿਅੰਤ ਮਨਾ ਹੈ? ਕਿਉਂ ਲੋਕੀ ਸ਼ਰਾਧ ਕਰਵਾਉਂਦੇ ਸਨ, ਸ਼ਰਾਧ ਕਰਾ ਕਰੋ ਜੀ ਵੱਡਿਆਂ ਦੇ ਨਿਮਿਤ, ਹਜ਼ੂਰ ਨੇ ਇਹ ਮਨਾ ਕੀਤਾ। ਨਹੀਂ ਭਾਈ, ਸ਼ਰਾਧ ਖਿਆ ਵਿਆਹ ਆਦਿਕ ਕੋਈ ਨਹੀਂ, ਬਲਕਿ ਇਹ ਬਚਨ ਕੀਤੀ, ਜੇ ਆਪਣੇ ਵਡੇਰਿਆਂ ਦਾ ਭਲਾ ਕਰਨਾ ਚਾਹੁੰਦੇ ਹੋ ਤਾਂ ਗੁਰੂ ਕੀ ਬਾਣੀ ਦਾ ਪਾਠ ਆਪ ਕਰੋ, ਤੇ ਜੇ ਨਹੀਂ ਆਪ ਕਰਨ ਦੀ ਹਿੰਮਤ ਤਾਂ ਕਰਵਾਓ, ਪਰ ਇਉਂ ਨਾ ਕਰਵਾਇਓ ਕਿ ਆਪ ਤਾਂ ਇੱਥੇ ਬੈਠੇ ਹੋਵੋ ਤੇ ਇੱਥੋਂ ਟੈਲੀਫੋਨ ਹੋ ਜਾਂਦਾ ਘਰੋਂ, ਸਿੰਘ ਸਭਾ ਦਾਦਰ ਵਾਲਿਓ ਖੰਡ ਪਾਠ ਸਾਡਾ ਰੱਖ ਦਿਆ, ਜੇ ਫਲਾਣੇ ਦਿਨ ਮਾਇਆ ਤੁਹਾਡੇ ਪਾਸ ਪਹੁੰਚ ਜਾਵੇਗੀ ਤੇ ਤੁਸੀਂ ਕਦੋਂ ਆਓਗੇ ਜੀ? ਅਸੀਂ ਆਵਾਂਗੇ ਭੋਗ ਵਾਲੇ ਦਿਨ। ਭੋਗ ਪਾਉਣਾ ਕਿੰਨੇ ਵਜੇ ਆ ਜੀ? ਹੁਕਮ ਕਰੋ। ਹੁਕਮ ਕਰਦਾ ਘਰ ਵਾਲਾ ਹੁਕਮ ਕਰਦਾ ਹੈ, ਪੈਸੇ ਚਾਰ ਬਹੁਤੇ ਨੇ ਨਾ, ਹੁਕਮ ਕਰਦਾ ਘਰ ਬੈਠਾ, ਮੈਂ 9 ਵਜੇ ਆ ਸਕਾਂਗਾ, ਪਹਿਲਾਂ ਮੈਂ ਨਹੀਂ ਆ ਸਕਣਾ। 7 ਵਜੇ ਜੀ, 9 ਵਜੇ ਨੂੰ ਐਨ ਭੋਗ ਤਿਆਰ ਹੋ ਗਿਆ ਤੁਹਾਡੇ ਆਉਂਦਿਆਂ ਨੂੰ। 9 ਵਜੇ ਲੱਗੇ ਨੇ, ਟੈਲੀਫੋਨ ਗਿਆ, ਮੇਰਾ ਮਿੱਤਰ ਆ ਗਿਆ, ਮੈਂ ਨਹੀਂ 10 ਮਿੰਟ ਆ ਸਕਦਾ, ਲੇਟ ਕਰੋ। ਉਹ ਵਿਚਾਰੇ ਕੰਮ ਦੇ ਗ੍ਰੰਥੀ ਕਹਿੰਦੇ ਨੇ ਜੀ, ਭੋਗ ਨੇੜੇ ਆ ਗਿਆ, ਓਏ ਕਿਉਂ ਨਹੀਂ ਕਰਨਾ, ਲੇਟ ਕਰੋ, ਅੱਗੇ ਵਾਸਤੇ ਤੁਹਾਨੂੰ ਅਸੀਂ ਨਹੀਂ ਜੇ ਪਾਠੀ ਲਾਉਣਾ। ਚੰਗਾ ਹਜ਼ੂਰ, ਜਿਵੇਂ ਹੁਕਮ ਹੈ, 15 ਮਿੰਟ ਲੇਟ ਕਰ ਦੇਣਗੇ, 10 ਮਿੰਟ ਤਾਂ ਗੱਲ ਹੀ ਕੋਈ ਨਹੀਂ। ਲੇਟ ਕੀਤਾ, ਹੋਰ ਲੇਟ ਕੀਤਾ, ਘੰਟਾ ਲੇਟ ਕਰੋ। ਅਵਲਤਾਰ ਜੀ ਆ ਹੀ ਨਹੀਂ ਸਕਦੇ, ਕੰਮ ਜ਼ਿਆਦਾ ਪੈ ਗਿਆ, ਅਤੇ ਤੁਸੀਂ ਦੱਸੋ ਬਿੱਲ ਕੀ ਬਣਿਆ? ਰੁਮਾਲਾ ਕੱਲ੍ਹ ਨੂੰ ਆ ਜਾਵੇਗਾ, ਭੇਜ ਦਿਆਂਗੇ, ਅਤੇ ਤੁਸੀਂ ਹੁਕਮਨਾਮਾ ਲਿਖ ਕੇ ਭੇਜ ਦਿਆ ਜੇ ਸਾਨੂੰ। ਫਿਰ ਕਹਿੰਦੇ ਨੇ ਅਸੀਂ ਖੰਡ ਪਾਠ ਕਰਵਾਇਆ ਅਤੇ ਸਾਡੀ ਕਾਮਨਾ ਪੂਰੀ ਹੋ ਜਾਵੇ, ਇੰਨੀ ਗੁਰੂ ਕੀ ਨਰਾਦਰੀ। ਕੁਛ ਖਿਆਲ ਕਰਨਾ ਚਾਹੀਦਾ, ਜੇ ਕਿਤੇ ਕੋਈ ਘਰ ਅਖੰਡ ਪਾਠ ਰਖਵਾ ਲਵੇ, ਪਾਠੀ ਚਬਾਰੇ 'ਚ ਟੰਗ ਦਿੰਦੇ ਨੇ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਂਦਾ ਹੈ, ਪਾਠ ਆਰੰਭ ਹੋ ਜਾਂਦਾ, ਜਿਵੇਂ ਟੇਪ ਰਿਕਾਰਡ ਚੱਲਦੀ ਆਪਣੇ ਆਪ। ਨਹੀਂ ਕਿਸੇ ਨੇ ਉਹਨਾਂ ਦੀ ਖਬਰ ਸਾਰ ਲੈਣੀ ਜੀ, ਤੁਸੀਂ ਦੱਸਿਓ ਤੁਹਾਡਾ ਰੋਟੀ ਪਾਣੀ ਦਾ ਕੀ ਖਰਚ ਹੋ ਗਿਆ, ਤੁਹਾਨੂੰ ਇਕੱਠਾ ਹੀ ਦੇ ਦਿੰਦੇ ਆ, ਹੋਟਲ ਤੋਂ ਜਾ ਕੇ ਚਾਹ ਪੀ ਆਓ ਅਤੇ ਉੱਥੋਂ ਹੀ ਰੋਟੀ ਖਾ ਰਿਹਾ ਜੇ, ਮਗਲੇ ਦਿਨ ਜਿਹੜੇ ਪੈਸੇ ਤੁਹਾਨੂੰ ਉਹ ਦੇ ਦਿਆਂਗੇ, ਤੁਹਾਡਾ ਬਿੱਲ ਬਣ ਜਾਵੇ ਜਿਹੜਾ, ਉਹ ਇਹਨੇ ਨਾਲ ਤੁਹਾਡਾ ਸਰ ਜਾਵੇਗਾ। ਨਹੀਂ ਘਰ ਵਾਲੀ ਸਵਾਣੀ ਨੇ ਕਿਤੇ ਕੋਈ ਭਾਂਡਾ ਮਾਂਜਣਾ, ਨਹੀਂ ਕੋਈ ਰੋਟੀ ਫੜਾਉਣੀ, ਵੱਡੀ ਗੱਲ ਹੈ ਤਾਂ ਉਹਨੂੰ ਨੌਕਰ ਨੂੰ ਹੁਕਮ ਕਰ ਦੇਣਾ, ਪ੍ਰਸ਼ਾਦਾ ਪਕਾ ਦੇਣੀ, ਫੜਾ ਦੇਣੀ ਉਹਨੂੰ, ਆਪ ਨਹੀਂ ਹੱਥ ਸਵਲੇ ਕਰਨੇ, ਆਪਣੇ ਹੱਥ ਚੁੰਡੇ ਨੇ, ਬਿਨ ਸੇਵਾ ਬਿਗ ਹੱਥ ਪੈਰ ਹੋਰ ਨਿਰਭਰ ਕਰਨੀ। ਬਾਬਾ ਅਤਰ ਸਿੰਘ ਸਾਹਿਬ ਦੀ ਮਸਤੂ ਆਣਿਆਂ ਦਾ ਲੰਗਰ ਕੀਤਾ, ਫਰੀਦਕੋਟੀਏ ਰਾਜੇ ਨੇ। ਖਾਲਸਾ ਜੀ, ਅੱਜ ਸਮੁੱਚੇ ਤੌਰ 'ਤੇ ਜਿੰਨਾ 22 ਦਿਨਾਂ 'ਚ ਪ੍ਰਚਾਰ ਹੋਇਆ ਹੈ, ਉਹਨੂੰ ਸੰਖੇਪ ਰੂਪ ਦੇ ਵਿੱਚ ਦਾਸ ਦੁਬਾਰਾ ਦੁਹਰਾਉਣਾ ਚਾਹੁੰਦਾ ਹਾਂ, ਕੇਵਲ ਜਿੰਨਾ 22 ਦਿਨਾਂ 'ਚ ਪ੍ਰਚਾਰ ਹੋਇਆ ਇਸ ਵਾਸਤੇ ਸੋ ਛੋਟੀ ਛੋਟੀ ਟੂਕ ਦੇ ਕੇ ਅੱਗੇ ਜਾ ਰਿਹਾ ਹੈ। ਸੋ ਖਾਲਸਾ ਜੀ, ਉਹਨਾਂ ਦਾ ਲੰਗਰ ਕੀਤਾ ਫਰੀਦਕੋਟੀਏ ਰਾਜੇ ਨੇ, ਰਾਜਾ ਵੀ ਆ ਕਰਕੇ ਖੜਾ ਰਿਹਾ ਅਤੇ ਰਾਣੀ ਕਿਹੜੀ ਘੱਟ ਸੀ। ਲੰਗਰ ਤਿਆਰ ਹੋਇਆ, ਸੰਗਤਾਂ ਨੇ ਛਕਿਆ, ਮਹਾਂਪੁਰਖਾਂ ਨੇ ਛਕਿਆ, ਅਰਦਾਸ ਹੋਣ ਲੱਗੀ। ਰਾਜਾ ਆਕੜ ਕੇ ਹੱਥ ਜੋੜ ਕੇ ਖਲੋ ਗਿਆ ਕਿ ਮੇਰਾ ਨਾਮ ਬੜਾ ਵੜਿਆ ਕੇ ਲੈਣਗੇ, ਮਹਾਂਪੁਰਖ ਬੇਪਰਵਾਹ, ਉਹਨਾਂ ਨੂੰ ਕੀ ਪਰਵਾਹ ਸੀ। ਕਹਿਣਗੇ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ, ਲੰਗਰ ਪਾਣੀ ਤੇਰਾ ਅਤੇ ਦਾਣਾ ਪਾਣੀ ਤੇਰਾ, ਸਹਿਲ ਭਾਵਨੀ ਰਾਜੇ ਅਤੇ ਰਾਣੀ ਦੇ ਦਾਸ ਅਤੇ ਦਾਸੀਆਂ ਦੀ, ਉਹਨਾਂ ਦੀ ਸੇਵਾ ਪ੍ਰਵਾਨ ਕਰਿਓ ਅਤੇ ਉਹਨਾਂ ਦਾ ਭਲਾ ਕਰਿਓ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਮਤਕਾ ਭਲਾ। ਇਹ ਹੱਕੇ ਬੱਕੇ ਰਹਿ ਗਏ, ਕਹਿੰਦੇ ਜੀ ਅਸੀਂ, ਕਹਿੰਦੇ ਤੁਸੀਂ ਖਾਲੀ ਰਹਿ ਗਏ, ਕਹਿੰਦੇ ਕਿਉਂ ਜੀ? ਕਹਿੰਦੇ ਕੋਈ ਭਾਂਡਾ ਮਾਂਜਿਆ, ਪ੍ਰਸ਼ਾਦਾ ਪਕਾਇਆ, ਵਰਤਾਇਆ? ਕਹਿੰਦੇ ਜੀ ਨਹੀਂ। ਫਿਰ ਕਹਿੰਦੇ ਤੁਸੀਂ ਖਾਲੀ ਜੇ ਖਾਲੀ ਰਹਿ ਗਏ, ਦਾਣਾ ਪਾਣੀ ਤੁਹਾਡਾ ਹੈ? ਕਹਿੰਦੇ ਨਹੀਂ ਜੀ, ਗੁਰੂ ਕਾ ਸਹਿਲ ਸੇਵਾ ਤੁਹਾਡੀ ਹੈ। ਕਹਿੰਦੇ ਜੀ ਇਹ ਤਾਂ ਦਾਸ ਦਾਸੀਆਂ ਨੇ ਕੀਤੀ। ਕਹਿੰਦੇ ਉਹਨਾਂ ਦਾ ਭਲਾ ਹੋ ਗਿਆ, ਤੁਸੀਂ ਖਾਲੀ ਰਹਿ ਗਏ, ਪਰਵਾਹ ਨਹੀਂ ਕੀਤੀ ਖਾਲਸਾ ਜੀ। ਸੋ ਇਹੋ ਟੈਲੀਫੋਨਾਂ 'ਤੇ ਕਰਾਏ ਹੋਏ ਅਖੰਡ ਪਾਠਾਂ ਦਾ ਮਹਾਤਮ ਪੂਰਾ ਨਹੀਂ ਮਿਲਣਾ, ਇਹ ਵੀ ਨਹੀਂ ਕਿਹਾ ਜਾ ਸਕਦਾ। ਕਈ ਤਾਂ ਪ੍ਰਚਾਰ ਕਰਦੇ ਆ, ਰਾਹ ਹੀ ਵੱਧ ਜਾਂਦੇ ਆ ਕਿ ਕੋਈ ਵੀ ਫਲ ਨਹੀਂ ਲੱਗਣਾ, ਇਹ ਤਾਂ ਪਾਪ ਹੈ ਕਹਿਣ। ਕਿਉਂ ਨਾ ਫਲ ਲੱਗੇਗਾ? ਗੁਰੂ ਕੀ ਬਾਣੀ ਦਾ ਫਲ ਲੱਗੇਗਾ, ਪਰ ਜਿੰਨੀ ਕੁ ਸਰਦਾ ਭਾਵਨਾ ਹੋਈ ਉਹਨਾਂ 'ਚ, ਅਤੇ ਬਾਕੀ ਫਲ ਦੇ ਕਿੱਧਰ ਜਾਊ? ਫਲ ਲੱਗਣਾ ਤਾਂ ਹੈ, ਇਹ ਤਾਂ ਭਾਵਨਾ ਨਾ ਕੀਤਾ ਪਾਠੀਆਂ ਨੇ ਅਤੇ ਪਾਠੀਆਂ ਨੂੰ ਲੱਗੂ, ਜ਼ਰੂਰ ਲੱਗੇਗਾ। ਅਤੇ ਜੇ ਉਹਨਾਂ ਨੇ ਵੀ ਨਹੀਂ ਭਾਵਨਾ ਨਾ ਕੀਤਾ ਤਾਂ ਉਹ ਜਗ੍ਹਾ ਜ਼ਰੂਰ ਪਵਿੱਤਰ ਹੋ ਜਾਵੇਗੀ ਜਿੱਥੇ ਹੋਇਆ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਸਾਡੇ 'ਤੇ ਤਰਸ ਕੀਤਾ, ਮਿਹਰਾਂ ਕੀਤੀਆਂ, ਇਹਨਾਂ ਸਾਰੀਆਂ ਕੁਰੀਤੀਆਂ ਬਦ ਫੈਲੀਆਂ ਤੋਂ ਸਾਨੂੰ ਬਚਾਇਆ, ਮਲ ਕੇ ਬਚਨ ਕੀਤੇ ਨੇ ਜਿਸ ਥਾਂ। ਬੇਨਤੀ ਸੀ ਕਿ ਸ਼ਰਾਧ ਹਜ਼ੂਰ ਦੇ ਬਚਨ ਹਨ, ਜਿਸ ਸਿਮਰਤ ਸਭ ਕਿਲ ਵਿਖ ਨਾਸਾ ਹੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾਂ ਕਾ ਅੰਤ ਨਾ ਪਾਰੋ। ਉਹ ਬਾਣੀ ਆਪ ਪੜੋ, ਨਾਮ ਆਪ ਜਪੋ, ਤੁਹਾਡਾ ਹੀ ਕੇਵਲ ਭਲਾ ਹੀ, ਤੁਹਾਡੇ ਪਿਤਰਾਂ ਦਾ ਵੀ ਉਧਾਰ ਹੋ ਜਾਵੇਗਾ। ਔਰ ਸੰਗਤ ਨੂੰ ਘਰ ਵਿੱਚ ਲਿਆ ਕੇ ਜੇ ਹੱਥੀਂ ਧਰਮ ਦੀ ਕਿਰਤ ਵਿੱਚੋਂ ਲੰਗਰ ਛਕਾਓਗੇ ਤਾਂ ਉਹ ਪ੍ਰਵਾਨ ਹੋਵੇਗਾ। ਐਵੇਂ ਪ੍ਰਵਾਨ ਕੋਈ ਨਹੀਂ ਹੁੰਦਾ। ਸੋ ਸੱਚੇ ਪਾਤਸ਼ਾਹ ਜੀ ਨੇ ਇਹ ਕੁਰੀਤੀ ਵੀ ਦੂਰ ਕੀਤੀ, ਬਾਕੀ ਹੋਰ ਜਿੰਨੀਆਂ ਮਨਮੱਤਾਂ ਸਭ ਮਹਾਰਾਜ ਸਾਹਿਬ ਨੇ ਦੂਰ ਕੀਤੀਆਂ, ਬਖਸ਼ਿਸ਼ ਕੀਤੀ। ਹੁਣ ਆਪਾਂ ਦਸਮ ਪਾਤਸ਼ਾਹ ਜੀ ਦੇ ਦਰਸ਼ਨ ਕਰ ਲਈਏ। ਦਸਮ ਪਾਤਸ਼ਾਹ ਜੀ ਨੇ ਇਸ ਬੂਟੇ ਨੂੰ ਐਨ ਪੂਰਾ ਫਲ ਲਾ ਦਿੱਤਾ ਜੋ ਪਹਿਲੇ ਸਰੂਪ ਦੇ ਵਿੱਚ ਆਪ ਜੀ ਨੇ ਬੀਜ ਬੀਜਿਆ। ਖਾਲਸਾ ਜੀ ਚਾਰ ਹਿੱਸਿਆਂ ਦੇ ਵਿੱਚ ਲੋਕਾਂ ਨੂੰ ਵੰਡ ਦਿੱਤਾ ਗਿਆ। ਪਹਿਲੇ ਲੋਕ ਜਿਹੜੇ ਬ੍ਰਾਹਮਣ ਆਪਣੇ ਆਪ ਨੂੰ ਚੌਂ ਯੁੱਗਾਂ ਦੇ ਗੁਰੂ ਕਹਾਉਂਦੇ, ਉਹ ਕਹਿੰਦੇ ਕਿ ਸਾਡਾ ਕੰਮ ਹੈ ਵਿੱਦਿਆ ਪੜ੍ਹਨੀ ਤੇ ਪੜ੍ਹਾਉਣੀ, ਛੱਤੀਆਂ ਦਾ ਕੰਮ ਹੈ ਕੇਵਲ ਸੁਣਨੀ, ਬਾਇਸ ਤੇ ਸ਼ੂਦਰ ਨੂੰ ਕੋਈ ਹੱਕ ਨਹੀਂ, ਉਹ ਖਾਲੀ ਰਹਿ ਜਾਣ। ਸੋ ਜਿਹੜੇ ਛੱਤਰੀ ਸਨ ਉਹਨਾਂ ਨੇ ਸ਼ਸਤਰ ਭਗਣ ਲਾਇਆ, ਉਹ ਕਹਿਣ ਲੱਗੇ ਅਸੀਂ ਮੁਲਕ ਦੀ ਰੱਖਿਆ ਕਰਾਂਗੇ, ਜੇ ਕੋਈ ਹਮਲਾ ਕਰਕੇ ਆ ਤਾਂ ਮੁਕਾਬਲਾ ਕਰਾਂਗੇ, ਭਾਵ ਫੌਜੀ ਬਣੇ। ਤੇ ਤੀਸਰੇ ਕਹਿਣ ਲੱਗੇ ਤੁਸੀਂ ਤਾਂ ਦੋ ਕੰਮ ਸਾਂਭ ਰਹੇ ਤੇ ਰੋਟੀ ਪਾਣੀ ਦਾ ਕੰਮ ਕਰੋ, ਕਹਿੰਦੇ ਤੁਸੀਂ ਤਿੰਨ ਕੰਮ ਪਹਿਲੇ ਕਰਦੇ ਹੋ, ਅਸੀਂ ਚਾਰ, ਅਸੀਂ ਜਿਹੜੇ ਆ ਅਸੀਂ ਤੁਹਾਡੀ ਤਿੰਨਾਂ ਦੀ ਸੇਵਾ ਕਰਾਂਗੇ ਤੇ ਤੁਹਾਡੇ ਜਿਵੇਂ ਤਿੰਨ ਵੱਡੇ ਵੱਡੇ ਕੰਮ ਨੇ ਅਸੀਂ ਤੁਹਾਡੀ ਸੇਵਾ ਕਰਾਂਗੇ। ਕਹਿੰਦੇ ਚੰਗਾ ਸੀ ਤਾਂ ਇਹ ਵੱਡੀ ਗੱਲ ਸਭ ਤੋਂ, ਪਰ ਅਫਸੋਸ ਕਿ ਉਹਨਾਂ ਨਾਲ ਧੱਕਾ ਕਰਕੇ ਉਹਨਾਂ ਨੂੰ ਸ਼ੂਦਰ ਕਮੀ ਤੇ ਨੀਵੇਂ ਤੇ ਨੀਚ ਕਿਹਾ ਗਿਆ। ਪਰ ਖਾਲਸਾ ਜੀ ਵਿਚਾਰ ਕੇ ਵੇਖੀਏ, ਇਹ ਚਾਰੇ ਵਰਨ ਜਿਹੜੇ ਨੇ ਇੱਕ ਦੂਜੇ ਦੇ ਅਧੀਨ ਰਹਿ ਗਏ, ਸੰਪੂਰਨ ਕੋਈ ਵੀ ਨਾ ਹੋਇਆ, ਸੁਤੰਤਰ ਕੋਈ ਨਾ ਹੋਇਆ। ਕਿਵੇਂ? ਇੱਕ ਪੰਡਿਤ ਹੈ, ਉਹ ਕੇਵਲ ਵਿਦਵਾਨ ਹੈ, ਨਾ ਉਹਦੇ ਪਾਸ ਰੋਟੀ ਦੇ, ਨਾ ਉਹਦੇ ਪਾਸ ਸ਼ਸਤਰ ਹੈ, ਤੇ ਨਾ ਉਹਦੇ ਪਾਸ ਸੇਵਾ ਹੈ। ਤਿੰਨਾਂ ਗੁਣਾਂ ਤੋਂ ਵਾਂਝਾ ਰਹਿ ਕੇ ਇੱਕੋ ਹੀ ਗੁਣ ਉਹਦੇ ਵਿੱਚ ਕੇਵਲ ਚੌਥਾ ਹਿੱਸਾ, ਜਿਹੜਾ ਛੱਤਰੀ ਉਹਦੇ ਪਾਸ ਕੇਵਲ ਸ਼ਸਤਰ ਹੈ, ਨਾ ਵਿਦਿਆ ਤੇ ਨਾ ਰੋਟੀ ਨਾ ਸੇਵਾ, ਰੋਟੀ ਵਾਲੇ ਕੋਲ ਨਾ ਸ਼ਸਤਰ ਤੇ ਨਾ ਵਿਦਿਆ। ਤੇ ਇਸੇ ਤਰ੍ਹਾਂ ਜਿਹੜਾ ਸ਼ੂਦਰ ਆ ਉਹਦੇ ਕੋਲ ਪਹਿਲੇ ਤਿੰਨੇ ਗੁਣ ਨਹੀਂ, ਇੱਕ ਦੂਜੇ ਦੇ ਅਧੀਨ ਹੋ ਗਏ, ਸਾਰੇ ਅਧੂਰੇ ਰਹਿ ਗਏ। ਪਰ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਕਿਰਪਾ ਕੀਤੀ, ਟਕਸਾਲਾ ਚਲਾ ਕੇ ਬ੍ਰਹਮ ਵਿਦਿਆ ਦੀ ਦਾਤ ਦੇ ਕੇ, ਦਾਤ ਦੇ ਕੇ ਆਪਣੇ ਸਿੱਖਾਂ ਨੂੰ ਬ੍ਰਾਹਮਣ ਬਣਾਇਆ, ਬ੍ਰਹਮ ਵਿਦਿਆ ਦੀ ਦਾਤ ਦੇ ਕੇ। ਹੋਰ ਕਿਸੇ ਪਾਸੋਂ ਨਾ ਵਿਦਿਆ ਪੜ੍ਹਦੇ ਫਿਰੋ, ਤੇ ਗਾਤਰੇ ਸਾਡੇ ਸ਼ਸਤਰ ਪੈ ਲਾ ਕਰਕੇ ਸਾਨੂੰ ਛੱਤਰੀ ਬਣਾ ਦਿੱਤਾ, ਔਰ ਕਿਹਾ ਕਿ ਧਰਮ ਦੀ ਕਿਰਤ ਤੋਂ ਬਿਨਾਂ ਸਿੰਘ ਪੂਰਾ ਨਹੀਂ, ਧਰਮ ਦੀ ਕਿਰਤ ਜ਼ਰੂਰ ਕਰਨੀ ਹੈ। ਉਹ ਕਿਹੜੀ? ਖੇਤੀ ਬਣਜ ਸਭ ਹੁਕਮ ਹੈ, ਹੁਕਮ ਹੈ ਮਨ ਵਡਿਆਈ ਰਾਮ, ਖੇਤੀ ਕਰੋ, ਵਪਾਰ ਕਰੋ, ਸੁਦਾਗਰੀ ਕਰੋ, ਨੌਕਰੀ ਕਰੋ, ਚਾਕਰੀ ਕਰੋ, ਜੋ ਮਰਜ਼ੀ ਕਰੋ, ਸਭ ਹੁਕਮ ਹੈ। ਤੇ ਤੀਸਰੇ ਬਚਨ ਆਪ ਜੀ ਨੇ ਕੀਤਾ ਕਿ ਜਦੋਂ ਤੱਕ ਦੂਜਿਆਂ ਦੀ ਸੇਵਾ ਨਹੀਂ ਕਰਦੇ ਤਦੋਂ ਤੱਕ ਤੁਹਾਡੇ ਹੱਥ ਪੈਰ ਵਿਅਰਥ ਹਨ। ਸੋ ਗੁਰੂ ਕਾ ਸਿੰਘ ਬ੍ਰਾਹਮਣ ਵੀ, ਗੁਰੂ ਕਾ ਸਿੰਘ ਛੱਤਰੀ ਵੀ, ਗੁਰੂ ਕਾ ਸਿੰਘ ਬੈਸ ਵੀ, ਤੇ ਗੁਰੂ ਕਾ ਸਿੰਘ ਸ਼ੂਦਰ ਵੀ, ਚਾਰੇ ਗੁਣ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕੇ ਸਿੰਘ ਵਿੱਚ ਭਰ ਕਰਕੇ ਪੂਰਨ ਤੇ ਮੁਕੰਮਲ ਦਸਮ ਪਾਤਸ਼ਾਹ ਨੇ ਬਣਾਇਆ। ਸੋ ਜਦੋਂ ਤੱਕ ਦਸਮ ਪਾਤਸ਼ਾਹ ਦਾ ਖੰਡੇ ਦਾ ਅੰਮ੍ਰਿਤ ਛੱਕ ਕੇ ਪਿਆਰ ਪਰ ਪਿਆਰ ਨਹੀਂ ਹੁੰਦਾ ਮਨੁੱਖ, ਤਦੋਂ ਤੱਕ ਅਧੂਰਾ ਹੈ, ਤਦੋਂ ਤੱਕ ਪੂਰਾ ਮਨੁੱਖ ਨਹੀਂ। ਸੋ ਸਾਰੀਆਂ ਦਾਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਬਖਸ਼ ਦਿੱਤੀਆਂ, ਮਿਹਰ ਕੀਤੀ। ਫਿਰ ਖਾਲਸਾ ਜੀ ਸਾਨੂੰ ਆਪ ਜੋਤੀ ਜੋਤ ਸਮਾਉਣ ਲੱਗਿਆ, ਵੱਡੀ ਭਾਰੀ ਦਾਤ ਕੀ ਦਿੱਤੀ? ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਸਾਨੂੰ ਲਾ ਦਿੱਤਾ, ਮਿਹਰ ਕੀਤੀ, ਬਖਸ਼ਿਸ਼ ਕੀਤੀ। ਹਜ਼ੂਰ ਨੇ ਬਚਨ ਕੀਤੇ, ਸਾਡਾ ਐਸਾ ਸਰੂਪ ਹੈ ਸਾਰਿਆਂ ਥਾਵਾਂ ਤੇ ਸਾਰਿਆਂ ਸਮਿਆਂ ਦੇ ਵਿੱਚ ਸਭ ਨੂੰ, ਹਰੇਕ ਨੂੰ ਹਰ ਸਮੇਂ ਦਰਸ਼ਨ ਦੇਵੇਗਾ। ਇਸ ਵਾਸਤੇ ਮੇਰੇ ਸਰੂਪ ਤੇ ਜਾਂ ਤਹਿਦੀਰ ਸਾਹਿਬ ਜਾਨ ਅਦਾਇਬ ਕੀਜੈ। ਸੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ ਬਖਸ਼ੀ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਨੂੰ। ਸੋ ਖਾਲਸਾ ਜੀ, ਜੰਮਣ ਵਾਲੇ ਨਾ ਮਰਨ ਵਾਲੇ ਨਾ ਗਰਭ ਹੋਣ ਵਾਲੇ, ਜਿਹੜੇ ਸਦਾ ਵਾਸਤੇ ਜਾਗਦੀ ਜੋਤ। ਤੇ ਕਈ ਲੋਕ ਇਹ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਬੋਲਦੇ ਨਹੀਂ, ਵਿੱਚ ਜਿਹੜਾ ਬੋਲ ਕੇ ਸੁਣਾਵੇ, ਵਿੱਚ ਵਿਚਾਰੇ ਕੋਈ ਵਿਚੋਲਾ ਹੋਣਾ ਚਾਹੀਦਾ, ਉਹਦੀ ਲੱਤ ਜ਼ਰੂਰ ਅੜਾਓ। ਖਾਲਸਾ ਜੀ ਕੋਈ ਵੀ ਲੋੜ ਨਹੀਂ, ਬਿਲਕੁਲ ਲੋੜ ਨਹੀਂ। ਅੱਗੇ ਗੁਰੂ ਗ੍ਰੰਥ ਸਾਹਿਬ ਤਾਂ ਬੋਲਦੇ ਨਹੀਂ, ਬੋਲਣ ਵਾਲਾ ਗੁਰੂ ਚਾਹੀਦਾ, ਜਿਹੜਾ ਬੋਲਦਾ ਨਹੀਂ ਉਹ ਉਪਦੇਸ਼ ਕੀ ਦੇਵੇਗਾ। ਦਾਸ ਇਹ ਬੇਨਤੀ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਜ਼ਰੂਰ ਬੋਲਦੇ ਨੇ। ਜਿਹੜੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਬੋਲਦੇ, ਉਹ ਬੜਾ ਝੂਠ ਬੋਲਦੇ ਨੇ, ਕੋਰਾ ਝੂਠ ਬੋਲਦੇ ਨੇ। ਸੋ ਆਪਾਂ ਇਹ ਵਿਚਾਰ ਕਰੀਏ ਖਾਲਸਾ ਜੀ, ਕੋਈ ਜਿਸ ਨੂੰ ਕੋਈ ਆਦਰ ਸਤਿਕਾਰ ਦੇ ਨਾਲ ਬੁਲਾਵੇ ਉਹ ਆਦਮੀ ਬੋਲਦਾ ਕਿ ਆਪਣੇ ਆਪ ਵੀ ਕੋਈ ਬੋਲਦਾ? ਹੁਣ ਸਭਾ ਦੇ ਵਿੱਚ ਤੁਸੀਂ ਮੈਨੂੰ ਹੁਕਮ ਕੀਤਾ ਕਿ ਬਾਈ ਤੂੰ ਬੋਲ, ਇੰਨਾ ਸਮਾਂ ਤੂੰ ਬੋਲੀ ਜਾ, ਤੇ ਜੇ ਵਿੱਚ ਵਿਚਾਰੇ ਉੱਠ ਕੇ ਹੋਰ ਕੋਈ ਮੈਥੋਂ ਵੀ ਕਾਲਾ ਆ ਜਾਵੇ ਕਿ ਮੈਂ ਬੋਲਣਾ ਵਿੱਚ, ਤਾਂ ਸਾਰੇ ਨੇ ਤੁਸੀਂ ਕਹਿਣਾ ਕਿ ਨਹੀਂ ਨਹੀਂ ਬਹਿ ਜਾ। ਜੇ ਬਹੁਤਾ ਕਹੇਗਾ ਤਾਂ ਸਾਰੇ ਕਹਿਣਗੇ ਇਹਦੀ ਅਕਲ ਵਿੱਚ ਕੋਈ ਫਰਕ ਹੋਣਾ, ਇਹ ਮਸਤਾਨਾ ਹੋਣਾ, ਇਹਨੂੰ ਫੜ ਕੇ ਭਾਓ, ਉਹਨੂੰ ਯਤਨ ਕਰਕੇ ਬਹਾਉਣਾ ਪਵੇਗਾ। ਸੋ ਕਹਿਣ ਤੋਂ ਭਾਵ ਕਿ ਜਿਹਨੂੰ ਕੋਈ ਨਾ ਕਹੇ ਉਹ ਕਦੇ ਨਹੀਂ ਬੋਲਦਾ, ਤੇ ਜੇ ਆਪਣੇ ਆਪ ਕਈ ਬੋਲਦੇ ਨੇ ਜ਼ਰੂਰ, ਉਹ ਬੋਲਦੇ ਨੇ ਜਿਹਨਾਂ 'ਤੇ ਬਦਕਿਸਮਤੀ ਦੇ ਨਾਲ ਰੱਬ ਦੀ ਥੋੜ੍ਹੀ ਜਿਹੀ ਕਰੋਪੀ ਹੋਵੇ ਅਤੇ ਜਿਹਨਾਂ 'ਤੇ ਕੋਈ ਫਰਕ ਪੈ ਗਿਆ ਹੋਵੇ। ਉਹ ਵਿਚਾਰੇ ਆਪਣੇ ਆਪ ਹੀ ਬੋਲੀ ਜਾਂਦੇ ਨੇ, ਉਹ ਤੁਰੇ ਫਿਰਦੇ ਵੀ ਬੋਲੀ ਜਾਂਦੇ ਨੇ, ਤੇ ਉਹ ਗੁਰਦੁਆਰੇ ਵਿੱਚ ਆ ਕੇ ਵੀ ਗਾਲਾਂ ਕੱਢਣ ਲੱਗ ਜਾਂਦੇ ਨੇ। ਉਹਨਾਂ ਦੇ ਫਰਕ ਪਿਆ ਹੁੰਦਾ ਹੈ, ਉਹਨਾਂ ਦਾ ਟਿਕਾਣੇ ਨਹੀਂ ਹੁੰਦਾ। ਤੇ ਸਿਆਣੇ ਆਦਮੀ ਕੀ ਕਹਿੰਦੇ ਨੇ, ਗੁੱਸਾ ਕਰਦੇ ਨੇ? ਕਦੇ ਵੀ ਨਹੀਂ। ਉਹ ਕਹਿੰਦੇ ਨੇ ਇਹ ਵਿਚਾਰੇ ਨੂੰ ਕੁਛ ਨਾ ਗੁੱਸੇ ਹੋਵੋ, ਇਹਦੇ ਫਰਕ ਪਿਆ ਹੋਇਆ, ਉਹਦੇ ਤੇ ਕੋਈ ਖਾਲਸਾ ਜੀ ਨਾਰਾਜ਼ ਵੀ ਨਹੀਂ ਹੁੰਦਾ। ਇਹ ਜੀ ਉਹ ਕੋਈ ਗਲਤ ਬੋਲੇ, ਠੀਕ ਬੋਲੇ, ਤਾਂ ਨਾ ਉਹਦੇ ਗਲਤ ਦਾ ਗੁੱਸਾ ਤੇ ਨਾ ਠੀਕ ਦੀ ਸ਼ਾਬਾਸ਼। ਕਹਿੰਦੇ ਨੇ ਵਿਅਰਥ ਬੋਲਦਾ ਵਿਚਾਰਾ। ਸੋ ਇਸੇ ਤਰ੍ਹਾਂ ਖਾਲਸਾ ਜੀ ਆਪੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿਉਂ ਬੋਲਣ ਭਾਈ? ਗੁਰੂ ਗ੍ਰੰਥ ਸਾਹਿਬ ਜੀ ਕਿਤੇ ਕਮਲੇ ਆ ਕਿ ਆਪਣੇ ਆਪ ਬੋਲਣ? ਕਿਉਂ ਬੋਲਣ? ਸਤਿਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਆ ਜਦੋਂ ਆਦਰ ਸਤਿਕਾਰ ਦੇ ਨਾਲ ਬੁਲਾਈਏ, ਤੇ ਫਿਰ ਬੋਲਦੇ ਵੀ ਹਰ ਮੌਕੇ ਤੇ ਨੇ। ਦੇਹ ਧਾਰੀ ਗੁਰੂ ਤਾਂ ਹਰ ਮੌਕੇ ਨਹੀਂ ਬੋਲਦਾ। ਉਹ ਤਾਂ ਕਹਿੰਦੇ ਦੁਪਹਿਰਾਂ ਮੈਂ ਤਾਂ ਰੋਟੀ ਖਾਧੀ, ਮੈਨੂੰ ਆਰਾਮ ਕਰਨ ਦੇ, ਕਿਧਰੋਂ ਆਇਆ ਮਗਰੋਂ ਲਓ, ਜੇ ਕਿਤੇ ਅੱਧੀ ਰਾਤ ਬੁਲਾਉਣਾ ਚਾਹੀਏ। ਉਹ ਕਹਿੰਦੇ ਆਹ ਕਿਹੜਾ ਮੌਕਾ ਮੈਨੂੰ ਮਿਲਦਾ, ਮੈਂ ਥੱਕਿਆ ਆਇਆ, ਮੈਂ ਹੰਭਿਆ ਆਇਆ। ਤੇ ਸਤਿਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਕਦੇ ਕਿਹਾ ਕਿ ਅਸੀਂ ਥੱਕੇ ਹੋਏ ਹਾਂ? ਨਹੀਂ, ਜਦੋਂ ਮਰਜ਼ੀ ਪੰਜ ਇਸ਼ਨਾਨ ਕਰੋ। ਜੇ ਇਸ਼ਨਾਨ ਕੀਤਾ ਹੋਇਆ ਤਾਂ ਜੁੱਤੀ ਵਾਲੇ ਪੈਰ ਨੇ ਤਾਂ ਪੰਜ ਇਸ਼ਨਾਨਾ ਕਰੋ, ਜਰਾਬਾਂ ਜਰੂਬਾਂ ਸਮੇਤ ਨਾ ਭੱਜ ਕੇ ਆ ਜਾਓ। ਗੁਰਦੁਆਰੇ ਸਾਹਿਬ ਵੀ ਜਰਾਬਾਂ ਪਾ ਕੇ ਕਈ ਆ ਜਾਂਦੇ, ਕਿੱਡੀ ਗਲਤੀ ਹੈ, ਜੁੱਤੀ ਵਾਲੇ ਪੈਰ ਗੁਰਦੁਆਰੇ ਸਾਹਿਬ ਲਿਆਉਣੇ। ਸੋ ਇਹ ਗੁਰੂ ਕੇ ਅਰਧ ਵਿੱਚ ਫਰਕ ਹੈ, ਪੈਰ ਧੋ ਕੇ ਪੰਜ ਇਸ਼ਨਾਨਾ ਕਰਕੇ ਗੁਰੂ ਕਿਤਾਬ ਬਹਿ ਕੇ ਮਿਹਨਤ ਕਰੀਏ। ਸੱਚੇ ਪਾਤਸ਼ਾਹ ਜੀ ਡੰਡੌਤ ਬੰਦਨ ਅਰਖ ਬਾਰ ਸਰਬ ਕਲਾ ਸਮਰੱਥ, ਡੋਲਣ ਤੇਰਾ ਸੋ ਪ੍ਰਭੂ ਨਾਨਕ ਦੇ ਕਰ ਹੱਥ। ਹੋਰ ਨਾਲ ਬੇਨਤੀਆਂ ਕਰੀਏ, ਮਹਾਰਾਜ ਦਰਸ਼ਨ ਦਿਓ। ਖਾਲਸਾ ਜੀ ਦਿਨੇ ਦਰਸ਼ਨ ਕਰ ਲਈਏ, ਦੁਪਹਿਰੇ ਕਰ ਲਈਏ, ਰਾਤ ਕਰ ਲਈਏ, ਤੜਕੇ ਕਰ ਲਈਏ, ਕੋਈ ਵੀ ਦਰਸ਼ਨ ਕਰ ਲਵੇ। ਕਦੇ ਮਹਾਰਾਜ ਨੇ ਕਿਹਾ ਸੀ ਨਹੀਂ ਬੋਲਦੇ? ਕਦੇ ਕੋਈ ਦੱਸੇ ਜੀ ਦੇ ਨਾਲ ਨਹੀਂ ਬੋਲੇ? ਮਹਾਰਾਜ ਜ਼ਰੂਰ ਬੋਲਦੇ ਨੇ, ਬਲਕਿ ਜਿੰਨਾ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨੇ ਇੰਨਾ ਦੇਹ ਧਾਰੀ ਗੁਰੂ ਤੱਕ ਕਿਤੇ ਬੋਲੇ ਤਾਂ ਉਹ ਹੀ ਪਾਗਲ ਹੋ ਜੇ। ਅਸੀਂ ਬੇਨਤੀ ਕਰਦੇ, ਮਹਾਰਾਜ ਅਸੀਂ ਤੁਹਾਨੂੰ ਬੁਲਾਉਣਾ ਹੈ 48 ਘੰਟੇ, ਤੇ ਲਗਾਤਾਰ ਬੁਲਾਉਣਾ ਜੇ। ਅਸੀਂ ਨਾ ਵਿੱਚੋਂ ਸਾਹ ਲੈਣਾ ਤੇ ਨਾ ਲੈਣ ਦੇਣਾ, ਭਾਵ ਅਖੰਡ ਪਾਠ ਕਰਨਾ ਹੈ। ਮਹਾਰਾਜ ਕਹਿੰਦੇ ਭਾਈ ਬੁਲਾਈ ਚਲੋ ਸਿੰਘੋ, ਹਜ਼ੂਰ ਸੱਚੇ ਪਾਤਸ਼ਾਹ ਲਗਾਤਾਰ 48 ਘੰਟੇ ਬੋਲਦੇ ਨੇ, ਤੇ ਐਡਾ ਝੂਠ ਬੋਲ ਦੇਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਹੀ ਨਹੀਂ, ਐਡਾ ਕੋਰਾ ਕਰਾਰਾ ਝੂਠ ਕਦੇ ਨਹੀਂ ਬੋਲਣਾ ਚਾਹੀਦਾ। ਸੋ ਸਤਿਗੁਰੂ ਜੀ ਬੋਲਦੇ ਨੇ। ਫਿਰ ਕਈ ਕਹਿੰਦੇ ਨੇ ਜੀ ਵਿੱਚ ਦੇਹ ਧਾਰੀ ਗੁਰੂ ਦੀ ਲੋੜ ਹੈ, ਉਹ ਪੜ੍ਹ ਕੇ ਸੁਣਾਵੇਗਾ। ਜੇ ਪੜ੍ਹ ਕੇ ਸੁਣਾਉਣ ਵਾਲਾ ਹੀ ਸਾਡਾ ਗੁਰੂ ਬਣ ਜਾਣਾ ਹੈ ਮਿਸਾਲ ਦੇ ਤੌਰ ਤੇ, ਤਾਂ ਜਿੰਨੇ ਗ੍ਰੰਥੀ ਨੇ ਫਿਰ ਸਾਰੇ ਸਾਡੇ ਗੁਰੂ ਬਣ ਗਏ। ਸਾਰੇ ਸਾਨੂੰ ਪਾਠ ਕਰਕੇ ਸੁਣਾਉਂਦੇ ਨੇ, ਹੁਕਮਨਾਮੇ ਸੁਣਾਉਂਦੇ ਨੇ, ਫਿਰ ਗੁਰੂ ਤਾਂ ਬਹੁਤੇ ਬਣ ਗਏ ਤੇ ਚੇਲੇ ਘੱਟ ਜਾਣੇ ਨੇ। ਕਿਹੜੇ ਕਿਹੜੇ ਗੁਰੂ ਨੂੰ ਮੰਨਾਂਗੇ? ਸੋ ਇਹ ਗਲਤ ਹੈ ਖਾਲਸਾ ਜੀ। ਜਿਹੜੇ ਕਹਿੰਦੇ ਨੇ ਕਿ ਜ਼ਰੂਰ ਜਿਹੜਾ ਵਿੱਚ ਵਿੱਚ ਆਵੇ ਸੁਣਾਵੇ ਗੁਰੂ ਬਣ ਜਾਂਦਾ ਹੈ, ਬਿਲਕੁਲ ਗਲਤ ਹੈ। ਇੱਕ ਬੀਬੀ ਦਾ ਪਤੀ ਗਿਆ ਹੋਇਆ ਸੀ 71 ਦੇ ਜੰਗ ਦੇ ਵਿੱਚ, ਉਹਨੂੰ ਭੇਜ ਦਿੱਤਾ ਬੰਗਲਾਦੇਸ਼। ਕਹਿੰਦੇ ਉੱਥੇ ਜਾ ਕੇ ਜੰਗ ਕਰ ਚਲਾ ਗਿਆ। ਉੱਥੇ ਜੰਗ ਦੇ ਵਿੱਚ ਗੁਰੂ ਕੀ ਕਿਰਪਾ ਹੋਈ, ਸਾਰੇ ਮੋਰਚੇ ਫਤਿਹ ਹੋਏ। ਸਿਮਰਨ ਕਰਨ ਵਾਲਾ ਸੀ, ਅੰਮ੍ਰਿਤਧਾਰੀ ਸੀ, ਪਿਆਰ ਪਰ ਪਿਆਰ, ਘੇਰੇ ਬੜੇ ਮੁਸ਼ਕਿਲ ਮੁਸ਼ਕਿਲ ਪਾਏ, ਪਰ ਸਤਿਗੁਰੂ ਦਸਮ ਪਾਤਸ਼ਾਹ ਨੇ ਹੱਥ ਦੇ ਕੇ ਰੱਖ ਲਿਆ। ਚਿੱਠੀ ਪਾਈ ਆਪਣੀ ਘਰਵਾਲੀ ਨੂੰ ਜਿਹੜੀ ਚਾਹ ਰਹੀ ਸੀ, ਸੁਪਤਨੀ ਅੰਮ੍ਰਿਤ ਦੇ ਰਹਿਤ ਵਿੱਚ ਪਿਆਰ ਪਰ ਪਿਆਰ, ਪਰ ਵਿਚਾਰੀ ਪਿੰਡ ਦੀ ਬੀਬੀ ਅਨਪੜ੍ਹ, ਉਹ ਚਾਹੁੰਦੀ ਸੀ ਕਿ ਕਦੋਂ ਪ੍ਰਾਣਾਂ ਤੋਂ ਪਿਆਰੇ ਪਤੀ ਦੀ ਕਿਤੇ ਸੁੱਖ ਦੀ ਚਿੱਠੀ ਆਵੇ, ਮੈਨੂੰ ਚੈਨ ਦੀ ਨੀਂਦ ਆਵੇ, ਮੈਨੂੰ ਪਤਾ ਲੱਗੇ ਕਿ ਮੇਰੇ ਸਰਦਾਰ ਜੀ ਨੇ ਜੰਗ ਜਿੱਤਿਆ ਹੈ, ਫਤਿਹ ਪ੍ਰਾਪਤ ਕੀਤੀ ਹੈ, ਪਿਆਰ ਸਹੀ ਸਲਾਮਤ ਨੇ। ਦਿਨੇ ਰਾਤ ਬੀਬੀ ਵਿਚਾਰੀ ਚਾਹੁੰਦੀ ਹੈ, ਖੁਸ਼ਕਿਸਮਤੀ ਹੋਈ, ਜੰਗ ਫਤਿਹ ਹੋਈ, ਸਰੀਰ ਪਤੀ ਦਾ ਨਾਮ ਮਰਨਾਓ ਪਿਆਰ ਪੁਰ ਪਿਆਰ, ਉਹਨੇ ਚਿੱਠੀ ਲਿਖੀ ਹੈ ਖੁਸ਼ੀ ਨਾਲ, ਮੇਰੀ ਪਿਆਰੀ ਸੁਪਤਨੀ, ਸਤਿਗੁਰੂ ਕਲਗੀਧਰ ਜੀ ਨੇ ਕੀਤੀ ਮਿਹਰ, ਇਸ ਜੰਗ ਦੇ ਵਿੱਚ ਬੜੀ ਭਾਰੀ ਫਤਿਹ ਹੋਈ ਹੈ, ਬਲਕਿ ਕਈ ਮੁਸ਼ਕਿਲ ਜਿਹੜੇ ਮੋਰਚੇ ਸਨ ਉਹਨਾਂ ਦੇ ਵਿੱਚ ਵੀ ਖਤਰਾ ਤਾਂ ਕਈ ਵਾਰੀ ਜਾਣ ਦਾ ਵੀ ਹੋ ਜਾਂਦਾ ਰਿਹਾ, ਪਰ ਜਦੋਂ ਜਦੋਂ ਉਹਨਾਂ ਦੀ ਬਾਣੀ ਪੜ੍ਹੀ ਤੇ ਚੌਪੀ ਸਾਹਿਬ ਦਾ ਪਾਠ ਕੀਤਾ, ਬੜੀ ਸਹਾਇਤਾ ਹੋਈ। ਜੰਗ ਦੇ ਵਿੱਚ ਬੜੇ ਭਾਰੀ ਕਾਰਨਾਮੇ ਸਤਿਗੁਰੂ ਜੀ ਨੇ ਕਰਵਾਏ ਨੇ, ਅਮਾਇਆ ਦਾ ਇਨਾਮ ਵੀ ਮਿਲੇਗਾ, ਮੇਰਾ ਸਰੀਰ ਸਹੀ ਸਲਾਮਤ ਹੈ, ਮੇਰੇ ਪੁੱਤਰਾਂ ਨੂੰ ਮੇਰੇ ਵੱਲੋਂ ਪਿਆਰ ਦੇਣਾ, ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਾਈ ਜਾਣਾ, ਥੋੜ੍ਹੇ ਸਮੇਂ ਤੋਂ ਬਾਅਦ ਮੇਰੀ ਛੁੱਟੀ ਮਿਲਣੀ ਹੈ, ਮੈਂ ਆ ਕੇ ਮਿਲਾਂਗਾ, ਮੇਰੀ ਸਾਰਿਆਂ ਨੂੰ ਫਤਿਹ ਸਤਿਕਾਰ ਸਹਿਤ। ਸੋ ਤੁਹਾਡਾ ਪਿਆਰਾ ਪਤੀ, ਇਹ ਕਹਿ ਕੇ ਥੱਲੇ ਨਾਮ ਲਿਖ ਦਿੱਤਾ, ਉਹ ਚਿੱਠੀ ਆ ਗਈ ਹੈ। ਉਹ ਚਿੱਠੀ ਆਉਣ ਤੋਂ ਚਿੱਠੀ ਰਸਾਇਣ ਚਿੱਠੀ ਲਿਆਇਆ, ਉਸ ਬੀਬੀ ਨੇ ਵੇਖੀ ਹੈ ਕਿ ਮੇਰੇ ਪਿਆਰੇ ਪਤੀ ਦੀ ਇਹੋ ਜਿਹੀ ਚਿੱਠੀ ਅੱਗੇ ਵੀ ਆਉਂਦੀ ਹੁੰਦੀ ਸੀ। ਜਦੋਂ ਚਿੱਠੀ ਵੇਖੀ ਆਪਾਂ ਭੁੱਲ ਗਿਆ, ਹਰ ਕੇ ਚਿੱਠੀ ਆਪਣੇ ਸਿਰ ਤੇ ਰੱਖ ਲਈ, ਸ਼ੁਕਰ ਹੈ ਇਸ ਚਿੱਠੀ ਰਾਹੀਂ ਮੇਰਾ ਪਤੀ ਦੇ ਨਾਲ ਮਿਲਾਪ ਹੋਵੇਗਾ। ਸੋ ਚੇਤਾ ਹੀ ਭੁੱਲ ਗਿਆ, ਬਾਕੀ ਦਾ ਪਤੀ ਪਤੀ ਕੇਵਲ ਚੇਤੇ ਰਹਿ ਗਿਆ। ਕਿਉਂ? ਕਿਉਂਕਿ ਪਤੀ ਵਰਤੋਂ ਧਰਮ ਵਿੱਚ ਕਾਇਮ ਹੈ, ਬੀਬੀ ਰਹਿਤ ਵਿੱਚ ਪਿਆਰ ਪੁਰ ਪਿਆਰ ਹੈ, ਚਿੱਠੀ ਰਸਾਇਣ ਕਾਲਾ ਕਾਲਾ ਅੱਗੇ ਤੁਰਿਆ ਗਿਆ। ਮੈਂ ਅਗਾਂਹ ਚਿੱਠੀਆਂ ਦੇਣੀਆਂ ਨੇ, ਹੁਣ ਚੇਤਾ ਹੈ ਕਿ ਮੈਂ ਤਾਂ ਪੜ੍ਹੀ ਨਹੀਂ। ਹੱਥ ਮਾਰੀ ਮਗਰੋਂ ਆਵਾਜ਼ ਮਾਰੀ, ਵੇ ਵੀਰ ਤੇਰਾ ਭਲਾ ਹੋਵੇ, ਤੂੰ ਮੈਨੂੰ ਇਹ ਚਿੱਠੀ ਲਿਆ ਕੇ ਦਿੱਤੀ ਹੈ, ਜਿਉਂ ਜਿਉਂ ਗਿਆ ਮੈਨੂੰ ਪੜ੍ਹ ਕੇ ਵੀ ਸੁਣਾ ਜਾ, ਮੈਨੂੰ ਸੁੱਖ ਸੁਨੇਹੇ ਦਾ ਪਤਾ ਲੱਗ ਜਾਵੇ। ਉਹ ਮੁੜ ਕੇ ਆਇਆ, ਉਹ ਚਿੱਠੀ ਪੜ੍ਹਨ ਲੱਗਾ, ਬੀਬੀ ਸਾਹਮਣੇ ਖੜੀ ਹੈ, ਚਿੱਠੀ ਪੜ੍ਹ ਰਿਹਾ ਪੜ੍ਹਨ ਵਾਲਾ। ਉਹਨੇ ਉਹੀ ਅੱਖਰ ਪੜ੍ਹਨੇ ਨੇ ਨਾ ਜਿਹੜੇ ਉੱਪਰ ਲਿਖੇ ਹੋਏ ਨੇ, ਕਿ ਕੋਲੋਂ ਬਣਾਵੇਗਾ? ਨਹੀਂ ਨਹੀਂ, ਉੱਪਰਲੇ ਲਿਖੇ। ਉਹ ਕਹਿੰਦਾ ਮੇਰੀ ਪਿਆਰੀ ਸੁਪਤਨੀ, ਉਹ ਬੀਬੀ ਸਾਹਮਣੇ ਖੜੀ ਹੈ, ਉਹ ਪੜ੍ਹ ਰਿਹਾ, ਪੜ੍ਹੀ ਜਾਂਦਾ, ਸਾਰੀ ਚਿੱਠੀ ਪੜ੍ਹ ਕੇ ਸੁਣਾਈ ਹੈ। ਇਹ ਪੜ੍ਹ ਕੇ ਸੁਣਾਉਣ ਤੋਂ ਬਾਅਦ ਜੇ ਇਹ ਕਹਿ ਦੇਵੇ ਕਿ ਮੈਂ ਚਿੱਠੀ ਪੜ੍ਹ ਕੇ ਸੁਣਾਈ ਹੈ, ਤੇ ਮੈਂ ਕਿਹਾ ਮੇਰੀ ਪਿਆਰੀ ਸੁਪਤਨੀ, ਹੁਣ ਤੂੰ ਮੇਰੀ ਪਤਨੀ ਬਣ ਗਈ, ਤਾਂ ਫਿਰ ਖਾਲਸਾ ਜੀ ਉਹਦੀ ਮੁਰੰਮਤੀ ਹੋਣੀ ਹੈ ਨਾ, ਕੋਈ ਕਸਰ ਤਾਂ ਨਹੀਂ ਨਾ ਰਹਿ ਜਾਣੀ, ਚੰਗੀ ਤਰ੍ਹਾਂ ਚਾਹਦਾ ਹੀ ਛੱਡੇਗਾ ਨਾ। ਉਹ ਕਿਧਰੋਂ ਉਹਦਾ ਪਤੀ ਬਣ ਗਿਆ। ਸੋ ਖਾਲਸਾ ਜੀ ਇਹੋ, ਜੇ ਉਹ ਚਾਹੇ, ਜੇ ਉਹ ਜਿਹੜੇ ਉਹ ਬੀਬੀ ਹੈ ਵੱਧ ਤੋਂ ਵੱਧ ਉਹਦਾ ਸਤਿਕਾਰ ਤੇ ਧੰਨਵਾਦ ਕਰੇਗੀ, ਵੀਰ ਤੇਰਾ ਧੰਨਵਾਦ ਹੈ, ਤੇਰਾ ਸ਼ੁਕਰੀਆ, ਤੂੰ ਚੰਗਾ ਕੀਤਾ ਮੇਰੇ ਪਤੀ ਦੀ ਚਿੱਠੀ ਮੈਨੂੰ ਤੈਂ ਸੁਣਾਈ ਹੈ। ਸੋ ਉਹ ਬੀਬੀ ਦਾ ਸਤਿਕਾਰਯੋਗ ਭਰਾ ਤਾਂ ਬਣ ਸਕਦਾ, ਇਹ ਤਾਂ ਨਹੀਂ ਕਿ ਉਹਦਾ ਪਤੀ ਬਣ ਜਾਵੇਗਾ ਕਿਉਂਕਿ ਉਹਨੇ ਚਿੱਠੀ ਪੜ੍ਹ ਕੇ ਸੁਣਾਈ ਹੈ। ਇਸੇ ਤਰ੍ਹਾਂ ਖਾਲਸਾ ਜੀ ਤੁਰਕੀ ਬਾਣੀ, ਅਕਾਲ ਪੁਰਖ ਪਤੀ ਪਰਮੇਸ਼ਰ ਨੇ ਸਾਨੂੰ ਭੇਜੀ ਹੈ, ਉਹ ਸਾਡਾ ਪਤੀ ਹੈ, ਜਿਹੜਾ ਹਰ ਮੌਕੇ 'ਤੇ ਵਿਸ਼ੇ ਵਿਕਾਰਾਂ ਦੇ ਨਾਲ ਜੰਗ ਕਰਕੇ ਉਹਨਾਂ ਔਕੜਾਂ ਦੂਰ ਕਰਕੇ ਮੋੜ ਕੇ ਫਤਿਹ ਕਰਨ ਵਾਲਾ। ਉਸਨੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਹੁਕਮਨਾਮਾ ਭੇਜਿਆ ਹੈ ਆਪਣਾ, ਅਤੇ ਵਿੱਚ ਵਿਚਾਰਾ ਜਿਹੜਾ ਪੜ੍ਹ ਕੇ ਸੁਣਾਉਣ ਵਾਲਾ ਸਾਡਾ, ਉਹ ਖਤਮ ਬਣ ਜਾਣਾ, ਸਾਡਾ ਗੁਰੂ ਬਣ ਜਾਣਾ, ਸਾਡਾ ਪਤੀ ਬਣ ਜਾਣਾ, ਬਿਲਕੁਲ ਗਲਤ ਹੈ। ਉਹ ਸਾਡਾ ਸਤਿਕਾਰਯੋਗ ਭਰਾ ਬਣੇਗਾ, ਅਸੀਂ ਉਹਨੂੰ ਆਪਣਾ ਬਜ਼ੁਰਗ ਸਮਝਾਂਗੇ, ਵੱਡਾ ਵੀਰ ਉਹਨੂੰ ਸਮਝਾਂਗੇ, ਇਹਦੋਂ ਵੱਧ ਉਹਨੂੰ ਮੁਰਾਸਬਾ ਦੇਣ ਵਾਲਾ ਪਾਗਲ ਹੋਵੇਗਾ, ਨਿਕੰਜ ਹੋਵੇਗਾ। ਇਸ ਵਾਸਤੇ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਸੁਣਾਉਣ ਵਾਲਾ ਜਾਂ ਵਿਚਾਰੇ ਉਪਦੇਸ਼ ਸੁਣਾਉਣ ਵਾਲਾ ਸਾਡਾ ਗੁਰੂ ਨਹੀਂ ਬਣ ਜਾਣਾ, ਗੁਰੂ ਸਾਡਾ ਅਕਾਲ ਪੁਰਖ, ਹੁਕਮ ਸਾਡੇ ਪਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਰਹੇਗਾ, ਅਸੀਂ ਗੁਰੂ ਕੇ ਸੇਵ ਕਰਾਂਗੇ, ਹੋਰ ਕਿਸੇ ਦੇ ਨਹੀਂ। ਹੋਰ ਜੋ ਕੋਈ ਭੁਲੇਖੇ ਸਾਨੂੰ ਪਾਵੇ ਤਾਂ ਗੁਰੂ ਕੇ ਪਿਆਰਿਓ ਉਸ ਭੁਲੇਖੇ ਵਿੱਚ ਕਦੇ ਵੀ ਨਹੀਂ ਪੈਣਾ। ਜਿਹਨਾਂ ਕੁਰੀਤੀਆਂ ਤੇ ਬਰ ਫੈਲੀਆਂ ਤੋਂ ਸਾਨੂੰ ਛੁਡਾਇਆ, ਅੱਜ ਉਹਨਾਂ ਕੁਰੀਤੀਆਂ ਵੱਲ ਫਿਰ ਪ੍ਰੇਰ ਕੇ ਪਾਇਆ ਜਾ ਰਿਹਾ ਹੈ ਕਿ ਸ਼ਰਾਬਾਂ ਪੀਓ, ਮਾਸ ਖਾਓ, ਜੋ ਮਰਜ਼ੀ ਮਨ ਮਰਜ਼ੀਆਂ ਕਰੋ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਕਾਹੇ ਕੀ ਜੀ ਤਹਿ ਮਨ ਭਾਵਨ, ਜਿਨ ਗੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਣ। ਮਨ ਮਰਜ਼ੀ ਰਾਵਣ ਨੇ ਕੀਤੀ, ਮਨ ਮਰਜ਼ੀ ਕੀਤੀ, ਸਤਿਕਾਰਯੋਗ ਸੀਤਾ ਜੀ ਨੂੰ ਚੁਰਾ ਕੇ ਲਗਿਆ। ਇਹ ਚੌਂ ਵੇਦਾਂ ਦਾ ਟੀਕਾ ਕੀਤਾ ਰਾਵਣ ਨੇ, ਮਾਮੂਲੀ ਬੰਦਾ ਨਹੀਂ ਸੀ, ਅਨਪੜ੍ਹ ਨਹੀਂ ਸੀ, ਪਰ ਕਹਾਇਆ ਕਿ ਲੰਕਾ ਗੜ ਸੋਨੇ ਕਾ ਪਾਇਆ, ਮੂਰਖ ਰਾਵਣ ਕਿਆ ਲੈ ਗਿਆ, ਰਾਵਣ ਵਰਗਿਆਂ ਨੂੰ ਮੂਰਖ ਕਹਾਉਣਾ ਪਿਆ। ਔਰ ਸ੍ਰੀ ਰਾਮ ਚੰਦਰ ਭਗਵਾਨ ਨੇ ਤੀਰਾਂ ਨਾਲ ਉਡਾਇਆ ਲੰਕਾ ਢਾਈ। ਅਖੇ ਅੱਜ ਕੱਲ੍ਹ ਦਾ ਕਲਯੁਗ ਦਾ ਬੰਦਾ ਜੇ ਮਨ ਮਰਜ਼ੀ ਕਰ ਲਵੇ ਤਾਂ ਉਹ ਅਖੇ ਰੱਬ ਨੂੰ ਮਿਲ ਪਵੇਗਾ, ਕਿੱਡਾ ਅਨੇਹ ਤੇ ਕਿੱਡਾ ਅਨਿਆ। ਕੁਛ ਵਿਚਾਰ ਮਨ ਵਿੱਚ ਕਰਨੀ ਚਾਹੀਦੀ ਹੈ, ਕੁਛ ਖਿਆਲ ਮਨ ਵਿੱਚ ਕਰਨਾ ਚਾਹੀਦਾ ਹੈ। ਸਾਡੇ ਗੁਰੂ ਉਹ ਬਣ ਸਕਦੇ ਨੇ ਜਿਹੜੇ ਤੱਤੀਆਂ ਤਵੀਆਂ ਤੇ ਕਦੇ ਚੌਂਕੜੇ ਲਾਉਣ, ਸੰਸਾਰ ਨੂੰ ਸਾਰਨ ਵਾਸਤੇ ਤੱਤੇ ਰੇਤੇ ਸੀਸ ਵਿੱਚ ਪਾਉਣ, ਉਬਲਦੀਆਂ ਦੇਗਾਂ ਵਿੱਚ ਬਹਿਣ। ਸੋ ਖਾਲਸਾ ਜੀ ਉਹ ਗੁਰੂ ਬਣ ਸਕਦੇ ਨੇ ਜਿਹੜੇ ਦਿੱਲੀ ਵਿੱਚ ਜਾ ਕੇ ਦੂਸਰੇ ਦੇ ਧਰਮ ਦੀ ਰੱਖਿਆ ਕਰਨ ਵਾਸਤੇ ਵੀ ਆਪਣਾ ਸੀਸ ਬਲੀਦਾਨ ਦੇਣ। ਤਿਲਕ ਜਨੂ ਰਾਖਾ ਪ੍ਰਭ ਤਾਂਕਾ, ਤਿੰਨੋਂ ਵੱਡੋ ਕਰੂੰ ਮੈਂ ਸਾਕਾ, ਸਾਧਨ ਹੇਤ ਕੀਤੀ ਜਿਨ ਕਰੀ, ਸੀਸ ਦੀਆ ਪਰਤੀ ਨਾ ਉਚਰੀ। ਸੋ ਸਾਡੇ ਗੁਰੂ ਉਹ ਬਣ ਸਕਦੇ ਨੇ ਜਿਹੜੇ ਇਹ ਕਹਿਣ ਕੇ ਪੰਥ ਵਸੇ ਮੈਂ ਉਜੜਾ ਮਨ ਪਿਆਉ ਹਨੇਰਾ, ਤੇ ਕੇਵਲ ਜ਼ਬਾਨੀ ਨਹੀਂ ਆਪਣੇ ਚਾਰੇ ਦੇ ਚਾਰੇ ਸਾਹਿਬਜ਼ਾਦੇ ਕੁਰਬਾਨ ਕਰਕੇ ਅਨੰਦਪੁਰ ਸਾਹਿਬ ਦੇ ਸੁੱਖ ਛੱਡ ਕੇ ਤੇ ਫਿਰ ਸਾਨੂੰ ਕਿਹਾ ਇੰਨਾ ਸਤਿਕਾਰ ਦਿੱਤਾ ਕਿ ਇਨ ਪੁੱਤਰ ਕੇ ਸੀਸ ਪਰ ਵਾਰ ਦੀਏ ਸੋ ਪਿਆਰ, ਚਾਰ ਮੂਹੇ ਤੋਂ ਕਿਹਾ ਪਾਇਆ ਜੀਵਤ ਲੱਖ ਹਜ਼ਾਰ। ਸੋ ਖਾਲਸਾ ਜੀ ਕਿੱਥੇ ਲੁੱਟ ਕਸੁੱਟ ਕੇ ਥੈਲੀਆਂ ਭਰ ਕੇ ਘਰ ਨੂੰ ਲੈ ਜਾਣੀਆਂ, ਤੇ ਕਿੱਥੇ ਆਪਣੇ ਪੁੱਤਰਾਂ ਦੀਆਂ ਜਾਇਦਾਦਾਂ ਬਣਾਉਣੀਆਂ ਤੇ ਬਗਾਨੇ ਪੁੱਤਰਾਂ ਤੋਂ ਖੋਹ ਕੇ ਲਿਜਾਣਾ। ਫਿਰ ਕਹਾਉਣਾ ਕਿ ਸਿੱਖਾਂ ਦੇ ਗੁਰੂ ਹੈ, ਸਿੱਖਾਂ ਦੇ ਗੁਰੂ ਨੇ ਆਪਣੇ ਚਾਰੇ ਸਾਹਿਬਜ਼ਾਦੇ ਕੁਰਬਾਨ ਕੀਤੇ ਬਿੰਦੀ ਔਲਾਦ, ਔਰ ਆਪਣੀ ਨਾਦੀ ਔਲਾਦ ਦੇ ਉੱਪਰੋਂ ਕੁਰਬਾਨ ਕੀਤੇ ਤੇ ਆਪਣੀ ਨਾਦੀ ਔਲਾਦ ਨੂੰ ਆਪਣੇ ਪੁੱਤਰ ਬਣਾਇਆ। ਕਿ ਅੱਜ ਕੱਲ੍ਹ ਦਾ ਕੋਈ ਗੁਰੂ ਵੀ ਆਪਣਾ ਇੱਕ ਪੁੱਤ ਵੀ ਮਰਵਾ ਕੇ ਆਪਣੇ ਜਿਹਨਾਂ ਨੂੰ ਉਹ ਆਪਣੇ ਚੇਲੇ ਭੁੱਲੇ ਭੁਲੇਖਿਆਂ ਨੂੰ ਭੁੱਲੇ ਵਿੱਚ ਪਿਆ ਹੋਇਆ ਨੂੰ ਕੋਈ ਬਣਾਇਆ, ਕਦੇ ਆਪਣੇ ਉਹਨਾਂ ਦੇ ਉੱਪਰੋਂ ਇੱਕ ਵੀ ਕੋਈ ਪੁੱਤਰ ਕੁਰਬਾਨ ਕਰ ਸਕਦਾ ਹੈ? ਕਿਸੇ ਵਿੱਚ ਕੋਈ ਸ਼ਕਤੀ ਹੈ? ਕਿਸੇ ਵਿੱਚ ਕੋਈ ਤਾਕਤ? ਸਾਡੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਮਰੀ ਕੰਧਾਰੀ ਦਾ ਹੰਕਾਰ ਤੋੜਨ ਵਾਸਤੇ ਪਹਾੜ ਰੋਕਿਆ। ਅੱਜ ਕੱਲ੍ਹ ਦਾ ਗੁਰੂ ਛੋਟੀ ਜੀ ਇੱਟ ਲੈ ਕੇ ਮਾਰੀਏ ਤੁਹਾਡੀ ਅੱਖ ਨਹੀਂ ਨਿਕਲ ਜਾਵੇਗੀ? ਰੋਕੇਗਾ ਕੋਈ? ਹੈ ਸ਼ਕਤੀ ਕੋਈ? ਕਰਾਮਾਤ ਹੈ ਕੋਈ? ਬਿਲਕੁਲ ਹੀ ਨਹੀਂ। ਆਖੇ ਜੀ 9 ਲੱਖ ਨਾਲ ਤੁਲਿਆ, ਇਸ ਵਾਸਤੇ ਸਾਡਾ ਗੁਰੂ ਵੱਡਾ। ਖਾਲਸਾ ਜੀ 9 ਲੱਖ ਮੁੱਲ ਤਾਂ ਪੈ ਗਿਆ ਨਾ, 9 ਲੱਖ ਰੁਪਈਆ ਹੀ ਮੁੱਲ ਹੈ ਨਾ। ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਗੁਰਦੁਆਰਿਆਂ ਤੇ 9-9 ਕਰੋੜ ਰੁਪਈਏ ਲਾ ਰਹੇ ਨੇ ਪ੍ਰਦੇਸ਼ਾਂ ਵਿੱਚ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਏ ਜਿੰਨੇ ਸਿੱਖ ਸੇਵਕ ਨੇ ਸਾਰਿਆਂ ਨੇ ਤਨ ਮਨ ਧਨ ਸਭ ਕੁਛ ਕੁਰਬਾਨ ਕੀਤਾ ਹੋਇਆ ਹੈ, ਫਿਰ ਵੀ ਸਤਿਗੁਰੂ ਜੀ ਨੂੰ ਬੇਅੰਤ ਬੇਅੰਤ ਕਹਿ ਰਹੇ ਨੇ ਸਾਡੇ ਸਤਿਗੁਰੂ ਜੀ ਦਾ ਮੁੱਲ ਕੇਵਲ 9 ਲੱਖ ਰੁਪਈਏ ਨਹੀਂ ਹੈ। ਝੂਠਾ ਗੁਰੂ ਝੂਠੀ ਮਾਂ ਨਾਲ ਤੁਰ ਸਕਦਾ ਹੈ? ਸਤਿਗੁਰੂ ਸੱਚੇ ਪਾਤਸ਼ਾਹ ਨਾਮ ਰੂਪ ਨੇ, ਕਿਉਂ ਕੰਚਨ ਸਿਉਂ ਪਾਈ ਹੈ ਨਹੀਂ ਕੋਲ, ਮਨ ਦੇ ਰਾਮ ਲਿਆ ਹੈ ਮੋਲ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦਾ ਲੜ ਗੁਰੂ ਕੇ ਪਿਆਰੇ ਕਦੇ ਨਹੀਂ ਛੱਡਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਦੇ ਕਿਸੇ ਨੂੰ ਮੱਥਾ ਨਹੀਂ ਟੇਕਣਾ ਕਿ ਕੋਈ ਸਾਧ ਆਵੇ, ਕੋਈ ਸੰਤ ਆਵੇ, ਕਿੱਡਾ ਵੱਡਾ ਮਰਜ਼ੀ ਆਵੇ, ਕਿਸੇ ਦੇ ਪੈਰਾਂ 'ਤੇ ਮੱਥਾ ਟੇਕਣ ਦੀ ਕੋਈ ਲੋੜ ਨਹੀਂ। ਵੱਧ ਤੋਂ ਵੱਧ ਸਤਿਕਾਰ ਹੱਥ ਜੋੜ ਕੇ ਫਤਿਹ ਬੁਲਾਓ, ਇਹ ਸਭ ਤੋਂ ਵੱਡਾ ਸਤਿਕਾਰ ਹੈ। ਇਹਦੋਂ ਵੱਡਾ ਜਿਹੜਾ ਆਦਰ ਚਾਹੁੰਦਾ, ਸਮਝ ਲਓ ਕਿ ਅੰਦਰ ਪਖੰਡ ਹੈ। ਅਗਾਂਹ ਵੱਧ ਜਾਂਦੇ ਨੇ, ਮਾਵਾਂ ਧੀਆਂ ਤੋਂ ਮੱਥਾ ਟਿਕਾਉਂਦੇ ਨੇ, ਮੱਥਾ ਟੇਕਦਿਆਂ ਟੇਕਦਿਆਂ ਤੋਂ ਪੈਰਾਂ ਨੂੰ ਖਿੱਚਣ ਲੱਗ ਜਾਂਦੀਆਂ ਨੇ। ਜਿਸ ਨੂੰ ਪੈਰਾਂ ਤੋਂ ਕੱਢ ਲਈ ਉਹ ਸਿਰ ਪਰ ਨਹੀਂ ਡਿੱਗੇਗਾ ਕਿ ਨਹੀਂ ਡਿੱਗੇਗਾ? ਜਿਹੜਾ ਸਾਧ ਪੈਰਾਂ 'ਤੇ ਮਾਈਆਂ ਪੈਰਾਂ ਤੋਂ ਮੱਥਾ ਟਿਕਾਉਣ ਲੱਗ ਪਿਆ ਹੈ, ਉਹ ਕਿੰਨਾ ਚਿਰ ਕਾਇਮ ਰਹੇਗਾ? ਕਦੇ ਵੀ ਨਹੀਂ। ਜਿਸ ਮਕਾਨ ਦੀ ਨੀਂਹ ਥੱਲੇ ਉਹ ਪੱਟ ਦੀ ਗਈ, ਜ਼ਰੂਰ ਡਿੱਗੇਗਾ। ਅਤੇ ਜਿਹਦੇ ਪੈਰ ਹੀ ਫੜ ਕੇ ਖਿੱਚ ਲੈ, ਉਹ ਬੰਦਾ ਜ਼ਰੂਰ ਡਿੱਗੇਗਾ। ਇਸ ਵਾਸਤੇ ਮੱਥਾ ਟੇਕਣਾ ਵੀ ਪਾਪ ਅਤੇ ਮੱਥਾ ਟਿਕਾਉਣਾ ਵੀ ਪਾਪ। ਸਵਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕਦੇ ਕਿਸੇ ਅੱਗੇ ਨਾ ਝੁਕਣਾ ਹੈ, ਨਾ ਕਿਸੇ ਨੂੰ ਝੁਕਾਉਣਾ ਹੈ। ਸਮੁੱਚੇ ਤੌਰ 'ਤੇ ਗੁਰੂ ਕੀ ਸੰਗਤ ਅੱਗੇ ਮੱਥਾ ਟੇਕ ਦੇਣਾ, ਇਹ ਪੁੰਨ ਹੈ, ਇਹ ਕੋਈ ਪਾਪ ਨਹੀਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਰੋਲ ਗੁਰੂ ਕੀ ਸਿੱਖੀ ਨੂੰ ਗੁਰੂ ਕੇ ਪਿਆਰੇ ਧਾਰਨ ਕਰਨਾ, ਔਰ ਗੁਰੂ ਧਾਰਨ ਦੀ ਮਰਿਆਦਾ ਕੀ, ਇਹ ਆਪਾਂ ਕੋਈ ਆਪਣੇ ਕੋਲੋਂ ਨਹੀਂ ਕਿਸੇ ਨੇ ਦੱਸਣੀ, ਦੂਜੇ ਤੀਜੇ ਮਹਾਤਮਾ ਨੇ ਹੋਰ ਨਹੀਂ ਦੱਸ ਦੇਣੀ, ਆਮ ਵੱਖਰੀ ਵੱਖਰੀ ਦੱਸ ਦੇਣਾ। ਜੇ ਸਤਿਗੁਰੂ ਜੀ ਨੇ ਮਰਿਆਦਾ ਨਾਲ ਚਲਾਈ ਹੁੰਦੀ ਤਾਂ, ਸਤਿਗੁਰੂ ਜੀ ਨੇ ਮਰਿਆਦਾ ਆਪ ਚਲਾਈ ਹੈ, ਪੰਜਾਂ ਪਿਆਰਿਆਂ ਨੂੰ ਖੰਡੇ ਦਾ ਅੰਮ੍ਰਿਤ ਛਕਾਇਆ ਔਰ ਪੰਜਾਂ ਪਿਆਰਿਆਂ ਤੋਂ ਆਪ ਛਕਿਆ। ਇਹ ਗੱਲਾਂ ਤਾਂ ਆਪਾਂ ਰੋਜ਼ ਜਾਣਦੇ, ਮੈਂ ਕੋਈ ਨਵੀਂ ਗੱਲ ਤਾਂ ਨਹੀਂ ਸੁਣਾ ਰਿਹਾ, ਕੋਈ ਐਸੀ ਨਵੀਂ ਗੱਲ ਨਹੀਂ ਜਿਹੜੀ ਕੋਈ ਹੋਰ ਸੁਣਾ ਰਿਹਾ ਹੋਵਾਂ। ਅੱਜ ਕੱਲ੍ਹ ਇਹ ਵੀ ਇੱਕ ਰਿਵਾਜ਼ ਪੈ ਗਿਆ ਸਾਡੇ ਪੜ੍ਹੇ ਲਿਖਿਆਂ ਵਿੱਚ ਕਿ ਜਿਹੜੀ ਪਹਿਲੀ ਕੋਈ ਸਾਖੀ ਉਹਨੂੰ ਭੰਨ ਤੋੜ ਕੇ ਸੁਣਾਉਣਾ, ਤਾਂ ਕਿ ਲੋਕੀ ਕਹਿਣ ਕਿ ਵੱਡਾ ਵਿਦਵਾਨ। ਉਹ ਵਿਦਵਾਨੀ ਵਿਦਵਾਨੀ ਵਿਖਾਉਂਦੇ ਵਿਖਾਉਂਦੇ ਗੁਰੂ ਘਰ ਤੋਂ ਬੇਮੁਕਰਨ ਤੱਕ ਚਲੇ ਜਾਂਦੇ ਨੇ। ਇਸ ਵਾਸਤੇ ਗੁਰੂ ਕੇ ਪਿਆਰੇ ਸਾਡਾ ਜਿੰਨਾ ਇਤਿਹਾਸ ਹੈ ਨਾ, ਆਪਾਂ ਓਨਾ ਹੀ ਸਰਦਾ ਨਾਲ ਪੜ੍ਹੀ ਜਾਈਏ, ਬੜਾ ਹੈ ਆਪਣੇ ਵਾਸਤੇ, ਕਾਫ਼ੀ ਹੈ ਕਲਿਆਣ ਕਰਨ ਵਾਸਤੇ। ਪਰ ਨਿਸ਼ਚਾ ਕਰੀਏ, ਇਹ ਨਹੀਂ ਕਿ ਸੁਣ ਵੀ ਲਿਆ ਅਤੇ ਸੁਣਾ ਵੀ ਲਿਆ ਅਤੇ ਜੀਵਨ ਨਾ ਬਣਾਇਆ। ਗੱਲ ਜੀਵਨ ਬਣਾਉਣ ਦੀ ਹੈ, ਗੱਲ ਮੰਨਣ ਦੀ ਹੈ, ਜੇ ਨਿਸ਼ਚੇ ਦੀ ਗੱਲ ਹੈ। ਨਵੀਆਂ ਤੋਂ ਨਵੀਆਂ ਸਾਖੀਆਂ ਬੜੀਆਂ ਮਨ ਘੱਟ ਸੁਣਾਈਆਂ ਜਾ ਸਕਦੀਆਂ ਨੇ, ਕਈ ਤਰ੍ਹਾਂ ਦੀਆਂ ਪਹੇਲੀਆਂ, ਕਈ ਤਰ੍ਹਾਂ ਦੇ ਲਤੀਫੇ, ਕਈ ਤਰ੍ਹਾਂ ਦੇ ਹੋਰ ਵੀ ਮਨੋਰੰਜਨ ਤੋਂ ਗੱਲਾਂ ਸੁਣਾਈਆਂ ਜਾ ਸਕਦੀਆਂ, ਪਰ ਉਹਨਾਂ ਦੇ ਵਿੱਚ ਕੁਛ ਨਹੀਂ ਹੋਣਾ। ਉਹ ਕੇਵਲ ਕਾਗਜ਼ ਦੀ ਫੁੱਲ, ਉਹ ਕੇਵਲ ਕੱਖਾਂ ਦੀ ਆਗਿਆ, ਥੋੜ੍ਹਾ ਜਿਹਾ ਸਮਾਂ ਤਾਂ ਬੜੀ ਭਟਕੇਗੀ, ਮਗਰੋਂ ਕੁਛ ਨਹੀਂ ਰਹਿਣਾ। ਤੋ ਗੁਰੂ ਕੇ ਪਿਆਰਿਓ, ਪੰਜਾਂ ਪਿਆਰਿਆਂ ਤੋਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਅਤੇ ਫਿਰ ਪੰਜਾਂ ਪਿਆਰਿਆਂ ਤੋਂ ਆਪ ਕਿਉਂ ਛਕਿਆ? ਦਾ ਕਾਰਨ ਕੀ? ਕਾਰਨ ਇੱਕੋ ਇੱਕ ਕਿ ਅਸੀਂ ਮਰਿਆਦਾ ਆਪ ਚਲਾਉਣੀ ਹੈ। ਜੇ ਅਸੀਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਨਾ ਛਕਿਆ, ਤਾਂ ਹੋਰ ਕਿਸੇ ਨੇ ਅਗਾਂਹ ਨਹੀਂ ਛਕਿਆ ਕਰਨਾ, ਭੁਲੇਖਾ ਪੈ ਜਾਵੇਗਾ। ਮੈਂ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਫਿਰ ਭਾਈ ਕੋਲ ਭੁਲੇਖਾ ਰਹਿ ਗਿਆ ਕਿ ਫਲਾਣੇ ਸੰਤ ਕੋਲੋਂ ਜਾ ਕੇ ਮੰਤਰ ਲੈਣਾ। ਆਮ ਰਿਵਾਜ਼ ਅੱਜ ਪੈ ਗਿਆ, ਅਸੀਂ ਵੀ ਜਿਹੜੇ ਸੰਤ ਆ ਨਾ, ਸਾਡੇ 'ਚ ਬੜੇ ਪਖੰਡ ਨੇ, ਸਾਨੂੰ ਵੀ ਪਤਾ ਸਾਡੇ ਪਖੰਡਾਂ ਦਾ। ਤੂੰ ਆਵੀਂ, ਤੈਨੂੰ ਮੈਂ ਉਹ ਸ਼ਬਦ ਦਿਆਂਗਾ, ਵੇਖੇਗਾ ਨਾ ਤੇਰੀ ਕਿਵੇਂ ਕਲਿਆਣ ਹੁੰਦੀ ਹੈ। ਉਹ ਕਿੱਥੇ ਦਿਓਗੇ? ਆਸਣ 'ਤੇ ਆਉਣਾ, ਉਹ ਤੇਰੇ ਵਾਸਤੇ ਵੱਖਰਾ ਸ਼ਬਦ ਰੱਖਿਆ ਹੈ, ਜਿਹੜਾ ਬਹੁਤੇ ਪਾ ਦੇਵੇ ਨਾ ਜੇਬ ਵਿੱਚ, ਉਹਦੇ ਵਾਸਤੇ ਹੋਰ ਮੰਤਰ ਹੈ, ਅਤੇ ਜਿਹੜਾ ਹੋਰ ਆ ਜਾਵੇ ਉਹਦੇ ਵਾਸਤੇ ਹੋਰ ਵੱਡਾ ਸ਼ਬਦ ਹੈ, ਜਿਹੜਾ ਇਸ ਤੋਂ ਵੱਧ ਹੋਵੇ ਉਹਦੇ ਵਾਸਤੇ ਹੋਰ ਹੈ। ਇਹ ਕਿੱਡੇ ਪਖੰਡ ਬਣਾਏ ਹੋਏ ਨੇ ਗੁਰੂ ਕੀ ਬਾਣੀ ਨੇ, ਸ਼ਬਦ ਵੀ ਵੱਡੇ ਛੋਟੇ ਨੇ। ਅਸੀਂ ਇਹਦਾ ਮਹਾਤਮ ਬਹੁਤ ਹੈ ਅਤੇ ਇਹਦਾ ਮਹਾਤਮ ਛੋਟਾ ਹੈ, ਕਿਹਦੀ ਹੈਰਾਨਗੀ ਦੀ ਗੱਲ? ਬੜੇ ਭੁਲੇਖੇ ਪਾਏ ਹੋਏ ਨੇ, ਕੇਵਲ ਲੁੱਟਣ ਦਾ ਤਰੀਕਾ, ਹੋਰ ਕੋਈ ਤਰੀਕਾ ਨਹੀਂ। ਜਿਹੜਾ ਕੋਈ ਆਪਣੇ ਆਸਣ 'ਤੇ ਜਾ ਕੇ ਵੱਖਰਾ ਵੱਖਰਾ ਕਿਸੇ ਨੂੰ ਮੰਤਰ ਦਿੰਦਾ ਨਾ, ਸਮਝ ਲਓ ਕਿ ਠੱਗੀ ਮਾਰ ਰਿਹਾ। ਸਤਿਗੁਰੂ ਜੀ ਦੀ ਆਗਿਆ ਕਿ ਪੰਜ ਪਿਆਰੇ ਹੀ ਕੇਵਲ ਗੁਰਮੰਤਰ ਦੇਣਗੇ, ਔਰ ਪੰਜਾਂ ਪਿਆਰੇ ਤੋਂ ਹੀ ਲੈਣਾ ਹੈ। ਜਿਹੜਾ ਪੰਜਾਂ ਪਿਆਰਿਆਂ ਤੋਂ ਉਲਟ ਇਕੱਲੇ ਤੋਂ ਮੰਤਰ ਲੈਂਦਾ ਜਾਂ ਇਕੱਲਾ ਜਾ ਕੇ ਲੈਂਦਾ, ਦੋਵੇਂ ਪਖੰਡੀ ਨੇ, ਗੁਰੂ ਘਰ ਤੋਂ ਦੋਵੇਂ ਬੇਮੁੱਖ ਨੇ। ਇਸ ਵਾਸਤੇ ਗੁਰੂ ਕੇ ਪਿਆਰਿਓ, ਇਉਂ ਕਦੇ ਨਹੀਂ ਕਰਾਉਣਾ, ਕੰਨਾ ਵਾਟੀ ਕੁਰੂ, ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰੂ। ਆ ਇੱਕ ਹੋਰ ਵੀ ਕਈ ਥਾਵਾਂ 'ਤੇ ਸੁਣਿਆ ਹੈ, ਅਸੀਂ ਜੀ ਫਲਾਣੇ ਸੰਤ ਦੇ ਚੇਲੇ ਹਾਂ, ਕਿੱਡੀ ਭੁਲੇਖੇ ਦੀ ਗੱਲ। ਅਸੀਂ ਫਲਾਣੇ ਸੰਤ ਦੇ ਚੇਲੇ ਹਾਂ, ਇਹ ਜੀ ਫਲਾਨੀਆਂ ਨੇ, ਇਹ ਫਲਾਨੀਆਂ ਨੇ, ਬਿਲਕੁਲ ਗਲਤ ਹੈ। ਕੋਈ ਤਾਂ ਕਿਸੇ ਸੰਤ ਦਾ ਚੇਲਾ ਹੋ ਗਿਆ, ਕੋਈ ਕਿਸੇ ਸੰਤ ਦਾ ਚੇਲਾ, ਕੋਈ ਕਿਸੇ ਸੰਤ ਦਾ ਚੇਲਾ ਬਣ ਗਿਆ, ਉਹ ਗੁਰੂ ਕਾ ਸਿੱਖ ਕੌਣ ਬਣਿਆ? ਕੋਈ ਗੁਰੂ ਕਾ ਸਿੱਖ ਵੀ ਰਹਿ ਗਿਆ ਕਦੇ ਕਿ ਨਹੀਂ ਰਹਿ ਗਿਆ? ਇਹ ਕਦੇ ਵੀ ਨਹੀਂ ਕਹਿਣਾ। ਆ ਪਿੱਛੇ ਜੀ ਚਿੱਠੀ ਗਈ, ਗੱਲ ਤਾਂ ਜਿਹੜਾ ਕੋਈ ਹੋਰ ਤਰ੍ਹਾਂ ਦੀ ਹੈ, ਕੋਈ ਗਲਤ ਨਾ ਉਹ ਤੋਂ ਅਨੁਮਾਨ ਲਾ ਲਵੇ। ਇੱਕ ਚਿੱਠੀ ਗਈ ਸੀ ਸਿੰਘ ਸਭਾ ਦਾਦਰ ਵੱਲੋਂ ਮੈਨੂੰ, ਮਾੜੀ ਚਿੱਠੀ ਨਹੀਂ ਸੀ, ਸਧਾਰਨ ਗਈ ਸੀ। ਉਹਦੇ 'ਚ ਕਿਹਾ ਸੀ, ਅੱਖਰੇ 'ਚ ਲਿਖਿਆ ਕਿ ਤੇਰੇ ਚੇਲੇ ਜਿਹੜੇ ਨੇ ਉਹ ਥੋੜ੍ਹੇ ਜਿਹੇ ਕੁਛ ਗਰਮ ਨੇ। ਮੈਂ ਬੜਾ ਹੈਰਾਨ ਹੋਇਆ ਕਿ ਮੇਰੇ ਚੇਲੇ ਵੀ ਕੋਈ ਬਣ ਗਏ? ਇਹ ਤਾਂ ਮੇਰੇ ਚੇਲੇ ਬਣ ਗਏ ਤਾਂ ਹੀ ਮੌਤ, ਮੇਰੀ ਪਹਿਲਾਂ ਅਤੇ ਦੂਜਿਆਂ ਦੀ ਮਗਰੋਂ। ਬੜੀ ਹੈਰਾਨਗੀ ਹੋਈ ਇਹ ਚਿੱਠੀ ਪੜ੍ਹ ਕੇ ਕਿ ਅੱਜ ਤੱਕ ਕਿਸੇ ਨੂੰ ਇਹ ਨਹੀਂ ਪਤਾ ਕਿ ਜਿਹੜੀ ਇਹ ਪਿੰਡਾਂ ਵਾਲੀ ਟਕਸਾਲ ਹੈ, ਇਹਦਾ ਚੇਲਾ ਕੋਈ ਨਹੀਂ। ਔਰ ਨਾਲ ਰਹਿਣ ਵਾਲੇ ਜਿਹੜੇ ਸਿੰਘ ਨੇ, ਪੜ੍ਹਨ ਵਾਲੇ, ਉਹਨਾਂ ਨੂੰ ਵਿਦਿਆਰਥੀ ਨਹੀਂ ਸਮਝਿਆ ਜਾਂਦਾ, ਉਹਨਾਂ ਨੂੰ ਕਲਗੀਧਰ ਦੇ ਪੁੱਤਰ ਅਤੇ ਆਪਣੇ ਭਰਾ ਸਮਝਿਆ ਜਾਂਦਾ, ਉਹਨਾਂ ਤੋਂ ਮੱਥਾ ਨਹੀਂ ਟਿਕਾਇਆ ਜਾਂਦਾ। ਔਰ ਉਹਨਾਂ ਨੂੰ ਚੇਲੇ ਨਹੀਂ ਬਣਾਇਆ ਜਾਂਦਾ ਕਿ ਮੈਨੂੰ ਹੀ ਰੋਟੀ ਖਵਾਓ ਅਤੇ ਮੈਂ ਤੁਹਾਨੂੰ ਨਹੀਂ ਛਕਾਉਣੀ। ਇਹ ਨਹੀਂ ਭੁਲੇਖ। ਸੋਦਾਸ ਨੇ ਬੇਨਤੀ ਕੀਤੀ ਕਿ ਨਾ ਤਾਂ ਮੈਨੂੰ ਕਿਸੇ ਨੇ ਚੇਲਾ ਬਣਾਇਆ ਸੀ, ਮੈਨੂੰ ਨਹੀਂ, ਵੱਡਿਆਂ ਸੰਤਾਂ ਨੇ ਮੈਨੂੰ ਨਹੀਂ ਚੇਲਾ ਬਣਾਇਆ, ਤੇ ਨਾ ਮੇਰਾ ਹੀ ਕੋਈ ਗਾਂ ਚੇਲਾ ਹੈ, ਤੇ ਨਾ ਕਿਤੇ ਰਾਬੇ ਬਦਬੂ ਪਾਵੇ। ਅਸੀਂ ਭਾਈ ਸਾਰੇ ਹੀ ਚੇਲੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਗ੍ਰੰਥ ਸਾਹਿਬ ਦੇ ਦਸਵੇਂ ਪਾਤਸ਼ਾਹੀਆਂ ਦੇ ਚੇਲੇ ਤੇ ਸੇਵਕ ਹਾਂ। ਨਾ ਹੋਰ ਕੋਈ ਸਾਨੂੰ ਬਣਾ ਸਕਦਾ, ਤੇ ਨਾ ਹੋਰ ਕਿਸੇ ਦੇ ਅਸੀਂ ਬਣਨਾ ਹੀ ਹੈ, ਤੇ ਨਾ ਕਿਸੇ ਦੇ ਹੈਗੇ ਹੀ ਹੈ, ਤੇ ਨਾ ਕੋਈ ਸਾਡਾ ਬਣਨਾ, ਤੇ ਨਾ ਕਿਸੇ ਨੂੰ ਅਸੀਂ ਆਪਦੇ ਬਣਾਉਣਾ, ਤੇ ਨਾ ਬਣਾਉਣ ਦੀ ਇਹ ਕੁਰੀਤੀ ਰੱਬ ਸਾਡੇ ਵਿੱਚ ਪਾਵੇ। ਸੋ ਗੁਰੂ ਕੇ ਪਿਆਰਿਓ, ਕਦੇ ਨਹੀਂ ਕਹਿਣਾ ਮੈਂ ਫਲਾਣੇ ਸੰਤ ਦਾ ਚੇਲਾ ਹੈ। ਆਪਾਂ ਕਿਆ ਕਰੀਏ, ਅਸੀਂ ਦਸਵੇਂ ਪਾਤਸ਼ਾਹੀਆਂ ਦੇ ਚੇਲੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ, ਸਾਡਾ ਸਿੱਧਾ ਤੜਕ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੈ। ਹਰ ਕੋਈ ਸਾਡਾ ਭਰਾ, ਕੋਈ ਮਹਾਤਮਾ ਹੈ, ਉਹਨੇ ਸਾਨੂੰ ਕੋਈ ਸੋਹਣਾ ਪ੍ਰਚਾਰ ਉਪਦੇਸ਼ ਦਿੱਤਾ ਹੈ, ਅਸੀਂ ਉਹਦਾ ਆਦਰ ਕਰਨਾ, ਉਹਦਾ ਸਤਿਕਾਰ ਕਰਨਾ, ਉਹਦੀ ਨਰਾਦਰੀ ਨਹੀਂ ਕਰਨੀ। ਇਹ ਨਹੀਂ ਕਿ ਉਹਨੂੰ ਨਿੰਦਰਾ ਅਤੇ ਮਾੜਾ ਕਹਿਣਾ, ਬਿਲਕੁਲ ਨਹੀਂ। ਵੱਡੇ ਭਰਾ ਦਾ ਛੋਟਾ ਭਰਾ ਸਤਿਕਾਰ ਕਿਵੇਂ ਨਾ ਕਰੇ, ਜ਼ਰੂਰ ਕਰੇਗਾ। ਪੁੱਤਰ ਤਾਂ ਹੋਏ ਸਾਰੇ ਕਲਗੀਧਰ ਦੇ, ਇਸ ਵਾਸਤੇ ਵੱਡਾ ਛੋਟਾ ਹੋਰ ਕੋਈ ਨਹੀਂ, ਕੇਵਲ ਗੁਣਾ ਕਰਕੇ ਹੈ ਜਾਂ ਉਮਰ ਕਰਕੇ ਹੈ, ਹੋਰ ਕੋਈ ਵਿਤਕਰਾ ਗੁਰੂ ਘਰ ਦੇ ਖਾਲਸਾ ਜੀ ਨਹੀਂ ਹੈ, ਔਰ ਨਾ ਕਿਸੇ ਪ੍ਰਕਾਰ ਦਾ ਵਿਤਕਰਾ ਪੈਣ ਦੇਣਾ ਹੀ ਹੈ। ਸੋ ਇਹਨਾਂ ਸਾਰੇ ਅਸੂਲਾਂ ਨੂੰ ਜੇ ਅਸੀਂ ਅਪਣਾ ਲਵਾਂਗੇ ਤਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ 'ਤੇ ਕਰਨਗੇ ਕਿਰਪਾ, ਫਿਰ ਮਨੁੱਖਾ ਜਨਮ ਸਾਡਾ ਸਫਲਾ ਹੋ ਜਾਵੇਗਾ। ਬੇਨਤੀਆਂ ਕਾਫੀ ਹੋ ਚੁੱਕੀਆਂ ਨੇ, ਮੇਰਾ ਖਿਆਲ ਹੈ ਕਿ ਟਾਈਮ ਕਾਫੀ ਹੋ ਗਿਆ ਹੋਵੇਗਾ। ਦੂਜਾ ਕੁੜਤਾ ਉੱਥੇ ਰਹਿ ਗਿਆ, ਇਹ ਤੋਤਾ ਸੀ ਜੇਬ ਵਿੱਚ, ਉਹਦੇ ਵਿੱਚ ਇਹ ਘੜੀ ਰਹਿ ਗਈ ਹੈ, ਪਤਾ ਨਹੀਂ ਸਵਾ ਦਸ ਹੋਇਆ। ਜੇ ਤਾਂ ਗੁਰਮੁਖ ਕਹਿੰਦੇ ਹੋ ਤਾਂ ਸ਼ਬਦ ਦੀ ਕਥਾ ਕਰ ਲੈਂਦੇ ਹੈ, ਜੇ ਨਹੀਂ ਤਾਂ ਜੋ ਜੋ ਸਿਧਾਂਤ ਸੀ ਉਹ ਬੇਨਤੀ ਕੀਤੀ ਗਈ ਹੈ। ਇੱਕ ਜ਼ਰੂਰੀ ਬੇਨਤੀ ਕਰਨ ਵਾਲੀ ਹੈ, ਉਹ ਰਹਿ ਨਾ ਜਾਂਦੀ ਹੋਵੇ, ਜਿਹਨਾਂ ਗੁਰਮੁਖ ਪਿਆਰਿਆਂ ਨੇ ਭਾਗ ਬਹੁਤੇ ਜਾਗੇ ਨੇ, ਜਿਹਨਾਂ ਨੇ ਖੰਡੇ ਦਾ ਅੰਮ੍ਰਿਤ ਛਕਿਆ ਹੈ, ਮੈਂ ਹੱਥ ਜੋੜ ਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਭਰਾ ਉਹ ਸ਼ਰਾਬ ਨਾ ਪੀਆ ਜੀ, ਬਹੁਤ ਮਿੰਤ ਕੱਢ ਕੇ ਤੁਹਾਡੇ ਪੈਰਾਂ 'ਤੇ ਸਿਰ ਝੁਕਾਉਣਾ ਗੁਰੂ ਕਿਤਾਬਿਆਂ ਬੈਠਿਆਂ ਦਾ ਝੁਕਾ ਨਹੀਂ ਸਕਦਾ। ਵੱਡੇ ਭਰਾ ਸਮਝ ਕੇ ਮੈਂ ਤੁਹਾਡਾ ਆਦਰ ਕਰਦਾ, ਗਲਤ ਪੱਲਾ ਪਾ ਕੇ ਬੇਨਤੀ ਕਰਦਾ ਹੈ ਕਿ ਵੇਖਿਓ ਕਿਤੇ ਸ਼ਰਾਬ ਨਾ ਪੀਆ ਜੇ। ਦਸ ਮਸਾਲਾ ਨੇ, ਇਹ ਮੇਰੀ ਸ਼ਕਤੀ ਕਰਾਮਾਤ ਨਹੀਂ, ਕੋਈ ਜਿਹੜੀ ਮੈਂ ਗੱਲ ਕਰਨ ਲੱਗਾ ਕਿਤੇ ਉਲਟੀ ਨਾ ਪਾ ਲਵੇ ਕੋਈ, ਮੈਂ ਬੜਾ ਡਰਦਾ ਰਹਿੰਦਾ ਜੇ ਓਪੋਜੀਸ਼ਨ ਨਾ ਹੋਵੇ ਤਾਂ ਫਿਰ ਉਹ ਹਕੂਮਤ ਚੱਲਦੀ ਵੀ ਨਹੀਂ ਚੰਗੀ, ਉਹ ਵਿਗੜ ਵੀ ਜਾਂਦਾ ਬੰਦਾ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਗੱਲ ਫੜਨ ਵਾਲੇ ਵੀ ਬੈਠੇ ਨੇ ਵਿੱਚ, ਚੰਗਾ ਹੋਇਆ ਜ਼ਰੂਰ ਮੈਨੂੰ ਸਾਫ਼ ਤਾਂ ਰੱਖਣ। ਮੈਂ ਬੇਨਤੀ ਕਰਨ ਲੱਗਾ ਗੁਰੂ ਕੇ ਖੰਡੇ ਦੇ ਅੰਮ੍ਰਿਤ ਦੀ ਰਹਿਤ ਛੱਡਣ ਵਾਲਿਆਂ ਨੂੰ ਜੋ ਘਾਟਾ ਪਿਆ ਉਹਦੇ ਬਾਰੇ, ਦਸ ਮਸਾਲੇ ਇਸ ਸ਼ਹਿਰ ਦੇ ਵਿੱਚ ਜਿਹਨਾਂ ਨੇ ਅੰਮ੍ਰਿਤ ਛਾ ਕੇ ਮਗਰੋਂ ਸ਼ਰਾਬ ਪੀਤੀ ਅਤੇ ਵਿਚਾਰਿਆਂ ਦਾ ਕੰਮ ਨੀਵਾਂ ਹੋ ਗਿਆ। ਬੜਾ ਅਫਸੋਸ ਆਉਂਦਾ, ਮਨ ਵਿੱਚ ਤਰਸ ਆਉਂਦਾ, ਰੋਣ ਆਉਂਦਾ ਹੈ। ਫਿਰ ਕਹੀਦਾ ਭਰਾਵਾ ਮੇਰਾ ਕੀ ਕਸੂਰ ਹੈ, ਦੱਸ ਅਗੇ ਤੂੰ ਗੁੱਸੇ ਹੋ ਗਿਆ। ਮੈਂ ਕਿਹਾ ਸਿੱਧੀ ਟੱਪ ਕੇ ਕਿਹੜਾ ਪਹਾੜ ਢਾਹ ਦੇਵੇਗੀ, ਮੇਰੇ ਵਰਗੇ 3600 ਤੁਰੇ ਫਿਰਦੇ ਹੈ, ਮੇਰੇ ਵਰਗੀ ਦੀ ਨਾਰਾਜ਼ਗੀ ਤੇਰੇ ਭਰਾਵਾ ਕੀ ਵਿਗਾੜ ਸਕਦੀ ਹੈ? ਮੈਂ ਤਾਂ ਨਾਰਾਜ਼ ਤੇਰੇ 'ਤੇ ਹੋਇਆ ਨਹੀਂ ਅਤੇ ਮੇਰੀ ਨਾਰਾਜ਼ਗੀ ਤੇਰਾ ਕੁਛ ਵਿਗਾੜਦੀ ਵੀ ਨਹੀਂ। ਨਹੀਂ ਮੈਂ ਨਹੀਂ ਨਾਰਾਜ਼ ਹੋਇਆ, ਬਾਜਾਂ ਵਾਲਾ ਨਾਰਾਜ਼ ਹੋਇਆ, ਤੀਸਰੇ ਪਾਤਸ਼ਾਹ ਮਹਾਰਾਜ ਨਾਰਾਜ਼ ਹੋਇਆ ਜਿਹਨਾਂ ਨੇ ਕਿਹਾ ਹੈ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ ਜੇ ਪੀਤਾ ਮਤ ਦੂਰ ਹੋਏ, ਵਰਨ ਪਾਲਾ ਵਿੱਚ ਆਏ ਆਪਣਾ ਪੁਰਾਣਾ ਪਛਾਣ ਹੀ ਖਸਮੋਂ ਧੱਕੇ ਖਾਏ, ਖਸਮ ਵੱਲੋਂ ਧੱਕੇ ਪੈਂਦੇ ਨੇ, ਮੈਂ ਕੌਣ ਧੱਕੇ ਮਾਰਨ ਵਾਲਾ। ਜਿਤ ਪੀਤਾ ਮਤ ਦੂਰ ਹੋਏ ਵਰਨ ਪਾਲਾ ਵਿੱਚ ਆਏ, ਆਪਣਾ ਪੁਰਾਣਾ ਪਛਾਣੇ ਖਸਮ ਧੱਕੇ ਖਾਏ, ਜਿਤ ਪੀਤਾ ਖਸਮ ਵਿਸਰਾ, ਦਰਗਾਹ ਮੇਰਾ ਸਜਾ। ਝੂਠਾ ਮਦ ਮੂਲ ਨਾ ਪੀਚਾਈ, ਜੇ ਕਾ ਪਾਰ ਵਸਾ। ਤੀਸਰੇ ਪਾਤਸ਼ਾਹ ਦੇ ਬਚਨ ਨੇ, ਜਿਹੜਾ ਗੁਰੂ ਘਰ ਸਿੱਖ ਬਾਣੀ ਨਹੀਂ ਮੰਨਦਾ ਉਹਦਾ ਗੁਰੂ ਘਰ ਨਾਲ ਤਲਕ ਹੀ ਕੋਈ ਨਹੀਂ, ਤੇ ਜਿਹੜਾ ਸਿੱਖ ਕਹਾਉਂਦਾ ਉਹ ਗੁਰੂ ਕੀ ਬਾਣੀ ਨਹੀਂ ਮੰਨਦਾ ਤਾਂ ਕੁੱਟ ਜ਼ਰੂਰ ਪਵੇਗੀ। ਇਵੇਂ ਨਹੀਂ ਪਵੇਗੀ, ਜ਼ਰੂਰ ਪਵੇਗੀ। ਇਸ ਵਾਸਤੇ ਗੁਰੂ ਕੇ ਪਿਆਰਿਓ ਬੜੀ ਨਿਮਰਤਾ ਨਾਲ ਬੇਨਤੀ ਹੈ, ਇਹਦੇ ਵੱਧ ਮੈਂ ਕੁਛ ਨਹੀਂ ਕਹਿ ਸਕਦਾ ਕਿ ਸ਼ਰਾਬ ਨਹੀਂ ਪੀਣੀ। ਜਿਹੜਾ ਸਿੰਘ ਨਾਮ ਵਾਲਾ ਹੋ ਕੇ ਅੰਮ੍ਰਿਤ ਧਾਰੀ ਨੇ ਤਾਂ ਤੰਬਾਕੂ ਨੇੜੇ ਆਉਣ ਹੀ ਨਹੀਂ ਦੇਣਾ। ਜਿਹੜਾ ਬਾਕੀ ਵੀ ਤੰਬਾਕੂ ਚੱਬਣ ਵਾਲਾ ਹੈ, ਖਾਲਸਾ ਜੀ ਨਰਕਾਂ ਤੋਂ ਉਰੇ ਉਹਨੇ ਨਹੀਂ ਜੇ ਠਹਿਰਨਾ। ਜਿੰਨਾ ਮਰਜ਼ੀ ਉਹ ਦਾਨ ਕਰ ਲਵੇ, ਜਿੰਨਾ ਮਰਜ਼ੀ ਪੁੰਨ ਕਰ ਲਵੇ, ਜਿੰਨੇ ਮਰਜ਼ੀ ਤੀਰਥ ਨਹਾ ਲਵੇ, ਜਿੰਨਾ ਮਰਜ਼ੀ ਯਾਤਰਾ ਕਰ ਲਵੇ, ਨਰਕਾਂ ਤੋਂ ਉਰੇ ਤਾਂ ਜਗ੍ਹਾ ਹੈ ਨਹੀਂ। ਨਰਕਾਂ ਤੋਂ ਬਾਹਰ ਚਲਾਸੀ ਦਾ ਗੇੜਾ ਜ਼ਰੂਰ ਹੈਗਾ, ਉਹ ਭੋਗਣਾ ਪਵੇਗਾ ਜ਼ਰੂਰ। ਇਸ ਵਾਸਤੇ ਫਿਰ ਮਹਾਰਾਜ ਸਾਹਿਬ ਜੀ ਦੇ ਬਚਨ ਹਨ, ਖਾਲਸਾ ਜੀ ਇੱਕ ਬੇਨਤੀ ਛੋਟੀ ਜਿਹੀ ਕਰਾਂ। ਮਰਦਾਨਾ ਨਾਮ ਕਿੱਥੋਂ ਪਿਆ? ਮਰਦਾਨਾ ਨਾਮ, ਇਹ ਛੋਟਾ ਸੀ, ਖੇਡ ਰਿਹਾ ਸੀ ਤੇ ਗੁਰੂ ਨਾਨਕ ਸਾਹਿਬ ਜੀ ਬਾਲ ਲੀਲਾ ਕਰ ਰਹੇ ਸਨ। ਹਨੇਰਾ ਹੋ ਗਿਆ ਤੇ ਇਹਦੀ ਮਾਂ ਭਾਈ ਮਰਦਾਨੇ ਲਈ ਆਈ, ਕਹਿ ਲੱਗੀ ਵੀ ਮਰ ਜਾਣਿਆ ਘਰ ਨੂੰ ਆ ਜਾ, ਮਰ ਜਾਣਿਆ ਘਰ ਨੂੰ ਆ ਜਾ, ਕਵੇਲਾ ਹੋਇਆ ਰੋਟੀ ਖਾ ਲੈ। ਹਜ਼ੂਰ ਸੱਚੇ ਪਾਤਸ਼ਾਹ ਨੇ ਸੁਣਿਆ ਬਾਲ ਅਵਸਥਾ ਵਿੱਚ ਭੱਜੇ ਆਏ। ਮਾਈ ਤੂੰ ਮਰ ਜਾਣਾ ਕਿਹਨੂੰ ਕਹਿੰਦੀ ਹੈ? ਵੀ ਬੱਚਿਆ ਮੈਂ ਆਪਣੇ ਪੁੱਤ ਨੂੰ ਕਹਿੰਦੀ ਹਾਂ, ਕਿਹੜੇ ਨੂੰ ਆਹ ਕੋਲ ਆ ਗਿਆ ਹੈ, ਇਹਨੂੰ ਮਾਈ ਤੂੰ ਮਰ ਜਾਣਾ ਕਿਉਂ ਕਹਿੰਦੀ ਹੈ? ਕਹਿੰਦੇ ਮੇਰੇ ਸੱਤ ਪੁੱਤ ਅੱਗੇ ਬੱਚਾ ਮਰ ਗਏ ਨੇ, ਇਹਨੇ ਅੱਠਵੇਂ ਨੇ ਵੀ ਮਰ ਹੀ ਜਾਣਾ, ਮੈਂ ਕਿਹਾ ਨਾਂ ਹੀ ਮਰ ਜਾਣਾ ਰੱਖ ਦੇ। ਸੋ ਮਾਈ ਜੇ ਤੂੰ ਇਹਦੇ ਸਿਰ ਦੇ ਕੇਸ ਨਾ ਨਾ ਬਣਾਵੇ, ਤੂੰ ਇਹਨੂੰ ਮਰ ਜਾਣਾ ਕਹਿੰਦੀ ਹੈ, ਅਸੀਂ ਇਹਨੂੰ ਮਰਦਾਨਾ ਬਣਾਵਾਂ। ਮਰਦਾਨੇ ਦੇ ਅਰਥ ਕੀ ਨੇ? ਮਰਦਾਂ ਬਹਾਦਰਾਂ ਵਿੱਚੋਂ ਜਿਹੜਾ ਬਹਾਦਰ ਹੋਵੇ, ਉਹਨਾਂ ਵਿੱਚੋਂ ਜਿਹੜਾ ਬਹਾਦਰ ਹੋਵੇ, ਜਿਵੇਂ ਇੱਕ ਸ਼ੇਰ ਹੁੰਦਾ, ਇੱਕ ਬਬਰ ਸ਼ੇਰ ਹੁੰਦਾ, ਇੱਕ ਕੇਰੀ ਸ਼ੇਰ ਹੁੰਦਾ, ਇੱਕ ਸਾਰਦੂਲ ਸ਼ੇਰ ਹੁੰਦਾ। ਸਭ ਤੋਂ ਵੱਡਾ ਸ਼ੇਰ ਸਾਰਦੂਲ ਸ਼ੇਰ ਹੁੰਦਾ। ਹਜ਼ੂਰ ਦੇ ਬੱਚੇ ਹਨ ਮਰਦਾਨੇ ਦੇ ਬਾਰੇ, ਜਾਂ ਤੋਂ ਮਿਹਰ ਮਿਹਰ ਮਿਹਰਬਾਨਾ, ਸੋਈ ਮਰਦ ਮਰਦ ਮਰਦਾਨਾ। ਮਿਹਰਬਾਨ ਵਾਹਿਗੁਰੂ ਦੀ ਉਹ ਚੇਤੀ ਮਿਹਰ ਜਿਸ ਦੇ ਉੱਪਰ ਹੋਵੇ, ਬਹੁਤੀ ਕਿਰਪਾ ਹੋਵੇ, ਮਰਦਾਂ ਬਹਾਦਰਾਂ ਯੋਧਿਆਂ ਵਿੱਚੋਂ ਉਹ ਮਰਦਾਨਾ ਬਣਦਾ ਹੈ। ਸੋ ਕਿੱਡਾ ਵੱਡਾ ਯੋਧਾ ਤੇ ਸਤਿਗੁਰੂ ਜੀ ਨੂੰ ਪਿਆਰਾ ਭਾਈ ਮਰਦਾਨਾ ਹੋਇਆ, ਉਸਦੇ ਸਿਰ ਦੇ ਕੇਸ ਜਮਾਂਦਰੂ ਸਤਿਗੁਰੂ ਜੀ ਨੇ ਰਖਵਾਏ ਔਰ ਭਾਈ ਮਰਦਾਨਾ ਬਣਿਆ। ਹਰਸਾ ਬਾਤੀ ਜਨਮ ਸਾਖੀ ਪੜ੍ਹ ਕੇ ਵੇਖ ਲਓ, ਹਜ਼ੂਰ ਦੇ ਰਹਿਤਨਾਮੇ ਵਿੱਚ ਵਜਰ ਹਨ, ਜਿਸ ਦੇ ਸਿਰ ਦੇ ਕੇਸ ਸਿੰਘ ਨਾਮ ਵਾਲੇ ਦੇ ਕਿਸੇ ਲੜਕੇ ਦੇ ਸਿਰ ਦੇ ਕੇਸ ਮੁੰਨੇ ਜਾਣ, ਉਸ ਘਰ ਵਿੱਚੋਂ ਸਿੱਖੀ ਦੀ ਜੜ ਸੁੱਕ ਜਾਂਦੀ ਹੈ। ਸਿੱਖੀ ਦੀ ਜੜ ਸੁੱਕ ਜਾਂਦੀ। ਸਿੱਖੀ ਦੀ ਨਿਸ਼ਾਨੀ ਕੀ ਹੈ? ਬਾਹਰੋਂ ਜੇ ਸਿੱਖੀ ਵੇਖਣੀ ਹੈ ਤਾਂ ਨਿਸ਼ਾਨੀ ਕੀ ਹੈ? ਦਸਮ ਪਾਤਸ਼ਾਹ ਨੇ ਕਿਹਾ, ਸਤਿਗੁਰੂ ਪਿਤਾ ਜੀ ਦਾ ਸੀਸ ਤਾਂ ਲਾਇਆ ਤੇ ਧੜ ਦਾ ਕੀ ਬਣਿਆ? ਕਹਿੰਦੇ ਜੀ ਔਰੰਗਜ਼ੇਬ ਨੇ ਕਿਹਾ ਸੀ ਕਿ ਧੜ ਦਾ ਸੰਸਕਾਰ ਕੋਈ ਸਿੱਖ ਜਿਹੜਾ ਹੈ ਉਹ ਕਰੋ। ਚੌਦਾਂ ਸੌ ਘਰ ਸਿੱਖਾਂ ਦਾ ਸੀ ਜੀ, ਕਿਸੇ ਨੇ ਵੀ ਧੜ ਦਾ ਸੰਸਕਾਰ ਨਹੀਂ ਕੀਤਾ। ਹਜ਼ੂਰ ਕਹਿ ਲੈਂਗੇ ਦਿੱਲੀ ਦੀ ਸਿੱਖੀ ਢਿੱਲੀ ਰਹਿ ਗਈ, ਪਰ ਐਸਾ ਖਾਲਸਾ ਪੰਥ ਪ੍ਰਗਟ ਕਰਾਂਗੇ ਭਾਵੇਂ ਕਰੋੜਾਂ ਵਿੱਚ ਵੀ ਖੜਾ ਹੋਵੇ, ਸਾਡਾ ਸਿੰਘ ਦੂਰੋਂ ਪਤਾ ਲੱਗ ਜਾਵੇਗਾ ਕਿ ਕਲਗੀਧਰ ਦਾ ਸਿੰਘ ਖੜਾ। ਜੋ ਲੁਕਣ ਦਾ ਯਤਨ ਕਰੇ ਲੁਕ ਨਹੀਂ ਸਕੇਗਾ। ਖਾਲਸਾ ਜੀ ਬਾਹਰੋਂ ਜੇ ਅਸੀਂ ਸਿੱਖੀ ਦਾ ਸਰੂਪ ਵੇਖਣਾ ਤੇ ਦਾੜਾ ਤੇ ਕੇਸ ਵੇਖ ਕੇ ਕਹਿ ਸਕਾਂਗੇ ਗੁਰੂ ਕਾ ਸਿੱਖ ਹੈ। ਸੋ ਬਾਹਰੋਂ ਤਾਂ ਇਹੀ ਸਾਡੀ ਨਿਸ਼ਾਨੀ ਹੈ ਨਾ, ਤੇ ਜਿਸ ਤੇ ਦਾੜਾ ਤੇ ਕੇਸ ਹੀ ਨਹੀਂ ਉਹਨੂੰ ਗੁਰੂ ਕਾ ਸਿੱਖ ਕਿਸੇ ਨੇ ਨਹੀਂ ਕਹਿਣਾ। ਇਸ ਵਾਸਤੇ ਗੁਰੂ ਕੇ ਸਿੱਖ ਬਣਨ ਵਾਸਤੇ ਜ਼ਰੂਰੀ ਹੈ ਕਿ ਦਾੜਾ ਤੇ ਕੇਸ ਹੋਣ। ਗੁਰੂ ਕਾ ਸਿੱਖ ਇਸ ਦੀ ਵੀ ਜੇ ਵਿਆਖਿਆ ਕਰਨ ਲਈ ਕਾਫ਼ੀ ਲੰਬੀ ਹੈ। ਸੋ ਅੱਗੇ ਜਿੰਨੇ ਦੇ ਆਪਾਂ ਕਥਾ ਕਰਦੇ ਰਹੇ ਉਹ ਗੁਰੂ ਕੇ ਸ਼ਬਦ ਦੀ ਕਥਾ ਹੁੰਦੀ ਰਹੀ ਹੈ। ਅੱਜ ਅੰਮ੍ਰਿਤ ਵੇਲੇ ਵੀ ਮੈਂ ਬੇਨਤੀ ਕੀਤੀ ਸੀ ਖਾਲ ਗੁਰਦੁਆਰੇ ਕਿ ਲੈਕਚਰ ਵਿੱਚ ਫਰਕ ਹੁੰਦਾ ਹੈ ਅਤੇ ਕਥਾ ਵਿੱਚ ਫਰਕ ਹੁੰਦਾ ਹੈ। ਕਥਾ ਵਿੱਚ ਗੁਰੂ ਕੇ ਸ਼ਬਦ ਦੀਆਂ ਪੰਕਤੀਆਂ ਦੇ ਆਸਰੇ ਆਸਰੇ ਤੁਰਨਾ ਹੁੰਦਾ, ਉਹਨੇ ਦਾਇਰੇ ਵਿੱਚ ਜਿਹੜਾ ਰਹੇ ਉਹਦਾ ਨਾਮ ਹੈ ਕਥਾ ਕਰਨ ਵਾਲਾ। ਸੋ ਕਥਾ ਵਾਚਕ, ਇਹ ਜਿਹੜਾ ਇੱਕ ਸ਼ਬਦ ਲੈ ਲੈਣਾ, ਇੱਕ ਅੱਖਰ ਲੈ ਲੈਣਾ ਗੁਰੂ ਕੇ ਸ਼ਬਦ ਵਿੱਚੋਂ, ਰੁਮਾਲਾ ਪਾ ਕੇ ਤੇ ਲੈਕਚਰ ਆਪਣਾ ਕਰੀ ਜਾਣਾ ਤੇ ਮਗਰੋਂ ਪੰਕਤੀਆਂ ਦੋ ਕੁ ਮਿੰਟਾਂ 'ਚ ਪੜ੍ਹ ਕੇ ਭੋਗ ਪਾ ਦੇਣਾ, ਉਹ ਕਥਾ ਨਹੀਂ ਜੇ ਹੁੰਦੀ, ਉਹ ਲੈਕਚਰ ਹੁੰਦਾ, ਉਹ ਪ੍ਰਚਾਰ ਹੁੰਦਾ। ਅੱਜ ਇਹ ਲੈਕਚਰ ਹੋ ਰਿਹਾ, ਪ੍ਰਚਾਰ ਹੋ ਰਿਹਾ, ਕਥਾ ਨਹੀਂ ਹੋ ਰਹੀ। ਮੈਂ ਤਾਂ ਹੀ ਬੇਨਤੀ ਕੀਤੀ ਹੈ ਕਿ ਸ਼ਬਦ ਦੀ ਕਥਾ ਕਰਨੀ ਹੈ, ਕਿਸ ਤਰ੍ਹਾਂ ਸਰ ਜਾਊ ਗੁਰਸਿੱਖ। ਖਾਲਸਾ ਜੀ ਬਾਕੀ ਜਿੰਨੇ ਨੇ ਉਹਨਾਂ ਦੇ ਨਾਲ ਗੁਰੂ ਅੱਖਰ ਨਹੀਂ ਹੋਵੇਗਾ ਕਿਸੇ ਵੀ ਚੇਲੇ ਦੇ ਨਾਲ, ਕੇਵਲ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖਾਂ ਦੇ ਨਾਲ ਹੀ ਅੱਖਰ ਵਰਤਿਆ ਜਾਵੇਗਾ ਕਿ ਗੁਰੂ ਕਾ ਸਿੱਖ, ਬਾਕੀ ਕੋਈ ਗੁਰੂ ਕਾ ਸਿੱਖ ਨਹੀਂ। ਸੋ ਇਹ ਵੱਡੀ ਪਦਵੀ ਜਿਹੜੀ ਗੁਰੂ ਅੱਖਰ ਦੀ ਹੈ, ਇਹ ਵੀ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੇ ਨਾਲ ਹੀ ਲੱਗੀ ਹੈ। ਭਾਵ ਕੀ ਕਿ ਗੁਰੂ ਨਾਨਕ ਸਾਹਿਬ ਹੀ ਤੁਰਸੋਂ ਗੁਰੂ ਹਨ, ਬਾਕੀ ਦਿਆਂ ਨੇ ਆ ਕੇ ਇੱਥੇ ਦੇਹ ਤਾਰੀਆਂ ਨੂੰ ਗੁਰੂ ਤਾਰਿਆ ਹੈ। ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਨੇ, ਉਹ ਆਪ ਅਕਾਲ ਪੁਰਖ ਨੂੰ ਕੇਵਲ ਗੁਰੂ ਤਾਰਿਆ, ਕਿਸੇ ਦੇਹ ਤਾਰੀ ਨੂੰ ਗੁਰੂ ਨਹੀਂ ਤਾਰਿਆ। ਇਸ ਵਾਸਤੇ ਸਾਨੂੰ ਸਾਰੇ ਕਹਿੰਦੇ ਨੇ ਗੁਰ ਸਿੱਖ, ਗੁਰੂ ਕੇ ਸਿੱਖ। ਤੇ ਜੇ ਅਸੀਂ ਗੁਰੂ ਕੀ ਸਿੱਖਿਆ ਨਹੀਂ ਲਈ, ਗੁਰੂ ਕੀ ਸਿੱਖਿਆ ਅਨੁਸਾਰ ਨਹੀਂ ਚੱਲੇ, ਤਾਂ ਫਿਰ ਗੁਰੂ ਕੇ ਸਿੱਖ ਨਹੀਂ, ਫਿਰ ਤਾਂ ਉਸਰੇ ਤੇ ਕੈਂਚੀਆਂ ਦੇ ਸਿੱਖ ਹੋਣ। ਇਸ ਵਾਸਤੇ ਖਾਲਸਾ ਜੀ, ਸਾਡੀ ਨਿਸ਼ਾਨੀ ਹੈ ਦਾੜਾ ਤੇ ਕੇਸ ਸਾਫ਼ ਹੋਣੇ, ਸਾਫ਼ ਸੂਰਤ ਦਸਤਾਰ ਤੇਰਾ। ਪਹਿਲੇ ਪਾਤਸ਼ਾਹ ਨੇ ਰੁਕਨਦੀਨ ਕਾਜੀ ਨਾਲ ਚਰਚਾ ਕਰਦੇ ਹੋਇਆ ਮਾਰੂ ਸੋਲਹੇ ਬਾਣੀ ਦੇ ਵਿੱਚ ਇਹ ਉਚਾਰਨ ਕੀਤਾ ਹੈ। ਇਸ ਵਾਸਤੇ ਸਾਫ਼ ਸੂਰਤ ਰਹਿਣਾ ਅਤਿਅੰਤ ਜ਼ਰੂਰੀ ਹੈ। ਹੋਰ ਚਾਰੇ ਪੁਰਹਿਤਾਂ ਤੋਂ ਬਚ ਕੇ ਰਹਿਣਾ ਬੜਾ ਭਾਰੀ ਜ਼ਰੂਰੀ ਹੈ। ਹੋਰ ਇੱਕ ਬੇਨਤੀ ਕਿ ਗੁਰੂ ਕੇ ਪਿਆਰਿਓ, ਸਿੰਘ ਨੇ ਸਿੰਘ ਦੀ ਨਿੰਦਾ ਨਹੀਂ ਕਦੇ ਕਰਨੀ, ਔਰ ਸਿੰਘ ਨੇ ਸਿੰਘ ਦੇ ਉੱਪਰ ਸ਼ਸਤਰ ਨਹੀਂ ਕਦੇ ਚੱਕਣਾ। ਜੇ ਕੋਈ ਪੈਸਾ ਦੇ ਸਕਦਾ ਪੈਸਾ ਹੀ ਦਿਓ, ਜ਼ਰੂਰੀ ਨਹੀਂ ਕਿ ਉਹ 10 ਪੈਸੇ ਜਾਂ ਕੋਈ ਰੁਪਈਆ ਦੇਵੇ, ਪਰ ਦਿਓ ਸ਼ਰਧਾ ਦੇ ਨਾਲ। ਸਭ ਤੋਂ ਵੱਡੀ ਗੱਲ ਕਿ ਸਰੀਰਕ ਤੌਰ 'ਤੇ ਹਾਜ਼ਰੀ ਜ਼ਰੂਰ ਭਰੋ, ਔਰ ਜਿੰਨੇ ਗੁਰਪੁਰਬ ਹੋਣ, ਮੇਰਾ ਖਿਆਲ ਇੱਥੇ ਰਲ ਕੇ ਹੀ ਮਨਾਏ ਜਾਂਦੇ ਹੋਣਗੇ, ਕਿਸੇ ਗੁਰਪੁਰਬ 'ਤੇ ਮੌਕਾ ਨਹੀਂ ਮਿਲਿਆ, ਸੋ ਮਨਾਉਂਦੇ ਹੀ ਹੋਵੋਗੇ, ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਔਰ ਫਿਰ ਜੇ ਕਿਤੇ ਅਚਨਚੇਤ ਕਿਸੇ ਸਿੰਘ ਨੂੰ ਕੋਈ ਔਕੜ ਪੈ ਜਾਵੇ, ਕਈ ਤਰ੍ਹਾਂ ਦੇ ਵਿਹਾਰ ਕਰਦੇ, ਕੋਈ ਔਕੜ ਦਿੱਤਾ ਪੈ ਜਾਂਦੀ ਹੈ, ਮਾਮੂਲੀ ਗੱਲ ਹੈ, ਉਹਦੀ ਸਹਾਇਤਾ ਹਰੇਕ ਨੇ ਕਰਨੀ ਹੈ। ਖਾਸ ਕਰਕੇ ਅੰਮ੍ਰਿਤਧਾਰੀਆਂ ਨੇ, ਅੰਮ੍ਰਿਤਧਾਰੀਆਂ ਦੀ ਪਹਿਲਾ ਦਰਜਾ ਤੇ ਸਮੁੱਚੇ ਤੌਰ 'ਤੇ ਸਾਰਿਆਂ ਨੇ। ਕੋਈ ਵੀ ਔਕੜ ਪੈਂਦੀ ਹੈ ਤਾਂ ਉਹ ਸਗੋਂ ਇਹ ਨਹੀਂ ਕਹਿਣਾ ਫਲਾਨਾ ਚੰਗਾ ਕਾਬੂ ਆਇਆ ਜੀ, ਫਸ ਗਿਆ ਜੀ, ਨਹੀਂ ਨਹੀਂ, ਸਗੋਂ ਯਤਨ ਕਰਨਾ ਹੈ ਕਿ ਕਿਵੇਂ ਨਾ ਕਿਵੇਂ ਉਹ ਸਾਡਾ ਭਰਾ ਸੁਰਖਰੂ ਹੋਵੇ। ਜੇ ਕਿਤੇ ਕੋਈ ਡਿੱਗਣ ਲੱਗੇ ਤਾਂ ਭਰਾਓ ਉਹਦੇ ਅੱਗੇ ਹੱਥ ਵੀ ਜੋੜਨ ਤੱਕ ਜਾਓ, ਉਹਨੂੰ ਹਮੇ ਦੇ ਨਾਲ ਤਾੜ ਵੀ ਲਓ ਥੋੜ੍ਹਾ ਬਹੁਤਾ ਮਿੱਠੇ ਮਿੱਠੇ ਅੱਖਰਾਂ ਵਿੱਚ ਕਿ ਮਾੜਾ ਹੀ ਕਰਨ ਲੱਗਾ, ਰਹਿਤ ਮਰਿਆਦਾ 'ਚ ਫਰਕ ਪਾਉਣ ਲੱਗਾ ਹੈ, ਇਹ ਨਹੀਂ ਤੇਰੇ ਵਾਸਤੇ ਚੰਗਾ। ਇਹ ਭਾਈ ਅਗਲੇ ਸਾਲ ਨਾਲ ਗੱਲ ਸੁਣੀ ਜਾਵੇ ਕਿ ਫਲਾਨਾ ਤਾਪ ਡਿੱਗਾ, ਉਹਨੇ 3-4 ਹੋਰ ਡੇਗ ਲੈ ਲਏ। ਬੜੀ ਸ਼ਰਮ ਆਉਂਦੀ ਸੀ ਜਦੋਂ ਇਹ ਗੱਲਾਂ ਸੁਣੀਆਂ ਕਿ ਫਲਾਨੇ ਪਿੰਡ ਦੇ ਵਿੱਚ ਤਾਂ, ਫਲਾਨੇ ਹਲਕੇ ਜਿਹੇ ਦੇ ਵਿੱਚ ਤਾਂ, ਸੋ ਕੇਵਲ ਤਾਵੇਂ ਤਾਵੇਂ ਜਿਹੇ ਰਹਿ ਗਏ ਨੇ, ਅਤੇ ਬਾਕੀ ਦਿਆਂ ਨੇ ਸ਼ਰਾਬਾਂ ਪੀਣੀਆਂ ਨੇ। ਬਹੁਤ ਅਫਸੋਸ ਮਨ ਵਿੱਚ ਆਇਆ ਸੀ, ਸੋ ਇਹੋ ਜਿਹੀ ਅਫਸੋਸ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਗੁਰੂ ਕੇ ਪਿਆਰੇ, ਜੇ ਸਿੱਖੀ ਕਮਾਵਾਂਗੇ ਤਾਂ ਆਪਣਾ ਭਲਾ ਹੋਣਾ ਹੈ, ਜੇ ਗੁਰੂ ਕੇ ਬਣਾਂਗੇ ਤਾਂ ਗੁਰੂ ਸਾਡਾ ਹੋਵੇਗਾ। ਭਾਈ ਜੋਗਾ ਸਿੰਘ ਗੁਰੂ ਜੋਗਾ ਬਣਿਆ ਸੀ ਤਾਂ ਗੁਰੂ ਵੀ ਭਾਈ ਜੋਗਾ ਸਿੰਘ ਜੋਗਾ ਬਣਿਆ ਸੀ, ਤੇ ਜੇ ਭਾਈ ਜੋਗਾ ਸਿੰਘ ਦਾ ਗੁਰੂ ਜੋਗਾ ਬਣਦਾ ਤਾਂ ਕਲਗੀ ਧਰਜੀ ਨੇ ਵੀ ਸਾਰੀ ਰਾਤ ਵੇਸਵਾ ਦੇ ਦੁਆਰੇ ਤੇ ਪਹਿਰਾ ਦੇ ਕੇ ਆਪਣੇ ਸਿੱਖ ਨੂੰ ਨਹੀਂ ਸੀ ਬਿਠਾਉਣਾ। ਸੋ ਆਪਾਂ ਗੁਰੂ ਜੋਗੇ ਬਣੀਏ, ਤੇ ਸਤਿਗੁਰੂ ਜੀ ਤਾਂ ਸਾਡੇ ਜੋਗੇ ਪਹਿਲਾਂ ਹੀ ਬਣੇ, ਆਪਣਾ ਪਰਿਵਾਰ ਵਾਰਿਆ, ਘਰ ਬਾਰ ਵਾਰਿਆ, ਸਭ ਕੁਛ ਵਾਰ ਕੇ ਸਾਨੂੰ ਆਪਣੇ ਪੁੱਤਰ ਬਣਾਇਆ, ਇਹ ਤੋਂ ਵੱਧ ਸਤਿਗੁਰੂ ਜੀ ਸਾਡੇ ਤੇ ਕੀ ਪਰਉਪਕਾਰ ਕਰਨ, ਗੁਰੂ ਕੇ ਉਪਕਾਰ ਚੇਤੇ ਕਰਨੇ ਨੇ, ਜਿਸ ਕਰਕੇ ਸਾਨੂੰ ਅਗਿਆਨ ਘਨਤਾ ਦਾ ਦੋਸ਼ ਨਾ ਲੱਗੇ, ਸੱਚੇ ਪਾਤਸ਼ਾਹ ਜੀ ਜਿਸ ਕਰਕੇ ਕਿਰਪਾ ਕਰਨ। ਸੋ ਹੁਣ ਸਮਾਂ ਕਾਫੀ ਹੋ ਗਿਆ, ਇੱਥੇ ਹੀ ਸਮਾਪਤ ਕਰੀਏ। ਦਾਸ ਖਾਲਸਾ ਜੀ, 1.25 ਘੰਟਾ ਲੱਗ ਜਾਵੇਗਾ, ਜੇ ਸਾਰੀ ਸੰਗਤ ਕਹਿੰਦੀ ਹੈ ਤਾਂ ਦਾਸ ਹਾਜ਼ਰ ਹੈ। ਕਿਵੇਂ ਭਾਈ ਸੰਗਤ ਜੀ, ਥੋੜੇ ਬਹੁਤ ਹੱਥ ਸੱਤ ਵਜਨ ਭਾਈ ਸਾਰੇ ਨੇ ਹੱਥ ਖੜੇ ਕੀਤੇ, ਸੱਤ ਵਜਨ ਮੈਂ ਤਾਂ ਤੁਹਾਡਾ ਨੌਕਰ ਹੈ। ਸੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਪਵਿੱਤਰ ਸ਼ਬਦ ਹੈ ਖਾਲਸਾ ਜੀ। ਹੁਣ ਆਪਾਂ ਸ਼ਬਦ ਦੀ ਕਥਾ ਵੱਲ ਆਈਏ। ਦਾਸ ਦੀ ਤੁੱਛ ਬੁੱਧੀ ਗੁਰੂ ਕੀ ਬਾਣੀ ਨੂੰ ਸਮਝਣ ਨੂੰ ਅਸਮਰੱਥ ਹੈ। ਸਮੁੰਦਰ ਨੂੰ ਸਿੱਪੀਆਂ ਦੇ ਨਾਲ ਪੁੰਜਣ ਲੱਗਾ, ਜਿੰਨਾ ਮਰਜ਼ੀ ਯਤਨ ਕਰਦਾ ਰਹੇ, ਕੋਈ ਮਨੁੱਖ ਕਦੇ ਪੁੰਜ ਨਹੀਂ ਸਕਦਾ। ਆਕਾਸ਼ ਦੇ ਅੰਤ ਨੂੰ ਪੰਛੀ ਕਦੇ ਨਹੀਂ ਪਾ ਸਕਦਾ, ਆਨੰਦ ਜ਼ਰੂਰ ਲੈ ਸਕਦਾ ਹੈ। ਸੋ ਆਪਾਂ ਆਨੰਦ ਲਵਾਂਗੇ ਗੁਰੂ ਕੀ ਬਾਣੀ ਦੇ ਅਰਥਾਂ ਨੂੰ, ਸਤਿਗੁਰੂ ਜੀ ਆਪ ਜਾਣਦੇ ਹਨ। ਸੋ ਇਸ ਪਵਿੱਤਰ ਸ਼ਬਦ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਦੀ ਮਹਿਮਾ ਕਹੀ ਹੈ। ਸਾਡਾ ਮਨ ਹੈ ਚੰਚਲ ਖਾਲਸਾ ਜੀ, ਸਾਡਾ ਮਨ ਨਾ ਟਿਕਣ ਵਾਲੀ ਚੀਜ਼ ਹੈ, ਜਿਵੇਂ ਇੱਕ ਵੇਲ ਹੈ, ਜੇ ਉਹ ਧਰਤੀ ਦੇ ਉੱਪਰ ਫੈਲੇ ਤਾਂ ਸੋਹਣੀ ਫੈਲਦੀ ਹੈ, ਪਰ ਜੇ ਉਹਦੇ ਪਾਸ ਟੋਆ ਹੋਵੇ ਤਾਂ ਥੱਲੇ ਚਲੀ ਜਾਂਦੀ ਹੈ, ਜੇ ਬਿਰਖ ਦੀ ਸੰਗਤ ਹੋਵੇ ਤਾਂ ਉੱਚੀ ਚਲੀ ਜਾਂਦੀ ਹੈ। ਇਸੇ ਤਰ੍ਹਾਂ ਸਾਡੀ ਜਿਹੜੀ ਬਿਰਤੀ ਹੈ ਇੱਕ ਵੇਲ ਵਰਗੀ ਹੈ, ਜੇ ਤਾਂ ਇਹਨੂੰ ਆਮ ਵਿਹਾਰੀ ਬੰਦਿਆਂ ਦੀ ਸੰਗਤ ਮਿਲੀ ਤਾਂ